ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ ontario.ca/builds ਤੇ ਜਾ ਕੇ ਹੋਰ ਜਾਣੋ ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 416213-1165
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹੋ ਸੱਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੇਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ ਜਾਣਕਾਰੀ ਲਈ 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ
ਉਮੀਦ ਕਰਦੇ ਹਾਂ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੌਸਮ ਬਦਲ ਰਿਹਾ ਤੇ ਬਦਲਦੇ ਹੋਏ ਮੌਸਮ ਦਾ ਤੁਸੀਂ ਆਨੰਦ ਲੈ ਰਹੇ ਹੋ ਕੁਦਰਤ ਆ ਜੀ ਨੇਚਰ ਆ ਨੇਚਰ ਦੇ ਵੱਖੋ ਵੱਖਰੇ ਰੰਗ ਨੇ ਤੇ ਸੜਕਾਂ ਦੇ ਉੱਤੇ ਇਸ ਤਰ੍ਹਾਂ ਹੈਗਾ ਥੋੜਾ ਜਿਹਾ ਸਲਿਪਰੀ ਆ ਤੇ ਥੋੜਾ ਥੋੜਾ ਮੀਂਹ ਪੈ ਰਿਹਾ ਇਸ ਕਰਕੇ ਸਾਵਧਾਨੀ ਨਾਲ ਚੱਲਦੇ ਰਹੋ ਤਾਂ ਠੀਕ ਆ ਤੇ ਜੇ ਕਿਤੇ ਤੁਸੀਂ ਸੇਫ ਹੋ, ਖੜੇ ਹੋ ਕਿਤੇ, ਪਲਾਜ਼ੇ ਦੇ ਵਿਚ ਕਾਰ ਪਾਰਕ ਕੀਤੀ ਹੋਈ ਆ ਜਾਂ ਹੈਂਡ ਫਰੀ ਸਿਸਟਮ ਤੁਹਾਡੀ ਕਾਰ ਦੇ ਵਿਚ ਹੈਗਾ, ਫਿਰ ਕਿਤੇ ਫੋਨ ਫੂਨ ਕਰ ਲਿਓ, ਨਹੀਂ ਤਾਂ ਸੁਣਦੇ ਰਹੋ ਜੀ ਸਾਡਾ ਪ੍ਰੋਗਰਾਮ। 2:57 ਤੱਕ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਆ। ਤੇ ਅੱਜ ਮੈਂ ਖਬਰਾਂ ਸੁਣ ਰਿਹਾ ਸੀ ਜੀ, ਖਬਰਾਂ ਸੁਣ ਕੇ ਤੇ ਫਿਰ ਮੈਂ ਖਬਰ ਦੀ ਡੂੰਘਾਈ ਚ ਜਾਣ ਲਈ ਤੇ ਮੈਂ ਇੱਕ ਖਬਰ ਫਿਰ ਪੜ੍ਹਨ ਲੱਗ ਗਿਆ। ਉਹ ਇਹੋ ਜਿਹੀਆਂ ਖਬਰਾਂ ਤੇ ਅਸੀਂ ਕਦੇ ਗੱਲ ਨਹੀਂ ਕੀਤੀ, ਮੇਰੇ ਕੁਦਰਤੀ ਧਿਆਨ ਦੇ ਵਿਚ ਆ ਗਿਆ ਖਬਰ ਆ ਇਹ ਟੋਲ ਟਰੱਕਾਂ ਬਾਰੇ। ਅੱਛਾ, ਇਹ ਖਬਰ ਵੀ ਕੋਈ ਇੱਥੇ ਬ੍ਰੈਂਪਟਨ ਦੀ ਆ, ਬਈ ਕੁਈਨ ਤੇ ਟੋਰਬਰਮ ਦੇ ਏਰੀਏ ਦੇ ਵਿਚ ਕਿਤੇ ਕਿਸੇ ਟੋਲ ਟਰੱਕ ਦੀ ਜ਼ਰੂਰਤ ਹੋਣੀ ਆ ਜਾਂ ਕਿਤੇ ਐਕਸੀਡੈਂਟ ਹੋ ਗਿਆ ਹੋਣਾ ਤੇ ਨਾਰਮਲ ਨਾਲੋਂ 45-50 ਕਿਲੋਮੀਟਰ ਦੀ ਜ਼ਿਆਦਾ ਸਪੀਡ ਨਾਲ ਇਹ ਮਹਾਂਪੁਰਸ਼ ਸੀ ਜਿਹੜੇ ਟੋਲ ਟਰੱਕ ਦੇ ਡਰਾਈਵਰ ਭਜਾਈ ਜਾਂਦੇ ਸੀ। ਮੇਰੇ ਕੁਦਰਤੀ ਗੱਲ ਦਿਮਾਗ ਦੇ ਵਿਚ ਆ ਗਈ ਵੀ ਜਦੋਂ ਹੀ ਟੋਲ ਟਰੱਕ ਨੂੰ ਦੇਖੀ ਦਾ ਨਾ ਪੁਲਿਸ ਨਾਲੋਂ ਤੇਜ਼ ਭੱਜ ਕੇ ਜਾਂਦੇ ਹੈ, ਪਤਾ ਨੀ ਤਾਂ ਇਹਨਾਂ ਦਾ ਰੁਜ਼ਗਾਰ ਇਸ ਤਰ੍ਹਾਂ ਦਾ ਵੀ ਕੋਈ ਦੂਜਾ ਜਿਹੜਾ ਸਾਡੀ ਜਿਹੜੀ ਮਤਲਬ ਸਾਮੀ ਆ ਉਹਨੂੰ ਕੋਈ ਫਸਾ ਕੇ ਨਾ ਲੈ ਜੇ, ਕੋਈ ਕਾਰ ਦਾ ਕਿਸੇ ਦਾ ਗੱਡੀ ਦਾ ਐਕਸੀਡੈਂਟ ਹੋਇਆ ਮਸਾ ਸਾਨੂੰ ਰੁਜ਼ਗਾਰ ਮਿਲਿਆ। ਇਸ ਕਰਕੇ ਨਾ ਇੰਨੀ ਤੇਜ਼ ਭੱਜਦੇ ਆ ਇਹ, ਮੈਨੂੰ ਲੱਗਦਾ ਹੁੰਦਾ ਕਿਤੇ ਕਿਤੇ ਜਿਹੜੀ ਆਪਾਂ ਆਤਿਸ਼ਬਾਜ਼ੀ ਛੱਡਦੇ ਆ ਨਾ, ਰੋਕਟ ਛੱਡਦੇ ਆ ਜਦੋਂ ਦੀਵਾਲੀ ਹੁੰਦੀ ਆ, ਪਟਾਕੇ ਚਲਾਉਣੇ ਆ, ਉਹ ਵੀ ਹੌਲੀ ਜਾਂਦਾ, ਉਹ ਸ਼ੁਰ ਦੇਣੇ ਬੰਦੂਕ ਦੇ ਵਿੱਚੋਂ ਗੋਲੀ ਵੀ ਹੌਲੀ ਨਿਕਲਦੀ ਹੋਊਗੀ। ਕੰਪੈਰੇਟਿਵਲੀ ਟੋਲ ਟਰੱਕ ਵਾਲੇ ਇੰਨੀ ਤੇਜ਼ੀ ਨਾਲ ਭਜਾਉਂਦੇ ਕੁਛ ਨੀ ਦੇਖਦੇ, ਆਮ ਲੋਕ ਕਈ ਵਾਰੀ ਬੋਦਰ ਹੁੰਦੇ ਆ। ਬੜੀ ਵਾਰੀ ਸੋਚਿਆ ਵੀ ਜਿੱਥੇ ਕਿਤੇ ਟੋਲ ਟਰੱਕ ਵਾਲਾ ਕੋਈ ਮਿੱਤਰ ਮਿਲੂਗਾ ਉਹਨਾਂ ਨਾਲ ਗੱਲਬਾਤ ਕਰਾਂਗੇ। ਵੈਸੇ ਸਿਆਣੇ ਟੋਲ ਟਰੱਕਾਂ ਵਾਲੇ ਬਹੁਤ ਹੈਗੇ ਆ, ਮੇਰੀ ਖਬਰ ਤੋਂ ਇਹ ਅੰਦਾਜ਼ਾ ਨਾ ਲਾ ਲਿਓ, ਬੜੇ ਠੰਮੇ ਨਾਲ ਬੜੇ ਪੇਸ਼ੈਂਸ ਨਾਲ ਕੰਮ ਕਰਦੇ ਨੇ। ਕਈ ਵਾਰੀ ਜਿਹੜੇ ਪੁਰਾਣੇ ਟੋਲ ਟਰੱਕਾਂ ਵਾਲੇ ਆ ਉਹ ਇਸ ਗੱਲ ਤੇ ਗਿਲਾ ਵੀ ਕਰਦੇ ਨੇ, ਕਹਿੰਦੇ ਵੀ ਹਾਂ ਇਹ ਗੱਲ ਠੀਕ ਆ ਵੀ ਇੱਕ ਐਕਸੀਡੈਂਟ ਤਾਂ ਹੋਇਆ ਹੁੰਦਾ, ਪਰ ਕਈ ਵਾਰੀ ਟੋਲ ਟਰੱਕ ਵਾਲੇ ਮਤਲਬ ਉਹ ਖੁਦ ਜਿਹੜੀਆਂ ਕਾਰਾਂ ਸਗੋਂ ਪੇਸ਼ੈਂਸ ਨਾਲ ਚੱਲ ਰਹੀਆਂ ਹੁੰਦੀਆਂ ਇੰਨੀ ਤੇਜ਼ੀ ਨਾਲ ਕੋਲ ਦੀ ਗੁਜ਼ਰ ਕੇ ਜਾਂਦੇ, ਉਹਨਾਂ ਦਾ ਧਿਆਨ ਜਿਹੜਾ ਡਾਈਵਰਟ ਹੋ ਜਾਂਦਾ ਤੇ ਇੱਕ ਹੋਰ ਐਕਸੀਡੈਂਟ ਹੋਣ ਦਾ ਖਦਸ਼ਾ ਜਿਹੜਾ ਉਹ ਵੱਧ ਜਾਂਦਾ। ਅੱਛਾ, ਇਹ ਵੀ ਗੱਲ ਦਰੁਸਤ ਆ ਬਈ ਟੋਲ ਟਰੱਕ ਵਾਲੇ ਅੱਗੇ ਪਿੱਛੇ ਉਹਦੇ ਲਾ ਕੇ ਕਾਰ ਦੇ ਨਾ ਟੋਲ ਟਰੱਕ ਨੂੰ ਤੇ ਬਾਕੀ ਟ੍ਰੈਫਿਕ ਨੂੰ ਕਈ ਵਾਰੀ ਗਾਈਡੈਂਸ ਵੀ ਦਿੰਦੇ ਵੇਖੇ ਗਏ ਆ। ਇਹ ਨਾ ਮੇਰੀ ਗੱਲਬਾਤ ਤੋਂ ਅੰਦਾਜ਼ਾ ਲਾ ਲਿਓ, ਪਰ ਮੈਂ ਟ੍ਰੈਂਡ ਦੀ ਗੱਲ ਕਰ ਰਿਹਾ ਜਿਹੜੇ ਇਸ ਟ੍ਰੈਂਡ ਦੇ ਵਿਚ ਸ਼ਾਮਲ ਹੁੰਦੇ ਨੇ, ਇਸ ਤਰ੍ਹਾਂ ਦੇ ਰੁਝਾਨ ਦੇ ਵਿਚ ਸ਼ਾਮਲ ਹੁੰਦੇ ਨੇ ਵੀ ਕਿਤੇ ਵੀ ਐਕਸੀਡੈਂਟ ਹੋਇਆ ਤੇ ਮਤਲਬ ਗੋਲੀ ਦੀ ਸਪੀਡ ਨਾਲ ਤੇਜ਼ ਟੋਲ ਟਰੱਕ ਭਜਾ ਕੇ ਤੇ ਮੂਹਰੇ ਜਾਣਾ, ਉਹ ਥੋੜਾ ਜਿਹਾ ਦੋਸਤੋ ਮਿੱਤਰੋ ਬਚ ਕੇ ਚੱਲਿਆ ਕਰੋ। ਜ਼ਿੰਦਗੀ ਬਹੁਤ ਕੀਮਤੀ ਆ, ਇੱਕੋ ਵਾਰੀ ਮਿਲੀ ਆ ਬੰਦੇ ਨੂੰ ਜ਼ਿੰਦਗੀ, ਤੇ ਖਾਸ ਕਰਕੇ ਜਦੋਂ ਇਕੱਠ ਹੋਇਆ ਉੱਥੇ ਕਾਰਾਂ ਖੜੀਆਂ ਹੁੰਦੀਆਂ ਤੇ ਕਈ ਟੋਲ ਟਰੱਕਾਂ ਵਾਲੇ ਆ ਜਾਂਦੇ ਨੇ ਤੇ ਫੇਰ ਥੋੜਾ ਜਿਹਾ ਭੀੜ ਭੜਾਕਾ ਜ਼ਿਆਦਾ ਹੋ ਜਾਂਦਾ। ਇੱਕ ਹੋਰ ਵੀ ਗੱਲ ਵੇਖੀ ਗਈ ਆ, ਇਹ ਮੈਂ ਉਹਦਾ ਗਵਾਹ ਹਾਂ ਬਈ ਕਈ ਵਾਰੀ ਇਹ ਗੱਲ ਹੈਗੀ ਆ ਜੀ ਸਟੀਲਸ ਐਂਡ ਹਾਈਵੇ 10 ਦੀ, ਤੇ ਥੋੜੇ ਜਿਹੇ ਦਿਨ ਪਹਿਲਾਂ ਦੀ ਗੱਲ ਆ। ਟੋਲ ਟਰੱਕ ਨੂੰ ਨਾ ਟੋਲ ਟਰੱਕ ਵਾਲੇ ਡਰਾਈਵਰ ਨੂੰ ਪੂਰਾ ਜ਼ੋਰ ਲੱਗਿਆ ਪਿਆ ਸੀ ਵੀ ਕਾਰਾਂ ਅੱਗੇ ਮੂਵ ਕਰਨ ਤੇ ਮੈਂ ਯੂ ਕੱਟ ਮਾਰ ਕੇ ਨਾ ਉਹ ਕਿਤੇ ਫਸ ਗਿਆ ਵੀ ਯੂ ਕੱਟ ਮਾਰ ਕੇ ਮੈਂ ਵਾਪਸ ਆਵਾਂ। ਇਹ ਇਧਰਲੇ ਪਾਸਿਓ ਜਾਣੀ ਕੈਨੇਡਾ ਵਾਲੀ ਸਾਈਡ ਤੋਂ ਜਾ ਰਿਹਾ ਸੀ ਟ੍ਰੈਫਿਕ, ਤੇ ਬਸ ਹਾਈਵੇ 10 ਨੇੜੇ ਹੀ ਸੀ ਜਿਹੜਾ ਉਹ ਪਲਾਜ਼ਾ ਇੱਥੇ ਫੂਡ ਬੇਸਿਕ ਸਾਰਾ ਉਹ ਤੋਂ ਕਾਫੀ ਪਿੱਛੇ ਸੀਗਾ ਜਾਣੀ। ਉਹਨੇ ਉਹ ਸੱਜਣ ਨੇ ਕੀ ਕੀਤਾ ਜੀ, ਉਹਨੇ ਜਿਹੜਾ ਡਿਵਾਈਡਰ ਹੁੰਦਾ ਦੋਨੇ ਜਿਹੜੀ ਸੜਕ ਦੇ ਜਿਹੜੀਆਂ ਲੇਨਸ ਹੁੰਦੀਆਂ ਉਹਨੂੰ ਡਿਵਾਈਡ ਕਰਦਾ, ਉੱਚਾ ਹੁੰਦਾ ਜਿਹੜਾ ਤਕਰੀਬਨ ਉਹ 9 ਇੰਚ ਉੱਚਾ ਹੁੰਦਾ, ਉਹ ਮੇਰਾ ਖਿਆਲ 6 ਤੋਂ 9 ਇੰਚ ਉੱਚਾ। ਉਹਨੇ ਸੱਜਣ ਨੇ ਉਹਦੇ ਉੱਤੇ ਚੜਾ ਕੇ ਟਾਇਰ ਤੇ ਉਹਨੇ ਮਤਲਬ ਇਹੋ ਜਿਹਾ ਯੂ ਕੱਟ ਮਾਰਿਆ ਤੇ ਸਾਹਮਣੇ ਆਉਂਦੇ ਟ੍ਰੈਫਿਕ ਤੋਂ ਮਸਾਂ ਹੀ ਵਜਿਆ, ਬਸ ਪਤਾ ਹੀ ਨੀ ਲੱਗਿਆ ਆ ਗਿਆ। ਮਤਲਬ ਇਹ ਹਾਲ ਹੁੰਦਾ ਕਈ ਵਾਰੀ। ਇਸ ਕਰਕੇ ਦੋਸਤੋ ਲੋਕ ਟੋਲ ਟਰੱਕ ਵਾਲੇ ਸੱਜਣੋ ਲੋਕ ਤੁਹਾਡੇ ਵੱਲ ਵੇਖਦੇ ਨੇ। ਚਲੋ ਮੈਨੂੰ ਕਈ ਵਾਰੀ ਇਹ ਵੀ ਲੱਗਦਾ ਵੀ ਪੁਲਿਸ ਵਾਲੇ ਕਈ ਚੰਗੇ ਹੁੰਦੇ ਆ, ਨਰਮ ਦਿਲ ਹੁੰਦੇ ਆ, ਹੋ ਸਕਦਾ ਉਹਦੀ ਸਪੀਡ ਆ ਜਿਹੜੀ 45-50 ਤੋਂ ਵੱਧ 60-70-80 ਦੇ ਵੀ ਹੋਵੇ, ਫਿਰ ਉਹ ਪੁਲਿਸ ਵਾਲਿਆਂ ਦੇ ਮਨ ਚ ਵੀ ਕਈ ਵਾਰੀ ਆ ਜਾਂਦਾ ਵੀ ਚਲੋ ਟਿਕਟ ਤਾਂ ਹੁਣ ਇਹਨੂੰ ਮਿਲਣੀ ਆ ਸ਼ਾਇਦ ਸਮਝ ਜੇ, ਇਸ ਕਰਕੇ ਕਈ ਵਾਰੀ ਉਹ ਪਟਲੇ ਦਿੰਦੇ ਨੇ। ਇਸ ਨਰਮਾਈ ਦੀ ਐਪਰੀਸ਼ੀਏਸ਼ਨ ਵੀ ਕਰਨੀ ਪੈਂਦੀ ਹੈ, ਪਤਾ ਨੀ ਕਾਨੂੰਨੀ ਤੌਰ ਤੇ ਠੀਕ ਆ ਜਾਂ ਗਲਤ ਆ, ਉਹਨਾਂ ਨੇ ਇੱਕ ਵਾਰੀ ਆਪਾਂ ਨੂੰ ਗਲਤੀ ਦਾ ਅਹਿਸਾਸ ਕਰਾਉਣਾ ਹੁੰਦਾ। ਮੈਨੂੰ ਲੱਗਦਾ ਕਈ ਵਾਰੀ ਟੋਲ ਟਰੱਕਾਂ ਦੀ ਸਪੀਡ ਹੋ ਸਕਦਾ ਜ਼ਿਆਦਾ ਹੋਵੇ ਤੇ ਪੁਲਿਸ ਵਾਲੇ ਨੇ ਥੋੜੀ ਜਿਹੀ ਘਟਾ ਕੇ ਲਿਖੀ ਹੋਵੇ। ਆਮ ਹੀ ਸਾਡੇ ਨਾਲ ਵਾਪਰਦਾ, ਕਈ ਵਾਰੀ ਅਸੀਂ ਲਿਮਿਟ ਤੋਂ ਜ਼ਿਆਦਾ ਹੁੰਦੇ ਹਾਂ, 60 ਦੀ ਸਪੀਡ ਹੁੰਦੀ ਆ ਤੇ ਉੱਥੇ ਸੰਭਲ ਕੇ ਚੱਲਿਆ ਕਰੋ ਦੋਸਤੋ, ਤੁਹਾਡੀ ਜਾਨ ਵੀ ਕੀਮਤੀ ਆ ਤੇ ਜਿਹੜੇ ਸੜਕ ਤੇ ਜਾ ਰਹੇ ਹੁੰਦੇ ਨੇ ਉਹਨਾਂ ਦੀ ਜਾਨ ਵੀ ਕੀਮਤੀ ਆ, ਤੁਹਾਡੇ ਪਰਿਵਾਰ ਬਾਰੇ ਜਿਹੜੇ ਉਡੀਕ ਕਰ ਰਹੇ ਹੁੰਦੇ ਨੇ ਤੇ ਉਹਨਾਂ ਦਾ ਤੁਹਾਡੇ ਬਿਨਾਂ ਸਰਦਾ ਨੀ, ਇਸ ਕਰਕੇ ਥੋੜਾ ਜਿਹਾ ਸਾਵਧਾਨ ਹੋ ਕੇ ਚੱਲਿਆ ਕਰੀਏ, ਬਚਾਓ ਵਿੱਚ ਹੀ ਬਚਾਓ ਹੈ, ਸੇਫਟੀ ਸੇਵਸ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ, ਜੀ ਹਾਂ ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456, 416-917-1456, Rajpal Brad.
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਇੱਕ ਸੱਜਣ ਸਾਡੇ ਨਾਲ ਨੇ, ਪਹਿਲਾਂ ਆਪਾਂ ਉਹਨਾਂ ਨਾਲ ਗੱਲਬਾਤ ਕਰ ਲਈਏ, ਫਿਰ ਪ੍ਰੋਗਰਾਮ ਨੂੰ ਅੱਗੇ ਤੁਰਾਂਗੇ। ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਪਹਿਲਾਂ ਤਾਂ ਸਰਦਾਰ ਚਰਨਜੀਤ ਬਰਾੜ ਸਾਹਿਬ ਤੁਹਾਡਾ ਵੈਲਕਮ ਸਟੂਡੀਓ ਸਵਾਗਤ ਕਰਦੇ ਆ ਸਰ, ਬਹੁਤ ਦਿਨਾਂ ਬਾਅਦ ਗੱਲ ਕੀਤੀ ਹੈ ਤੁਹਾਡੇ ਨਾਲ।
ਮਿਹਰਬਾਨੀ ਜੀ, ਧੰਨਵਾਦ, ਬੜੀ ਖੁਸ਼ੀ ਹੋ ਰਹੀ ਆ।
ਔਰ ਮੈਂ ਬੋਲ ਰਿਹਾ ਜੀ, ਮੈਂ ਆਪਣਾ ਨਾਮ ਦੱਸ ਰਿਹਾ, ਸਰਦਾਰ ਅਮਰੀਕ ਸਿੰਘ ਵੀ ਲਾ ਦਿਓ,
ਇੰਡੋ ਅਮਰੀਕ ਸਿੰਘ ਜੀ। ਹਾਂਜੀ ਹਾਂਜੀ।
ਔਰ ਇਹ ਜਿਹੜੀ ਟੋ ਟਰੱਕ ਦਾ ਗੱਲ ਹੈ ਨਾ ਚਰਨਜੀਤ ਜੀ ਬਰਾੜ ਸਾਹਿਬ, ਇਹ ਇਹਨਾਂ ਦਾ ਇਹ ਹੁੰਦਾ, ਤੁਹਾਨੂੰ ਪਤਾ ਹੀ ਹੈ, ਮੈਨੂੰ ਪਤਾ ਹੀ ਹੈ ਕਿ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੀ ਹੈ ਕਿ ਇਹਨਾਂ ਨੇ ਲੋਕੇਸ਼ਨ ਤੇ ਜਿਹੜਾ ਉੱਥੇ ਐਕਸੀਡੈਂਟ ਵਾਲੀ ਜਗ੍ਹਾ ਤੇ ਪਹਿਲਾਂ ਪਹੁੰਚੂਗਾ, ਇਹਨਾਂ ਦੀਆਂ ਕੰਪਨੀਆਂ ਵੀ ਡਿਸਪੈਚ ਕਰ ਦਿੰਦੀਆਂ ਫਟਾਫਟ ਡਰਾਈਵਰਾਂ ਨੂੰ।
ਹਾਂਜੀ।
ਤੇ ਇਹਨਾਂ ਨੇ ਉਸ ਲੋਕੇਸ਼ਨ ਨੂੰ ਛੇਤੀ ਟਾਰਗੇਟ ਕਰਨਾ ਹੁੰਦਾ ਤਾਂ ਜੋ ਜਿਹੜਾ ਪਹਿਲਾਂ ਪਹੁੰਚੂਗਾ ਉਹ ਜਾ ਕੇ ਉਸ ਜਿਹੜੀਆਂ ਗੱਡੀਆਂ ਉੱਥੇ ਟੁੱਟੀਆਂ 2-3-4-5 ਜਿੰਨੀਆਂ ਵੀ ਹੈ ਉਹ ਚੱਕਣਗੇ ਜਿਹੜੇ ਪਹਿਲਾਂ ਪਹੁੰਚਣਗੇ ਲੋਕੇਸ਼ਨ ਤੇ।
ਟਾਈਟ ਡੈਡਲਾਈਨ ਹੁੰਦੀ ਆ ਬਹੁਤ, ਫਿਰ ਛੇਤੋ ਛੇਤੀ ਪਹੁੰਚਣਾ ਹੁੰਦਾ।
ਹਾਂ, ਇਸੇ ਕਰਕੇ ਇਹ ਸਪੀਡਿੰਗ ਕਰਦੇ ਆ, ਪਰ ਇਹ ਗੱਲ ਸੱਚ ਹੈ ਕਿ ਸਪੀਡਿੰਗ ਕਰਨੀ ਨਹੀਂ ਚਾਹੀਦੀ, ਔਰ ਕਈ ਵਾਰੀ ਪੁਲਿਸ ਰੋਕ ਕੇ ਇਹਨਾਂ ਨੂੰ ਟਿਕਟ ਵੀ ਦੇ ਦਿੰਦੀ ਹੈ, ਪਰ ਕਦੇ ਕਦੇ ਪੁਲਿਸ ਇਗਨੋਰ ਵੀ ਕਰ ਦਿੰਦੀ ਹੈ ਟੋ ਟਰੱਕ ਨੂੰ ਵੀ, ਚਲੋ ਜਿਦਾਂ ਰਾਤ ਰੂਤ ਦੇ ਟਾਈਮ ਦੇ ਵਿੱਚ ਕਦੇ ਕਦੇ ਇਗਨੋਰ ਵੀ ਕਰ ਦਿੰਦੀ।
ਹਾਂਜੀ।
ਬਾਕੀ ਹੋਰ ਭੈਣਾਂ ਭਰਾਵਾਂ ਜਿਹੜੇ ਕਾਲਾਂ ਕਰਨਗੇ ਦੱਸਣਗੇ, ਪਰ ਮੈਨੂੰ ਜੋ ਲੱਗਦਾ ਜਿਹੜਾ ਲੋਕੇਸ਼ਨ ਤੇ ਪਹਿਲਾਂ ਪਹੁੰਚੂਗਾ ਉਹ ਪਹਿਲਾਂ ਜਾ ਕੇ ਗੱਡੀ ਨੂੰ ਚੱਕੂਗਾ ਟੋ ਟਰੱਕ, ਕਿਸੇ ਵੀ ਕੰਪਨੀ ਦਾ ਚਾਹੇ ਕੋਈ ਇੰਡੀਪੈਂਡੈਂਟ ਹੈ, ਜਿਹੜਾ ਪਹਿਲਾਂ ਪਹੁੰਚ ਗਿਆ ਉਹਨੇ ਜਾ ਕੇ।
ਪਰ ਇਹ ਫਿਰ ਜਿਹੜੀ ਕਾਨੂੰਨ ਦੀ ਲੰਘਣਾ ਹੁੰਦੀ, ਦੇਖੋ ਜਿਵੇਂ ਮੈਂ ਕਿਹਾ ਡਿਵਾਈਡਰ ਨੂੰ ਸਿੱਧਾ ਹੀ ਮਤਲਬ ਉਹ ਡਿਵਾਈਡਰ ਦੇ ਉੱਤੋਂ ਦੀ ਟਰੱਕ ਲਗਾ ਲੈਂਦਾ,
ਦੇਖ ਲਿਆ ਵੀ ਦੂਜਾ ਬੰਦਾ ਪਰਲੇ ਪਾਸੇ ਰੈੱਡ ਲਾਈਟ ਤੇ ਖੜਾ ਟੋ ਟਰੱਕ, ਇਹਨਾਂ ਨੇ ਉੱਪਰ ਨੂੰ ਆਈਲੈਂਡ ਦੇ ਉੱਪਰ ਨੂੰ ਥਾਂ ਦੇ ਚੜਾ ਕੇ ਉੱਪਰ ਨੂੰ ਮੂਹਰੇ ਜਾ ਕੇ ਖੜੀ ਕਰ ਦੇਣ।
ਬਿਲਕੁਲ,
ਇਹ ਹੈਗਾ ਇਹਨਾਂ ਦੇ ਵਿੱਚ, ਆਪਸ ਦੇ ਵਿੱਚ ਏਦਾਂ ਹੁੰਦਾ।
ਬਿਲਕੁਲ ਬਿਲਕੁਲ,
ਬੜੀ ਮਿਹਰਬਾਨੀ ਤੁਸੀਂ ਮੈਨੂੰ,
ਮਿਹਰਬਾਨੀ, ਧੰਨਵਾਦ ਜੀ, ਧੰਨਵਾਦ। ਬਸ ਆਪਣਾ ਤਾਂ ਇੰਨਾ ਕੁ ਸਾਡਾ ਸ਼ੋਅ ਕਰਨ ਦਾ ਤਾਂ ਇੰਨਾ ਹੀ ਮਕਸਦ ਹੁੰਦਾ ਵੀ ਬਚ ਕੇ ਚੱਲਿਆ ਕਰੋ ਦੋਸਤੋ, ਕਈ ਵਾਰੀ ਤੇਜ਼ੀ ਹੁੰਦੀ ਹੈ।
ਹਾਂਜੀ
ਹਾਂਜੀ, ਤੇਜ਼, ਮਿਹਰਬਾਨੀ ਮਿਹਰਬਾਨੀ, ਤੇਜ਼ੀ ਹੈ ਨਾ ਜਿਹੜੀ, ਐਕਚੁਅਲੀ ਗਲਤੀ ਤੇਜ਼ੀ ਜਾਂ ਡਿਸਟ੍ਰੈਕਸ਼ਨ ਜਦੋਂ ਹੁੰਦੀ ਹੈ ਨਾ। ਦੇਖੋ ਸੱਚਾਈ ਹੈ ਇਹ, ਕਈ ਵਾਰੀ ਜਿਹੜਾ ਫੋਨ ਆ ਨਾ, ਹੈਂਡ ਫਰੀ ਵੀ ਹੋਵੇ, ਆਪਣਾ ਫੋਨ ਪਾਸੇ ਵੀ ਪਿਆ, ਕਿਉਂਕਿ ਕਾਰਨ ਸਿਸਟਮ ਹੈਗਾ, ਇਸ ਦੇ ਬਾਵਜੂਦ ਵੀ ਕਈ ਵਾਰੀ ਨਾ ਸਾਡਾ ਧਿਆਨ ਜਦੋਂ ਗੱਲਾਂ ਚ ਹੁੰਦਾ ਜਾਂ ਸਾਡੇ ਨਾਲ ਕੋਈ ਸਵਾਰੀ ਬੈਠੀ ਹੁੰਦੀ ਹੈ ਜਾਂ ਸਾਡੇ ਨਾਲ ਪਰਿਵਾਰ ਦਾ ਮੈਂਬਰ ਬੈਠਾ ਹੁੰਦਾ, ਅਸੀਂ ਕਾਰ ਚਲਾ ਰਹੇ ਹੁੰਦੇ, ਧਿਆਨ ਤਾਂ ਡਾਈਵਰਟ ਹੁੰਦਾ ਹੀ ਹੁੰਦਾ, ਤੇ ਇਸ ਜਦੋਂ ਦਿਮਾਗ ਚ ਜਿੰਨੀ ਕਾਹਲੀ ਹੋਊ, ਜਿੰਨੀ ਜ਼ਿਆਦਾ ਕਾਹਲੀ ਹੋ, ਓਨੀ ਹੀ ਕੋਈ ਮਤਲਬ ਖਤਰਨਾਕ ਘਟਨਾ ਵਾਪਰਨ ਦੀ ਜਿਹੜੀ ਪ੍ਰੋਬੇਬਿਲਿਟੀ ਹੈ ਨਾ ਉਹ ਵੱਧ ਜਾਂਦੀ ਹੈ, ਹਨਾ। ਇਸ ਕਰਕੇ ਵੈਸੇ ਵੀ ਬੁਰਾ ਲੱਗਦਾ ਜੋ ਆਲੇ ਦੁਆਲੇ ਸਾਰੇ ਕਾਨੂੰਨ ਦੀ ਪਾਲਣਾ ਕਰ ਰਹੇ ਆ, ਤੇ ਟੋ ਟਰੱਕ ਵਾਲੇ ਆ ਜਿਹੜੇ, ਜਿਹਨਾਂ ਤੋਂ ਐਕਸਪੈਕਟ ਕੀਤਾ ਜਾਂਦਾ ਵੀ ਇਹਨਾਂ ਨੇ ਲਗਾਤਾਰ ਸੜਕ ਤੇ ਰਹਿਣਾ, ਤੇ ਇਹ ਮਤਲਬ ਥੋੜਾ ਜਿਹਾ ਜੇ ਸਾਵਧਾਨੀ ਨਾਲ ਚੱਲਣ ਤਾਂ ਇਹਨਾਂ ਦਾ ਹੀ ਜ਼ਿਆਦਾ ਫਾਇਦਾ ਹੋਊਗਾ। ਬਾਕੀ ਤੁਸੀਂ ਬਿਲਕੁਲ ਠੀਕ ਕਿਹਾ ਜੀ, ਟਾਈਟ ਡੈਡਲਾਈਨ ਹੁੰਦੀ ਆ ਜੀ, ਰੁਜ਼ਗਾਰ ਆ ਜਿਹੜਾ ਖੁਸਦਾ ਨਜ਼ਰ ਆਉਂਦਾ ਬੰਦੇ ਨੂੰ, ਦੇਖ ਲੋ ਹੁਣ ਤੁਸੀਂ ਇੱਥੇ ਬਈ ਕੰਮ ਦੀ ਫਿਰ ਕਿੰਨੀ ਜ਼ਰੂਰਤ ਆ ਹਨਾ। ਖੈਰ ਚਲੋ ਆਪਣੇ ਨਾਲ ਨਾ ਇੱਕ ਸੱਜਣ ਆਉਣ ਵਾਲੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਆ ਜਿਹੜੀ ਕਰਨੀ ਆ, ਪਰ ਤੁਹਾਨੂੰ ਮੈਂ ਇੱਕ ਦੋ ਸੁਨੇਹੇ ਦੇ ਦਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲੋਇਰਸ ਵਾਲੇ ਸਪੋਂਸਰ ਕਰ ਰਹੇ ਨੇ, ਅਮਨਦੀਪ ਕਪਲਾ ਜੀ। ਇਹ ਰੀਅਲ ਸਟੇਟ ਕਲੋਜ਼ਿੰਗਸ ਦਾ ਕੰਮ ਕਰਦੇ ਨੇ, ਰੀਅਲ ਸਟੇਟ ਦੇ ਕੰਮ ਦੇ ਵਿੱਚ ਪੂਰੇ ਮਾਹਰ ਨੇ, ਤੁਹਾਨੂੰ ਪ੍ਰੋਬਲਮ ਨਹੀਂ ਆਊ ਕੋਈ। ਕਈ ਵਾਰ ਤਾਂ ਇਹ ਹੁੰਦਾ ਵੀ ਕਲੋਜ਼ਿੰਗ ਵਾਲੇ ਵਕੀਲ ਆ ਜਿਹੜੇ ਉਹ ਕਲੋਜ਼ਿੰਗ ਵਾਲੇ ਦਿਨ ਵੀ ਬੜੇ ਢਿੱਲੇ ਮੱਠੇ ਜੇ ਚੱਲਦੇ ਨੇ, ਸ਼ਾਮ ਨੂੰ 5 ਵਜੇ ਤੱਕ ਮਸਾਂ ਹੀ ਉਹਨਾਂ ਦਾ ਕੰਮ ਆ ਜਿਹੜਾ ਪੂਰਾ ਹੁੰਦਾ, ਤੇ ਇਹਨਾਂ ਦਾ ਕੰਮ ਇਹ ਜਿਹਾ ਨਹੀਂ ਜੀ। ਬਾਕੀ ਕਈ ਪ੍ਰੋਬਲਮਸ ਹੁੰਦੀਆਂ ਆਪਾਂ ਨੂੰ ਨਹੀਂ ਪਤਾ ਹੁੰਦੀਆਂ, ਕਈ ਵਾਰੀ ਟਾਈਟਲ ਦੀਆਂ ਪ੍ਰੋਬਲਮਸ ਹੁੰਦੀਆਂ ਨੇ, ਕਈ ਵਾਰੀ ਦੂਜੇ ਵਕੀਲ ਨਾਲ ਡੀਲ ਕਰਨਾ ਹੈ ਜੀ, ਕੋਈ ਮੌਕੇ ਤੇ ਆ ਕੇ ਕੋਈ ਅਨਫੋਰਸੀਨ ਪ੍ਰੋਬਲਮ ਆ ਗਈ ਹੈ ਜਿਹਦੀ ਪਹਿਲਾਂ ਕਿਆਸਰਾ ਹੀ ਨਹੀਂ ਕੀਤੀ ਗਈ, ਉਹਨੂੰ ਕਿਵੇਂ ਟੈਕਲ ਕਰਨਾ, ਇਹ ਮਾਹਰ ਲੋਇਰ ਦਾ ਕੰਮ ਹੈ। ਇਸ ਕਰਕੇ ਤੁਸੀਂ ਅਮਨਦੀਪ ਕਪਲਾ ਆਸਰਾ ਲੋਇਰਸ ਵਾਲੇ 905-456-2020 ਇਹਨਾਂ ਨਾਲ ਤਾਲਮੇਲ ਰੱਖਿਓ ਤੁਸੀਂ। ਤੇ ਇਸੇ ਤਰ੍ਹਾਂ ਜੇ ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਆ, ਫਿਰ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਜੀ, ਉਹਨਾਂ ਦਾ ਨੰਬਰ ਹੈਗਾ 647-646-3000। ਇਮੀਗ੍ਰੇਸ਼ਨ ਦੀ ਕੋਈ ਵੀ ਜ਼ਰੂਰਤ ਆ ਤੁਸੀਂ ਇਹਨਾਂ ਨਾਲ ਤਾਲਮੇਲ ਜ਼ਰੂਰ ਰੱਖਣਾ। ਕਈ ਵਾਰੀ ਤੁਸੀਂ ਪੁਆਇੰਟ ਸਿਸਟਮ ਤੇ ਆਪਣੇ ਕਿਸੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਬੁਲਾਉਣਾ ਤੇ ਕਿਸੇ ਸਿਸਟਮ ਦੇ ਤਹਿਤ ਜਾਣੀ ਇੱਥੇ ਪਹੁੰਚਣਾ ਚਾਹੁੰਦੇ ਹੋ, ਫਿਰ ਇਹਨਾਂ ਨਾਲ ਤਾਲਮੇਲ ਕਰ ਲਿਓ। 6476463000 ਇਹਨਾਂ ਦਾ ਨੰਬਰ ਆ। ਤੇ ਇੱਕ ਸਾਡੇ ਸਪੋਂਸਰ ਨੇ ਜੀ ਭੁਪੇਸ਼ ਵਰਮਾ ਜੀ। ਇਹ ਭੁਪੇਸ਼ ਵਰਮਾ ਜੀ ਮੋਰਗੇਜ ਬ੍ਰੋਕਰ ਨੇ। ਅੱਜ ਕੱਲ੍ਹ ਜਿਵੇਂ ਇੰਟਰਸਟ ਰੇਟ ਜ਼ਿਆਦਾ ਹੋਇਆ ਹੋਇਆ, ਤੁਸੀਂ ਆਪ ਹੀ ਕਈ ਵਾਰ ਰਿਜ਼ਿਊਮ ਕਰ ਲੈਂਦੇ ਵੀ ਅਸੀਂ ਕੁਆਲੀਫਾਈ ਨਹੀਂ ਕਰਨਾ ਜੀ, ਚਲੋ ਆਪਾਂ ਫਿਰ ਕਹਿੰਦੇ ਹਾਂ ਵੀ ਠਹਿਰ ਕੇ ਮੋਰਗੇਜ ਕਰਾ ਲਾਂਗੇ, ਜਾਂ ਫਿਰ ਕਈ ਵਾਰੀ ਸੋਚਦੇ ਹੋ ਪ੍ਰਾਈਵੇਟ ਮੋਰਗੇਜ ਕਰਾ ਲਈਏ। ਪਰ ਭੁਪੇਸ਼ ਵਰਮਾ ਜੀ ਕਹਿੰਦੇ ਜੀ, ਕਹਿੰਦੇ ਤੁਸੀਂ ਆਪਣੇ ਆਪ ਅੰਦਾਜ਼ਾ ਨਾ ਲਾਇਆ ਕਰੋ, ਇੱਕ ਵਾਰੀ ਸਾਡੇ ਕੋਲ ਆ ਜਾਓ ਤੇ ਅਸੀਂ ਤੁਹਾਡੀ ਮੋਰਗੇਜ ਕਰਵਾ ਦਾਂਗੇ। ਕਈ ਵਾਰੀ ਆਪਣੇ ਕ੍ਰੈਡਿਟ 'ਚ ਮਾੜੀ ਮੋਟੀ ਗੜਬੜ ਹੋਈ ਹੁੰਦੀ ਹੈ, ਇਹ ਕਹਿੰਦੇ ਅਸੀਂ ਇਹ ਦੇਖਦੇ ਹਾਂ ਵੀ ਗੜਬੜ ਕਿੱਡੀ ਕੁ ਵੱਡੀ ਆ, ਵੀ ਰਿਕਵਰੀ ਪਿਆ ਹੋਇਆ ਕਿ ਵੈਸੇ ਕੋਈ ਤੁਹਾਡਾ ਫੋਨ ਬਿੱਲ ਮਿਸ ਹੋਇਆ, ਉਹਦੇ ਹਿਸਾਬ ਨਾਲ ਕਹਿੰਦੇ ਇੰਨੀ ਕੋਈ ਗੱਲ ਨਹੀਂ ਹੁੰਦੀ, ਕਹਿੰਦੇ ਪ੍ਰੋਫੈਸ਼ਨਲ ਬੰਦੇ ਕੋਲ ਜਾਓ ਤੁਸੀਂ। ਤੇ ਕਈ ਵਾਰੀ ਕੀ ਹੁੰਦਾ, ਤੁਹਾਡੇ ਕੋਲ ਘਰ ਵਗੈਰਾ ਹੈਗਾ, ਅੱਜ ਕੱਲ੍ਹ ਤੁਹਾਨੂੰ ਪਤਾ ਕੰਮ ਸਲੋ ਨੇ, ਪੈਸਿਆਂ ਦੀ ਐਮਰਜੈਂਸੀ ਜ਼ਰੂਰਤ ਪੈ ਗਈ ਹੈ, ਸੈਕਿੰਡ ਮੋਰਗੇਜ ਲੈਣੀ ਹੈ, ਲਾਈਨ ਆਫ ਕ੍ਰੈਡਿਟ ਬਣਾਉਣੀ ਹੈ, ਰੀਫਾਈਨੈਂਸਿੰਗ ਕਰਾਉਣਾ, ਫਿਰ ਵੀ ਤੁਹਾਡੀ ਹੈਲਪ ਕਰਨਗੇ। ਬਸ ਇੱਕ ਵਾਰੀ ਤੁਸੀਂ ਇਹਨਾਂ ਕੋਲ ਪਹੁੰਚ ਜਾਓ, ਤੁਹਾਡੀ ਮੋਰਗੇਜ ਵਗੈਰਾ ਹੋ ਜਾਣੀ ਹੈ ਜੀ। 647-624-7777 ਭੁਪੇਸ਼ ਵਰਮਾ ਦਾ ਨੰਬਰ ਹੈ ਜੀ। ਲਓ ਜੀ, ਜਿਹੜੇ ਸੱਜਣ ਨੂੰ ਮੈਂ ਹੁਣ ਲਾਈਨ ਦੇ ਉੱਤੇ ਲੈਣ ਲੱਗਿਆ, ਇਹਨਾਂ ਦੀਆਂ ਗੱਲਾਂ ਤੁਸੀਂ ਧਿਆਨ ਨਾਲ ਸੁਣਨੀਆਂ। ਮੈਂ ਤਾਂ ਕੁਐਸਚਨ ਇਹਨਾਂ ਨੂੰ ਪਹਿਲਾਂ ਵੀ ਕੀਤੇ ਆ, ਹੁਣ ਵੀ ਬੜੇ ਠੋਕ ਵਜਾ ਕੇ ਕਰਨੇ ਨੇ। ਤੇ ਇਹ ਜੀ ਵਰਕ ਪਰਮਿਟ ਵਾਲੇ ਬੱਚੇ ਨੇ, ਜਿਨ੍ਹਾਂ ਦੇ ਵਰਕ ਪਰਮਿਟ ਨੇ ਸਰਕਾਰ ਆ ਜਿਹੜੀ ਰਿਨਿਊ ਨਹੀਂ ਕਰ ਰਹੀ। ਹੁਣ ਬਹੁਤ ਸਾਰੇ ਸਾਡੇ ਵਿੱਚੋਂ ਕਹਿੰਦੇ ਨੇ, ਕਹਿੰਦੇ ਜੀ ਦੇਖੋ ਵਰਕ ਪਰਮਿਟ ਐਕਸਪਾਇਰ ਹੋ ਗਏ ਤੇ ਵਾਪਸ ਜਾਣਾ ਚਾਹੀਦਾ। ਇਹੀ ਸਵਾਲ ਮੈਂ ਇਹਨਾਂ ਨੂੰ ਪੁੱਛਣੇ ਨੇ ਵੀ ਕੀ ਪ੍ਰੋਬਲਮ ਆ ਤੁਹਾਡੀ ਨੌਜਵਾਨੋ, ਬਈ ਤੁਸੀਂ ਧਰਨੇ ਲਾਉਂਦੇ ਹੋ ਤੇ ਕੰਮ ਕਦੋਂ ਕਰਦੇ ਹੋ, ਫਿਰ ਤੁਸੀਂ ਕਿੰਨੇ ਕੁ ਲੋਕ ਆਉਂਦੇ ਨੇ, ਕੀ ਤੁਹਾਡੀਆਂ ਸਮੱਸਿਆਵਾਂ, ਰੀਅਲ ਤੁਹਾਡੀਆਂ ਪ੍ਰੋਬਲਮਸ ਕੀ ਨੇ, ਕਿਉਂਕਿ ਐਜ਼ ਮੀਡੀਆ ਸਾਡਾ ਫਰਜ਼ ਬਣਦਾ ਸਵਾਲ ਵੀ ਜਿਹੜੀ ਜਨਤਾ ਕਰਦੀ ਹੈ ਉਹ ਉਸ ਧਿਰ ਕੋਲੇ ਪਹੁੰਚਾਉਣੇ ਜਿਹੜੀ ਧਿਰ ਕੋਈ ਕਿਸੇ ਐਕਟੀਵਿਟੀ ਦੇ ਵਿੱਚ ਸ਼ਾਮਲ ਆ, ਤੇ ਉਹ ਐਕਟੀਵਿਟੀ ਕਿਉਂ ਹੋ ਰਹੀ ਆ, ਇਹਦੇ ਬਾਰੇ ਵੀ ਆਮ ਲੋਕਾਂ ਨੂੰ ਦੱਸਣਾ। ਹਾਂਜੀ ਮਹਿਕਦੀਪ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਸਾਡੇ ਪ੍ਰੋਗਰਾਮ ਤੇ ਸਵਾਗਤ ਜੀ, ਤੁਸੀਂ ਬਹੁਤ ਰੁੱਝੇ ਹੋਏ ਹੋ ਮੈਨੂੰ ਪਤਾ, ਕਈ ਬੱਚੇ ਨੇ ਉਹ ਦੋ ਦੋ ਸ਼ਿਫਟਾਂ ਵੀ ਲਾਉਂਦੇ ਨੇ, ਫਿਰ ਵੀ ਕਿਉਂਕਿ ਲਿਮਿਟਡ ਟਾਈਮ ਹੁੰਦਾ ਤੇ ਫਿਰ ਤੁਸੀਂ ਸੋਸ਼ਲ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਂਦੇ ਹੋ, ਤੁਹਾਡੀ ਰੈਲੀ ਚੱਲ ਰਹੀ ਹੈ ਲਗਾਤਾਰ 1 ਮਹੀਨੇ ਤੋਂ। ਬੜਾ ਸਿੱਧਾ ਤੇ ਸਪਸ਼ਟ ਕੁਐਸਚਨ ਆ ਜੀ, ਜਿਹੜਾ ਆਮ ਸਰੋਤੇ ਜਾਂ ਆਮ ਲੋਕ ਕਰਦੇ ਨੇ, ਉਹ ਕਹਿੰਦੇ ਇੰਨਾ ਸ਼ਾਂਤ ਦੇਸ਼ ਹੈ ਜੀ, ਇੱਥੇ ਤੁਸੀਂ ਮੂੰਹ ਦੇ ਵਿੱਚੋਂ ਗੱਲ ਕੱਢੋ ਕੋਈ ਤੇ ਕਹਿੰਦੇ ਸ਼ਬਦ ਤੁਹਾਡੇ ਬੁੱਝ ਲੈਂਦੇ ਨੇ ਲੋਕ, ਹੈ ਜੀ, ਤੇ ਉਹ ਉਦੋਂ ਹੀ ਤੁਹਾਡੀ ਮੰਗ ਆ ਜਿਹੜੀ ਪੂਰੀ ਹੋ ਜਾਂਦੀ, ਮੰਗਣ ਦੀ ਲੋੜ ਨਹੀਂ ਪੈਂਦੀ, ਕਹਿੰਦੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ, ਸਿਸਟਮ ਇਸ ਤਰ੍ਹਾਂ ਡਿਜ਼ਾਈਨ ਕੀਤਾ ਵੀ ਸੈਲਫ ਮੈਨੇਜ ਸਿਸਟਮ ਆ, ਸਾਰਿਆਂ ਦੀਆਂ ਲੋੜਾਂ ਆਪੇ ਹੀ ਪੂਰੀਆਂ ਹੋ ਜਾਂਦੀਆਂ ਨੇ, ਇੱਥੇ ਕਿਹਾ ਜਾਂਦਾ ਇਹ। ਫਿਰ ਮੈਂ ਹੈਰਾਨ ਆ ਵੀ ਤੁਹਾਨੂੰ ਕਿਉਂ ਧਰਨੇ ਵਿਚਾਰੇ ਕਰਨ ਦੀ ਲੋੜ ਪੈਂਦੀ ਹੈ, ਕਿਉਂ ਪ੍ਰੋਟੈਸਟ ਕਰ ਰਹੇ ਹੋ ਤੁਸੀਂ, ਉੱਥੇ ਬੈਠੇ ਹੋ ਤੁਸੀਂ ਕੁਈਨ ਤੇ 410 ਤੇ, ਕੀ ਲੋੜ ਪੈ ਗਈ ਤੁਹਾਨੂੰ? ਤੁਸੀਂ ਕਿਸੇ ਨੂੰ ਪੁੱਛਣਾ ਸੀ, ਦੱਸਣਾ ਸੀ ਕਿਸੇ ਨੂੰ, ਤੇ ਆਪਣਾ ਦੁੱਖ ਤੁਸੀਂ ਕਿਸੇ ਕੋਲ ਰੋਣਾ ਸੀ? ਇੰਨੇ ਹਮਦਰਦੀ ਵਾਲੇ ਲੋਕ ਨੇ ਕੈਨੇਡਾ ਚ, ਦੱਸੋ।
ਹਾਂਜੀ, ਇਹਦੇ ਵਿੱਚ ਆਪਾਂ ਇਹ ਕੈਂਪੇਨ ਅੱਜ ਦਾ ਨਹੀਂ ਸ਼ੁਰੂ ਹੋਇਆ ਜਾਂ ਪਿਛਲੇ 25 ਦਿਨਾਂ ਤੋਂ ਨਹੀਂ, ਇਹ ਕੈਂਪੇਨ ਵੈਸੇ ਤਾਂ ਪਿਛਲੇ ਸਾਲ ਦਾ ਆ, ਬਟ ਆਪਾਂ ਇਹਦੀ ਮੂਵਮੈਂਟ ਬਣਾਉਣੀ, ਮੋਬਿਲਿਟੀ ਸ਼ੁਰੂ ਕੀਤੀ ਹੈ ਅਪ੍ਰੈਲ ਦੇ ਵਿੱਚੋਂ, ਤੇ ਇਹਦੇ ਵਿੱਚ ਆਪਾਂ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਬਹੁਤ MPs ਨਾਲ ਗੱਲਬਾਤ ਕੀਤੀ ਹੈ, MPPs ਨਾਲ ਗੱਲਬਾਤ ਕੀਤੀ ਹੈ, ਤੇ ਮਿਨਿਸਟਰੀ ਆਫ ਲੇਬਰ ਜਗਮੀਤ ਸਿੰਘ ਨੇ ਸਾਨੂੰ ਸਪੋਰਟਿੰਗ ਲੈਟਰ ਦਿੱਤਾ, ਸਿਟੀ ਆਫ ਬ੍ਰੈਂਪਟਨ, ਸਿਟੀ ਆਫ ਮਿਸੀਸਾਗਾ ਦੇ ਮੇਅਰ ਨਾਲ ਸਾਡੀ ਗੱਲ ਹੋਈ ਹੈ, ਮਤਲਬ ਇਕਦਮ ਨਹੀਂ ਹੋਇਆ। ਇਹਦੇ ਵਿੱਚ ਇੱਕ ਪਟੀਸ਼ਨ ਵੀ ਚੱਲੀ, ਪਟੀਸ਼ਨ ਪਾਰਲੀਮੈਂਟ ਦੇ ਵਿੱਚ ਵੀ ਗਈ, ਬਟ ਸਾਰੇ ਕਾਸੇ ਦਾ ਸਿੱਟਾ ਰਿਹਾ ਵੀ ਸਾਨੂੰ ਕੋਈ ਵੀ ਪੋਜ਼ਿਟਿਵ ਆਊਟਕਮ ਇਹਦੇ ਵਿੱਚੋਂ ਨਹੀਂ ਮਿਲੀ।
ਤੇ
ਇਹ ਹੁਣ ਫਿਰ
ਮਸਲਾ ਹੈ ਕੀ, ਮਸਲਾ ਕੀ ਹੈ ਪਹਿਲਾਂ?
ਮਸਲਾ ਇਹ ਹੈ ਜੀ, ਜਿਹੜੇ ਬੱਚਿਆਂ ਦੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਆ ਉਹ ਸਾਰੇ ਕਿਸੇ ਨਾ ਕਿਸੇ ਸਟ੍ਰੀਮ ਦੇ ਵਿੱਚ ਐਲੀਜੀਬਲ ਹੋਏ ਬੈਠੇ ਆ ਪੀਆਰ ਦੇ ਲਈ, ਤਾਂ ਉਹਨਾਂ ਦਾ ਇਹ ਹੈ ਵੀ ਉਹ ਕਹਿੰਦੇ ਸਾਨੂੰ ਅਨਫੇਅਰ ਲੱਗਦਾ ਵੀ ਜਦੋਂ ਅਸੀਂ ਐਲੀਜੀਬਲ ਹੋ ਗਏ ਕਿਸੇ ਵੀ ਸਟ੍ਰੀਮ ਦੇ ਵਿੱਚ ਸਾਨੂੰ ਉਹ ਪਾਥਵੇ ਦਾ ਰਾਹ ਬੰਦ ਕਰ ਦਿੱਤਾ ਗਿਆ ਜਦੋਂ ਅਸੀਂ ਐਲੀਜੀਬਲ ਹੋ ਗਏ ਸੀ। ਜਿਵੇਂ ਆਪਾਂ ਕਹੀਏ ਵੀ ਸੀ ਸੀ ਦੇ ਵਿੱਚ ਇਹਨਾਂ ਨੇ 2 ਸਾਲ 8 ਮਹੀਨੇ ਜਿਹੜਾ ਡਰਾਅ ਉਹ ਬੰਦ ਰੱਖੇ, ਜਿਹਦੇ ਵਿੱਚ 2.5 ਤੋਂ 2.5 ਲੱਖ ਬੰਦਾ ਪੀ ਆਰ ਕਰ ਸਕਦੇ ਸੀ, ਬਟ ਉਹ ਬੰਦ ਰੱਖਿਆ ਤੇ ਉਹਦੇ ਕਰਕੇ ਬੈਕਲੌਗ ਬਹੁਤ ਵੱਡਾ ਹੋ ਗਿਆ। ਪੀ ਐਨ ਪੀ ਦੇ ਵਿੱਚ ਜਿਹੜਾ ਪ੍ਰੋਸੈਸਿੰਗ ਟਾਈਮ 3 ਮਹੀਨੇ ਹੁੰਦਾ ਸੀ ਸਟਾਫ ਦੀ ਕਮੀ ਕਰਕੇ ਇਮੀਗ੍ਰੇਸ਼ਨ ਕੋਲੇ, ਇਹਨਾਂ ਨੇ 9 ਮਹੀਨੇ ਕਰਤਾ, ਉਹ 3 ਗੁਣਾ ਹੋ ਗਿਆ। ਤੇ ਜੇ ਉਹ ਚੱਲਦੇ ਪ੍ਰੋਸੈਸਿੰਗ ਦੇ ਵਿੱਚ ਜੇ ਕਿਸੇ ਦਾ ਵਰਕ ਪਰਮਿਟ ਐਕਸਪਾਇਰ ਹੁੰਦਾ ਤਾਂ ਬਹੁਤੀਆਂ ਸਟ੍ਰੀਮਾਂ ਦੇ ਵਿੱਚ ਉਹਨਾਂ ਦੀ ਪੀ ਐਨ ਪੀ ਫਾਈਲ ਆਟੋਮੈਟਿਕਲੀ ਡਰੋਪ ਹੋ ਜਾਂਦੀ ਹੈ ਕਿਉਂਕਿ ਉਹਨਾਂ ਕੋਲ ਵਰਕਿੰਗ ਰਾਈਟਸ ਨਹੀਂ ਰਹਿੰਦੇ। ਤੀਜਾ ਇੱਕ ਅਪਰ ਕੈਪ ਦਾ ਬਹੁਤ ਰੌਲਾ ਚੱਲ ਰਿਹਾ, ਲੋਕਾਂ ਨੂੰ ਇਹ ਨਹੀਂ ਪਤਾ। ਪਿਛਲੇ ਹਫ਼ਤੇ ਇੱਕ ਡਰਾਅ ਆਉਂਦਾ ਸਕਿੱਲ ਟ੍ਰੇਡ ਦੇ ਵਿੱਚ ਪੀ ਐਨ ਪੀ ਦਾ, ਜਿਹਦੇ ਵਿੱਚ ਉਹਨਾਂ ਨੇ ਸਿਰਫ ਉਹਨਾਂ ਨੂੰ ਇਨਵੀਟੇਸ਼ਨ ਭੇਜਿਆ ਜਿਨ੍ਹਾਂ ਦਾ ਸਕੋਰ 408 ਤੋਂ 435 ਦੇ ਵਿੱਚ ਵਿੱਚ ਸੀਗਾ। ਸੋ ਸਾਡੇ ਵਿੱਚ ਉਦਾਂ ਦੇ ਬੰਦੇ ਵੀ ਵਿੱਚ ਬੈਠੇ ਜਿਨ੍ਹਾਂ ਦਾ ਸਕੋਰ 473, 480, 460 ਵੀ ਬਣਦਾ, ਬਟ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਆਇਆ। ਇਹਦਾ ਸਰਕਾਰ ਨੇ ਤਾਂ ਸਾਨੂੰ ਕਦੇ ਨਹੀਂ ਦੱਸਿਆ ਵੀ ਇੱਦਾਂ ਕਿਉਂ, ਬਟ ਸਾਡਾ ਅੰਦਾਜ਼ਾ ਇਹ ਹੈ ਵੀ ਜਿਨ੍ਹਾਂ ਦੇ ਸਕੋਰ ਜ਼ਿਆਦਾ ਬਣਦੇ ਆ ਉਹਨਾਂ ਨੇ ਆਪਦੇ 3 ਸਾਲ ਦਾ ਵਰਕ ਪਰਮਿਟ ਆ ਜਿਹੜਾ ਉਹ ਪੂਰੇ ਐਕਸਪੀਰੀਅੰਸ ਦੇ ਵਿੱਚ ਲਾ ਕੇ ਸਕੋਰ ਬਣਾ ਲਿਆ, ਤੇ ਹੁਣ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਵੀ ਤੁਸੀਂ LMI ਲਓ ਜਾਂ ਤੁਸੀਂ ਦੁਬਾਰਾ ਤੋਂ ਸਟੱਡੀ ਲਓ ਜਾਂ ਤੁਸੀਂ ਇੰਡੀਆ ਜਾਓ ਜਾਂ ਤੁਸੀਂ ਅਸਾਇਲਮ ਲਓ। ਜਦਕਿ ਜਿਹੜਾ 435 ਦੇ ਬੈਠਾ ਉਹਦੀ ਫਾਈਲ ਪਿਕ ਕੀਤੀ ਵੀ ਜਾਂਦੀ ਹੈ ਤੇ ਉਹਦੇ ਕੋਲ 1 ਜਾਂ 1.5 ਸਾਲ ਦਾ ਵਰਕ ਪਰਮਿਟ ਪਿਆ ਵੀ ਹੈ ਤੇ ਉਹ ਹਜੇ LMI ਨਹੀਂ ਲਊਗਾ, ਤਾਂ ਉਹਦੇ ਵਿੱਚ ਸਰਕਾਰ ਆਪਦੇ ਰਹਿੰਦੇ ਸਾਲ ਦੇ ਵਿੱਚ LMI ਦੇ ਥਰੂ ਸਾਨੂੰ ਲੱਗਦਾ ਵੀ ਪੈਸੇ ਬਟੋਰਨਾ ਚਾਹੁੰਦੀ ਹੈ।
ਇਹਦਾ ਮਤਲਬ ਜਿਹੜੇ ਜ਼ਿਆਦਾ ਐਕਸਪੀਰੀਅੰਸ ਲੋਕ ਨੇ ਜਿਨ੍ਹਾਂ ਨੇ ਕੰਮ ਜ਼ਿਆਦਾ ਕਰ ਲਿਆ, ਜਿਨ੍ਹਾਂ ਨੂੰ ਸਿਸਟਮ ਦਾ ਵੀ ਜ਼ਿਆਦਾ ਪਤਾ ਲੱਗ ਗਿਆ, ਉਹ ਨਹੀਂ ਕੁਆਲੀਫਾਈ ਕਰਦੇ, ਉਹਦੇ ਵਿੱਚ ਓਵਰ ਕੁਆਲੀਫਾਈ ਹੋ ਗਏ, ਉਹਨਾਂ ਦੇ ਨੰਬਰ ਜ਼ਿਆਦਾ, ਉਹਨਾਂ ਨੂੰ ਨਹੀਂ ਰਿਨਿਊ ਕੀਤਾ ਨਹੀਂ ਜਾ ਰਿਹਾ ਜਾਂ ਉਹਨਾਂ ਦੇ PR ਦੇ ਨੰਬਰ ਨਹੀਂ ਬਣਾਏ ਜਾ ਰਹੇ ਉਸ ਤਰੀਕੇ ਨਾਲ।
ਹਾਂਜੀ, ਇਹਦੇ ਚ ਇਕੱਲੇ ਆਪਾਂ ਜ਼ਿਆਦਾ ਐਕਸਪੀਰੀਅੰਸਡ ਵੀ ਨਹੀਂ ਕਹਾਂਗੇ, ਐਕਸਪੀਰੀਅੰਸ ਤਾਂ ਚਲੋ ਹੈ ਹੀ ਜ਼ਿਆਦਾ, ਉਹ ਮੋਰ ਕੁਆਲੀਫਾਈਡ ਵੀ ਨੇ ਤੇ ਉਹਨਾਂ ਦੇ ਆਇਲਸ ਦੇ ਵਿੱਚੋਂ ਬੈਂਡ ਵੀ ਪੂਰੇ ਹੈਗੇ ਨੇ, ਤਾਂ ਹੀ ਉਹਨਾਂ ਦਾ ਸਕੋਰ 470 ਜਾਂ 480 ਬਣਦਾ ਜਿਹੜੇ ਐਕਸਪ੍ਰੈਸ ਐਂਟਰੀ ਥਰੂ PR ਹੋਇਆ, ਉਹਨਾਂ ਨੂੰ ਪਤਾ ਵੀ ਇੰਨਾ ਸਕੋਰ ਬਣਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ।
ਇੱਕ ਮੈਨੂੰ ਗੱਲ ਦੱਸੋ ਕਿ ਜਿਹੜਾ ਬੱਚਾ ਇੱਥੇ ਪੜ੍ਹਨ ਆਉਂਦਾ ਜਾਂ ਜਿਹਨੂੰ ਵਰਕ ਪਰਮਿਟ ਮਿਲ ਜਾਂਦਾ, ਕੀ ਉਹਦਾ ਰਾਈਟ ਬਣਦਾ ਉੱਥੇ ਵੀ ਇੱਥੇ PR ਹੋਵੇ ਜਾਂ ਉਹਦਾ ਵਰਕ ਪਰਮਿਟ ਰਿਨਿਊ ਹੀ ਹੋਵੇ? ਜੇ ਸਰਕਾਰ ਨਹੀਂ ਰਿਨਿਊ ਕਰਦੀ ਜਾਂ ਨਹੀਂ PR ਦੇਣਾ ਚਾਹੁੰਦੀ ਤੇ ਇਹਦੇ ਚ ਫਿਰ ਕਿੱਡੀ ਕੁ ਵੱਡੀ ਗੱਲ ਆ?
ਇਹਦੇ ਚ ਆਪਾਂ ਜਦੋਂ ਅਸੀਂ ਇੰਡੀਆ ਤੋਂ ਆਉਣੇ ਆ ਤਾਂ ਸਾਨੂੰ ਇੱਕ ਸੁਪਨਾ ਵੇਚਿਆ ਜਾਂਦਾ ਜਿਹਦੇ ਵਿੱਚ ਇਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਪਿਆ ਤੇ ਇਹਨਾਂ ਦੇ YouTube ਅਫੀਸ਼ੀਅਲ ਅਕਾਊਂਟ ਦੇ ਉੱਤੇ ਇੱਕ ਵੀਡੀਓ ਵੀ ਪਈ ਹੈ ਜਿਹਦੇ ਵਿੱਚ ਇਹ ਕਹਿੰਦੇ ਆ ਸਟੱਡੀ ਵਰਕ ਐਕਸਪਲੋਰ ਤੇ ਸਟੇ, ਤੇ ਜਦੋਂ ਸਟੇ ਦਾ ਸੈਕਸ਼ਨ ਆਉਂਦਾ ਤਾਂ ਉਹਦੇ ਵਿੱਚ ਸਾਨੂੰ ਪਿੱਛੇ ਪਿਕਚਰਾਂ ਬਣਾ ਕੇ ਦਿਖਾਈਆਂ ਜਾਂਦੀਆਂ ਵੀ ਇੱਕ ਘਰ ਵਾਲਾ ਤੇ ਘਰ ਵਾਲੀ ਆਪਣੇ ਬੱਚੇ ਨਾਲ ਨੇ, ਜਾਂ ਇੱਕ ਘਰ ਦਿਖਾਇਆ ਜਾਂਦਾ, ਮਤਲਬ ਵੀ ਸਾਨੂੰ ਇੱਕ ਸੁਪਨਾ ਦਿਖਾਇਆ ਜਾਂਦਾ ਪ੍ਰਮੋਸ਼ਨ ਦੇ ਥਰੂ ਵੀ ਇਹ ਸਟੱਡੀ ਹੈ ਜਿਹੜਾ ਇਹ PR ਦਾ ਪਾਥਵੇ ਹੈ। ਤੇ ਪਿੱਛੇ ਜੇ ਇੱਕ ਮਾਰਕੋ ਮੈਡੀਚੀਨੋ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਸੀਗੇ ਤਾਂ ਉਹਨਾਂ ਦਾ ਇੱਕ ਬਿਆਨ ਆਉਂਦਾ ਵੀ ਅਸੀਂ ਨਹੀਂ ਚਾਹੁੰਦੇ ਵੀ ਤੁਸੀਂ ਸਿਰਫ ਇੱਥੇ ਪੜ੍ਹੋ, ਅਸੀਂ ਚਾਹੁੰਦੇ ਹਾਂ ਵੀ ਤੁਸੀਂ ਇੱਥੇ ਰਹੋ। ਉਹ ਬਕਾਇਦਾ ਅੱਜ ਵੀ ਟਵਿੱਟਰ ਦੇ ਉੱਤੇ ਪਿਆ, ਤੇ ਇਦਾਂ ਦੇ ਬਹੁਤ ਹੋਰ ਬਿਆਨ ਇਹ ਮਿਨਿਸਟਰ ਵੱਲੋਂ ਸਾਨੂੰ ਦਿੱਤੇ ਗਏ ਆ ਜਿਨ੍ਹਾਂ ਨੂੰ ਲੈ ਕੇ ਅਸੀਂ ਇੱਥੇ ਰਹਿਣ ਦਾ ਸੁਪਨਾ ਸਜਾਇਆ, ਅਸੀਂ ਇੰਡੀਪੈਂਡੈਂਟ ਹੋਏ ਤੇ ਅਸੀਂ ਆਪਦੇ ਇੱਥੇ ਕੰਮ ਕਰਕੇ ਜੋ ਵੀ ਸਟ੍ਰੀਮ ਸਾਨੂੰ ਸਹੀ ਲੱਗੀ ਉਹ ਸਟ੍ਰੀਮ ਫਾਲੋ ਕੀਤੀ, ਤੇ ਜਦੋਂ ਸਾਡੇ ਐਕਸਪੀਰੀਅੰਸ ਪੂਰੇ ਹੋ ਗਏ ਤਾਂ ਸਰਕਾਰ ਵੱਲੋਂ ਹੱਥ ਪਿੱਛੇ ਖਿੱਚ ਲਿਆ ਗਿਆ, ਜਸਟ ਇੱਕ ਵੋਟਾਂ ਕਰਕੇ ਤੇ ਇੱਥੋਂ ਦੇ ਸਿਟੀਜ਼ਨਸ ਨੂੰ ਖੁਸ਼ ਕਰਨ ਕਰਕੇ, ਤੇ ਉਹਨਾਂ ਦਾ ਜਿਹੜਾ ਗੁੱਸਾ ਆ ਇਨਫਲੇਸ਼ਨ ਨੂੰ ਲੈ ਕੇ, ਇੰਟਰਸਟ ਰੇਟ ਨੂੰ ਲੈ ਕੇ, ਅਫੋਰਡੇਬਿਲਟੀ ਨੂੰ ਲੈ ਕੇ, ਉਹ ਗੁੱਸਾ ਸਾਡੇ ਤੇ ਡਾਇਵਰਟ ਕਰਨ ਲਈ ਇਹ ਸਭ ਐਂਟੀ ਇਮੀਗ੍ਰੈਂਟ ਪ੍ਰੋਪਗੈਂਡਾ ਜਿਹੜਾ ਸਰਕਾਰਾਂ ਵੱਲੋਂ ਤੇ ਪਾਰਟੀਆਂ ਵੱਲੋਂ ਚਲਾਇਆ ਜਾ ਰਿਹਾ।
ਪਰ ਜਦੋਂ ਤੁਹਾਨੂੰ ਸਟੂਡੈਂਟ ਵੀਜ਼ਾ ਦਿੱਤਾ ਸੀ ਕਹਿੰਦੇ ਉਦੋਂ ਤਾਂ ਤੁਸੀਂ ਲਿਖ ਕੇ ਦਿੱਤਾ ਸੀ ਅਸੀਂ PR ਦੀ ਮੰਗ ਨਹੀਂ ਕਰਾਂਗੇ?
ਇਹ ਇੱਦਾਂ ਕਿਤੇ ਵੀ ਨਹੀਂ ਹੁੰਦਾ। ਉਹ ਜਿਹੜਾ SOP ਦਾ ਇੱਕ ਹਵਾਲਾ ਦਿੱਤਾ ਜਾਂਦਾ ਉਹ ਹੈਗੀ ਹੈ ਸਟੇਟਮੈਂਟ ਆਫ ਪਰਪਸ। ਉਹ ਸਟੇਟਮੈਂਟ ਆਫ ਪਰਪਸ ਸਿਰਫ ਇੰਨੇ ਲਈ ਹੁੰਦੀ ਹੈ ਵੀ ਆਪਾਂ ਉਹਦੇ ਵਿੱਚ ਇਹ ਕਹਿੰਦੇ ਵੀ ਅਸੀਂ ਆ ਰਹੇ ਹਾਂ ਸਟੱਡੀ ਕਰਨ ਲਈ, ਉਦੋਂ ਅੱਗੇ ਇਹ ਨਹੀਂ ਕਿਹਾ ਜਾਂਦਾ ਵੀ ਅਸੀਂ ਜਾਵਾਂਗੇ, ਅਸੀਂ ਮੁੜਾਂਗੇ ਜਾਂ ਅਸੀਂ PR ਨਹੀਂ ਲੈਣੀ। ਇਹ ਹੁੰਦੇ ਆ ਐਗਰੀਮੈਂਟ, ਬਟ ਉਹ ਹੈਗਾ ਸਟੇਟਮੈਂਟ ਆਫ ਪਰਪਸ। ਸੋ ਇਹਦੇ ਵਿੱਚ ਪਿੱਛੇ ਜੇ ਇੱਕ ਕੋਰਟ ਵੱਲੋਂ ਵੀ ਵਰਡਿਕਟ ਦਿੱਤਾ ਗਿਆ ਵੀ ਇਹ ਕੋਈ ਮੈਂਡੇਟਰੀ ਡਾਕੂਮੈਂਟ ਨਹੀਂ ਹੈਗਾ SOP ਹੈ, ਇਹ ਜਸਟ ਸਪੋਰਟਿੰਗ ਡਾਕੂਮੈਂਟਰੀ ਹੈ, ਡਾਕੂਮੈਂਟ ਹੈ ਜਿਹੜਾ ਕਿ 2018-19-20 ਦੇ ਵਿੱਚ ਤਾਂ ਸਾਰੀਆਂ ਫਾਈਲਾਂ ਦੇ ਵਿੱਚ ਲੱਗਦਾ ਵੀ ਨਹੀਂ ਸੀ, ਇਹ ਤਾਂ ਅੱਜ ਕੱਲ ਦੇ ਏਜੰਟ ਹੈ ਜਿਹੜੇ ਫਾਈਲਾਂ ਦੇ ਵਿੱਚ ਲਾਉਂਦੇ ਆ, ਤੇ ਜ਼ਰੂਰੀ ਵੀ ਹੈ ਨਹੀਂ।
ਅੱਛਾ ਮੈਨੂੰ ਇੱਕ ਗੱਲ ਦੱਸੋ, ਮੇਰੀ ਕਈ ਲੋਕਾਂ ਨਾਲ ਗੱਲ ਹੋਈ ਆ, ਬਹੁਤ ਸਾਰੇ ਲੋਕ ਇਸ ਗੱਲ ਨਾਲ ਤੁਹਾਡੀ ਨਾਲ ਨਾ ਐਗਰੀ ਕਰਦੇ ਨੇ, ਉਹ ਕਹਿੰਦੇ ਜੀ ਠੀਕ ਹੈ, ਕਹਿੰਦੇ ਕੰਮ ਕੀਤਾ ਬੰਦੇ ਐਕਸਪੀਰੀਅੰਸ ਜ਼ਿਆਦਾ ਨੇ, ਐਕਸਪੀਰੀਅੰਸ ਵੀ ਹੋ ਗਿਆ, ਪੀਆਰ ਵੀ ਹੋਣੇ ਚਾਹੀਦੇ ਆ, ਪਰ ਕਹਿੰਦੇ ਦੇਸ਼ ਦੇ ਉੱਤੇ ਸੰਕਟ ਆਇਆ ਹੋਇਆ, ਨੌਕਰੀ ਤਾਂ ਇੱਥੇ ਦੇ ਬੱਚਿਆਂ ਨੂੰ ਨਹੀਂ ਮਿਲਦੀ ਆ। ਕਹਿੰਦੇ ਜੇ ਜਿਵੇਂ ਜਿਵੇਂ ਲੋਕਾਂ ਨੂੰ ਸਟੱਡੀ ਵੀਜ਼ਾ ਮਿਲਦਾ ਰਿਹਾ, ਇੰਟਰਨੈਸ਼ਨਲ ਸਟੂਡੈਂਟ ਆਉਂਦੇ ਰਹੇ, ਤੇ ਉਹ ਕਹਿੰਦੇ ਉਹਨਾਂ ਨੇ ਕੰਮ ਸਾਂਭ ਲਏ, ਜਿਹੜੇ ਆਲਰੇਡੀ ਸਾਡੇ ਬੱਚੇ ਨੇ ਇੱਥੇ, ਕਹਿੰਦੇ ਉਹਨਾਂ ਨੂੰ ਕੰਮ ਨਹੀਂ ਮਿਲ ਰਿਹਾ, ਕਹਿੰਦੇ ਫਿਰ ਸਾਨੂੰ ਮਜਬੂਰਨ, ਕਹਿੰਦੇ ਇਹ ਤਾਂ ਹੁਣ ਪ੍ਰਾਇਓਰਿਟੀ ਹੈ ਨਾ ਵੀ ਸਾਡੇ ਬੱਚੇ ਇੱਥੋਂ ਦੇ ਪੱਕੇ ਨੇ ਜਿਹੜੇ ਅਸੀਂ ਕਹਿੰਦੇ ਟੈਕਸ ਭਰਦੇ ਹਾਂ, ਉਹਨਾਂ ਨੂੰ ਪਹਿਲਾਂ ਜੋਬ ਮਿਲਣੀ ਚਾਹੀਦੀ ਹੈ, ਬਾਹਰਲੇ ਲੋਕ ਆ ਕੇ ਜੋਬ ਲਈ ਜਾਂਦੇ ਆ। ਤੁਹਾਨੂੰ ਕੀ ਲੱਗਦਾ ਇਹ ਗੱਲ ਠੀਕ ਹੈ ਉਹਨਾਂ ਦੀ?
ਉਹਦੇ ਵਿੱਚ ਬਾਹਰਲੇ ਲੋਕ ਜੋਬ ਇਹਨਾਂ ਦੇ, ਹਾਂ ਹੋ ਸਕਦਾ ਵੀ ਬਾਹਰਲੇ ਬੰਦੇ ਆਪਾਂ ਕਹਿੰਦੇ ਹਾਂ ਵੀ ਠੀਕ ਹੈ ਜੋਬ ਲੈ ਰਹੇ ਆ, ਬਟ ਕਿਹੜੇ ਬਾਹਰਲੇ ਲੋਕ ਜੋਬ ਲੈ ਰਹੇ ਨੇ? ਅਸੀਂ ਤਾਂ ਆਲਰੇਡੀ ਇੱਥੇ 19-20-21 ਦੇ ਵਿੱਚ ਆ ਕੇ ਉਦੋਂ ਤੋਂ ਲਗਾਤਾਰ ਹੁਣ ਤੱਕ ਕੋਈ ਨਾ ਕੋਈ ਜੋਬ ਕਰ ਰਹੇ ਹਾਂ। ਅਸੀਂ ਤਾਂ ਨਵੇਂ ਆ ਕੇ ਜੋਬ ਨਹੀਂ ਨਾ ਕਰਨ ਲੱਗੇ, ਜਿਨ੍ਹਾਂ ਨੇ ਅਸੀਂ ਤਾਂ ਥੋੜਾ ਸਮਰ ਜੋਬ ਲੈ ਲਈਆਂ ਜੋਬਾਂ ਉਹਨਾਂ ਨੇ ਲਈਆਂ ਜਿਹੜੀਆਂ 70,000 LM ਆਈਆਂ ਪਹਿਲੇ 3 ਮਹੀਨਿਆਂ ਦੇ ਵਿੱਚ ਸਰਕਾਰ ਵੱਲੋਂ ਵੇਚੀਆਂ ਗਈਆਂ, ਜਨਵਰੀ ਫਰਵਰੀ ਮਾਰਚ 3 ਮਹੀਨਿਆਂ ਦੇ ਨੰਬਰ ਨੇ, ਜਸਟ ਵਰਕ ਪਰਮਿਟ ਵਾਲੀਆਂ ਜਿਹੜੀਆਂ ਜਿਨ੍ਹਾਂ ਦੇ ਵਿੱਚੋਂ ਵਰਕ ਪਰਮਿਟ ਨਿਕਲਦਾ ਉਹੀ LM ਆਈਆਂ 70,000 ਗਿਣਤੀ ਦੇ ਵਿੱਚ ਵੇਚੀਆਂ ਸਰਕਾਰ ਦੇ ਵੱਲੋਂ, ਇਹ ਬਾਹਰਲੇ ਲੋਕਾਂ ਨੂੰ ਵੇਚੀਆਂ ਗਈਆਂ। ਸੋ ਉਹ 70,000 ਜੋਬ ਇੱਥੇ ਦੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਵਿਹਲੇ ਬੈਠੇ ਆ ਉਹਨਾਂ ਨੂੰ ਮਿਲਣੀਆਂ ਸੀ, ਜਿਹੜੇ ਇੱਥੋਂ ਦੇ ਬੋਰਨ ਬਰਾਟ ਆਫ ਬੱਚੇ ਆ ਉਹਨਾਂ ਨੂੰ ਮਿਲਣੀਆਂ ਸੀ, ਜਿਹੜੇ ਸਮਰ ਜੋਬ ਦੀ ਉਡੀਕ ਕਰਦੇ ਆ ਉਹਨਾਂ ਨੂੰ ਮਿਲਣੀਆਂ ਸੀ। ਸੋ ਇੱਥੇ ਵੀ ਸਰਕਾਰ ਐਟ ਫਾਲਟ ਆ, ਇਹ ਆਪਾਂ ਨੂੰ ਸਮਝਣਾ ਪੈਣਾ ਵੀ ਸਰਕਾਰ ਹਰ ਇੱਕ ਥਾਂ ਤੇ ਨਾਕਾਮਯਾਬ ਹੋਈ ਹੈ, ਜੋ ਵੀ ਇਹਨਾਂ ਨੇ ਪਾਲਿਸੀਜ਼ ਲੈ ਕੇ ਆਉਂਦੀਆਂ ਕਿਤੇ ਨਾ ਕਿਤੇ ਉਹ ਫੇਲ ਹੋਈਆਂ ਨੇ, ਤੇ ਉਹਦਾ ਹੁਣ ਸਾਰਾ ਜਿਹੜਾ ਨਿਸ਼ਾਨਾ ਉਹ ਇੰਟਰਨੈਸ਼ਨਲ ਸਟੂਡੈਂਟ ਨੂੰ ਬਣਾਇਆ ਜਾ ਰਿਹਾ, ਬਲੀ ਦਾ ਬੱਕਰਾ ਅਸੀਂ ਬਣ ਰਹੇ ਹਾਂ।
ਅੱਛਾ, ਮੈਨੂੰ ਇੱਕ ਹੋਰ ਗੱਲ ਦੱਸੋ, ਮੇਰੇ ਦਿਮਾਗ 'ਚ ਕਈ ਸਵਾਲ ਆਉਂਦੇ ਨੇ, ਇਹ ਸਵਾਲ ਨਾ ਲੋਕ ਗਾਹੇ ਬਗਾਹੇ ਕਿਤੇ ਨਾ ਕਿਤੇ ਕਰਦੇ ਰਹਿੰਦੇ ਨੇ। ਉਹ ਕਹਿੰਦੇ ਜੀ ਦੇਖੋ ਪਹਿਲਾਂ ਤਾਂ ਬੱਚੇ ਇੱਥੇ ਆ ਜਾਂਦੇ ਨੇ ਜਾਲੀ ਫਾਲੀ ਕਾਗਜ਼ ਲਾ ਕੇ ਜਾਂ ਏਜੰਟਾਂ ਨੇ ਲਵਾ ਤੇ, ਇਹ ਵੀ ਕਹਿੰਦੇ ਨੇ ਕਹਿੰਦੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੁੰਦਾ, ਪਰ ਚਲੋ ਇੱਕ ਵਾਰੀ ਕਹਿੰਦੇ ਪਹੁੰਚ ਗਏ, ਕਹਿੰਦੇ ਫਿਰ ਇਹ ਬੱਚੇ ਇੱਥੇ ਨਾ ਪੜ੍ਹਦੇ ਨਹੀਂ, ਕਹਿੰਦੇ ਨਕਲਾਂ ਨੁਕਲਾਂ ਮਾਰਦੇ ਨੇ, ਫਿਰ ਇਹ ਕਹਿੰਦੇ ਜਦੋਂ ਫੇਲ ਹੋ ਜਾਂਦੇ ਨੇ, ਇਹ ਆਏ ਨਹੀਂ ਕਹਿੰਦੇ ਵੀ ਅਸੀਂ ਫੇਲ ਹੋ ਗਏ, ਕਹਿੰਦੇ ਜੀ ਸਾਨੂੰ ਫੇਲ ਕਰਤਾ, ਹੁਣ ਕਹਿੰਦੇ ਜਦੋਂ ਨਹੀਂ ਪੜ੍ਹਨਾ ਨਕਲਾਂ ਮਾਰਨੀਆਂ ਤੇ ਫਿਰ ਫੇਲ ਹੋ ਗਏ ਜਦੋਂ, ਫਿਰ ਇਹ ਕਹਿੰਦੇ ਧਰਨੇ ਲਾਉਣ ਲੱਗ ਜਾਂਦੇ ਨੇ, ਇਸ ਗੱਲ 'ਚ ਕਿੰਨੀ ਕੁ ਸੱਚਾਈ ਆ?
ਇਹਦੇ ਵਿੱਚ ਮੈਂ ਤਾਂ ਪਹਿਲਾਂ ਇਹ ਕਹੂੰਗਾ ਵੀ ਠੀਕ ਹੈ ਜੇ ਨਕਲਾਂ ਮਾਰਦੇ ਤਾਂ ਫਿਰ ਸਰਕਾਰ ਕਿੱਥੇ ਹੈ ਜੀ, ਨਕਲਾਂ ਮਾਰ ਕੇ ਨਕਲ ਤਾਂ ਫਿਰ ਸਾਰੇ ਮਾਰਦੇ ਆ, ਫਿਰ ਠੀਕ ਹੈ ਉਹ ਪਾਸ ਕਿਉਂ ਹੋ ਰਹੇ ਨੇ? ਮੈਂ ਖੁਦ ਉਹ ਬੱਚਿਆਂ ਨੂੰ ਜਾਣਦਾ ਜਿਹੜੇ ਇੰਨੇ ਕੁ ਸਕਾਲਰ ਬੱਚੇ ਫੇਲ ਹੋਏ ਆ ਜਿਨ੍ਹਾਂ ਦੇ 3 ਸਮੈਸਟਰਾਂ ਦੇ ਵਿੱਚ GPA ਜਿਹੜੀ ਉਹ 3.24 ਇੰਨੀ ਆ ਰਹੀ ਆ, ਤੇ ਇੱਕ ਸਮੈਸਟਰ ਦੇ ਵਿੱਚ ਉਹ ਬੱਚੇ ਨੂੰ ਇੱਕੋ ਸਬਜੈਕਟ ਦੇ ਵਿੱਚ ਫੇਲ ਕੀਤਾ ਜਾਂਦਾ ਕਿਉਂਕਿ ਉਹ ਬੱਚੇ ਨੂੰ ਹੁਣ ਉਹ ਕਾਲਜ ਦੇ ਵਿੱਚ ਨਵੇਂ ਬੱਚੇ ਨਹੀਂ ਆ ਰਹੇ। ਤਾਂ ਜਿਵੇਂ ਅਲਗੋਮਾ ਯੂਨੀਵਰਸਿਟੀ ਦੇ ਵਿੱਚ ਆਪਾਂ ਪਿਛਲੇ ਦਿਨਾਂ ਦੇ ਵਿੱਚ ਇੱਕ ਧਰਨਾ ਦੇਖਿਆ, ਉਹਦੇ ਵਿੱਚ
ਇੱਕ ਮਿੰਟ ਸੋਰੀ ਟੂ ਇੰਟਰਪਟ, ਤੁਸੀਂ ਕਿਹਾ ਵੀ ਇੱਕ ਸਮੈਸਟਰ 'ਚ ਇੱਕ ਪੇਪਰ 'ਚ ਬੱਚੇ ਨੂੰ ਫੇਲ ਕੀਤਾ ਜਾਂਦਾ, ਕਿੰਨੇ 4-5 ਪੇਪਰ ਹੁੰਦਾ ਬਾਕੀਆਂ ਦੇ ਵਿੱਚ ਪਾਸ ਨੇ ਉਹ, ਕਿੰਨੇ ਕੁ ਨੰਬਰ ਨੇ ਬਾਕੀ?
ਬਾਕੀ ਸਾਰੇ ਸਬਜੈਕਟਾਂ ਦੇ ਵਿੱਚ 70-80% ਨਾਲ ਬੱਚੇ ਪਾਸ ਹੈ, ਸਿਰਫ ਇੱਕ ਦੇ ਵਿੱਚ ਫਸਾਇਆ ਜਾਂਦਾ ਹੈ, ਤੇ ਉਹ ਵਿੱਚ ਕਈ ਬੱਚੇ ਤਾਂ ਇੱਕ ਵਾਰੀ ਨਹੀਂ ਦੋ ਵਾਰ ਲਗਾਤਾਰ ਫਸਦੇ ਆ, ਜਿਹੜੇ ਸਕਾਲਰ ਬੱਚੇ ਨੇ ਮੈਂ ਖੁਦ ਜਾਣਦਾ, ਮੇਰੇ ਕੋਲ ਏਦਾਂ ਦੇ ਪ੍ਰੂਫ ਪਏ ਆ ਜਿਹਦੇ ਵਿੱਚ ਜਦੋਂ ਕੋਈ ਵੀ ਕਲਾਸ 'ਚ ਆਪਾਂ ਪੜ੍ਹਦੇ ਹਾਂ, ਮੈਂ ਵੀ ਆਪਦੇ ਨੰਬਰ ਨਾਲ ਦੇ ਵਿਦਿਆਰਥੀਆਂ ਨਾਲ ਸ਼ੇਅਰ ਕਰਦਾ ਸੀਗਾ, ਤਾਂ ਮੈਂ ਇੱਕ ਦੂਜੇ ਨੂੰ ਅਸੀਂ ਸਕਰੀਨਸ਼ਾਟ ਸੈਂਡ ਕਰਦੀ ਸੀ ਵੀ ਮੇਰੇ ਇੰਨੇ ਨੰਬਰ ਆਏ, ਤੇਰੇ ਕਿੰਨੇ ਆਏ, ਤਾਂ ਅਸੀਂ ਬ੍ਰੇਕ ਡਾਊਨ ਜਦੋਂ ਦੇਖਿਆ ਉਹਨਾਂ ਦਾ ਟੋਟਲ 50-60 ਨੰਬਰ ਤੋਂ ਵੱਧ ਬਣਦਾ ਸੀ, ਬਟ ਉਹਨਾਂ ਨੂੰ ਵੀ ਐਫ ਦੇ ਕੇ ਫੇਲ ਕੀਤਾ ਗਿਆ। ਅਲਗੋਮਾ ਯੂਨੀਵਰਸਿਟੀ ਦੀ ਇਹ ਗੱਲ ਹੈ, ਜਦੋਂ ਅਸੀਂ ਇਹ ਡਾਕੂਮੈਂਟ ਬਣਾ ਕੇ ਪੂਰਾ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ, ਇੱਥੋਂ ਦੇ ਮੀਡੀਆ ਨੂੰ ਪੇਸ਼ ਕੀਤਾ, ਤਾਂ ਉਦੋਂ ਯੂਨੀਵਰਸਿਟੀ ਵੱਲੋਂ ਟੈਕਨੀਕਲ ਗਲਿਚ ਟੈਕਨੀਕਲ ਐਰਰ ਦਾ ਹਵਾਲਾ ਦੇ ਕੇ ਇਹਨਾਂ ਬੱਚਿਆਂ ਨੂੰ ਪਾਸ ਵੀ ਕੀਤਾ ਗਿਆ। ਬਟ ਸਾਡਾ ਕੁਐਸਚਨ ਇਹ ਆ ਵੀ ਜੇ ਇਹ ਬੱਚੇ ਉਦੋਂ ਇਕੱਠੇ ਨਾ ਹੁੰਦੇ, ਯੂਨਾਈਟ ਨਾ ਹੁੰਦੇ, ਤਾਂ ਸ਼ਾਇਦ ਇਹ ਟੈਕਨੀਕਲ ਗਲਿਚ ਟੈਕਨੀਕਲ ਐਰਰ ਹੀ ਰਹਿ ਜਾਣਾ ਸੀ, ਤੇ ਆਉਂਦੇ ਬੱਚਿਆਂ ਲਈ ਵੀ ਉਹ ਟੈਕਨੀਕਲ ਐਰਰ ਹੋਣ ਕਰਕੇ ਸਾਰਿਆਂ ਤੋਂ $3,300 ਫੀਸ ਲੈ ਕੇ ਅਗਲੇ ਸਮੈਸਟਰਾਂ ਦੇ ਵਿੱਚ ਉਹਨਾਂ ਨੂੰ ਬੈਠਣਾ ਪੈਣਾ ਸੀ।
ਮਤਲਬ ਜਿਹੜੇ ਬੱਚਿਆਂ ਨੂੰ ਫੇਲ ਕੀਤਾ ਸੀ 100 ਦੇ ਕਰੀਬ ਸੀ, ਤੁਸੀਂ ਇਹ ਕਹਿਣਾ ਚਾਹੁੰਦੇ ਆ ਬਈ ਦੁਬਾਰਾ ਉਹਨਾਂ ਨੂੰ ਫਿਰ ਤੁਸੀਂ ਧਰਨਾ ਮੁਜ਼ਾਰਾ ਕੀਤਾ, ਰੌਲਾ ਰੱਪਾ ਪਾਇਆ ਤਾਂ ਪਾਸ ਹੋ ਗਏ, ਨਹੀਂ ਤਾਂ ਉਹਨਾਂ ਤੋਂ $3,300 ਪਰ ਸਟੂਡੈਂਟ ਲੈਣਾ ਸੀ ਇਹਨਾਂ ਨੇ?
ਹਾਂਜੀ, ਇਹ ਇਦਾਂ ਇਹ ਪ੍ਰੂਫ ਮੇਰੇ ਕੋਲ ਅੱਜ ਵੀ ਪਏ ਆ ਜਿਹਦੇ ਵਿੱਚ ਬੱਚੇ ਪਾਸ ਹੈ, ਤੇ ਕਾਲਜ ਨੇ ਕਿਹਾ ਸਾਡਾ ਟੈਕਨੀਕਲ ਗਲਿਚ ਹੈ, ਇੱਕ ਪ੍ਰੋਫੈਸਰ ਕੁਛ ਹੋਰ ਕਹਿ ਰਿਹਾ ਤੇ ਦੂਜਾ ਪ੍ਰੋਫੈਸਰ ਕੁਛ ਹੋਰ ਕਹਿ ਰਿਹਾ, ਉਹਨਾਂ ਦੀ ਸ਼ਬਦਾਵਲੀ ਵੀ ਮੈਚ ਨਹੀਂ ਹੋ ਰਹੀ। ਤੇ ਜਦੋਂ ਬੱਚੇ ਇਕੱਠੇ ਹੋ ਗਏ ਤੇ ਇਹਨਾਂ ਨੂੰ ਟ੍ਰਾਂਸਪੇਰੈਂਸੀ, ਬੱਚਿਆਂ ਨੇ ਟ੍ਰਾਂਸਪੇਰੈਂਸੀ ਮੰਗੀ, ਉਹਨਾਂ ਨੇ ਇਹ ਨਹੀਂ ਕਿਹਾ ਵੀ ਸਾਨੂੰ ਪਾਸ ਕਰੋ, ਉਹ ਕਹਿੰਦੇ ਸਾਡੇ ਪੇਪਰ ਦਿਖਾਓ, ਤਾਂ ਕਾਲਜ ਨੇ ਪੇਪਰ ਦਿਖਾਉਣ ਤੋਂ ਡਰਦੇ ਉਹਨਾਂ ਨੇ ਸਾਰੇ ਬੱਚਿਆਂ ਨੂੰ ਟੈਕਨੀਕਲ ਗਲਿਚ ਕਹਿ ਕੇ ਪਾਸ ਕਰਤਾ।
ਕਿੰਨੇ 100 ਦੇ ਕਰੀਬ ਬੱਚੇ ਸੀ ਇਹ?
ਹਾਂਜੀ, ਇੱਕ ਜਿਹੜਾ ਪਹਿਲਾ ਤਬਕਾ ਆਇਆ ਉਹ 130 ਬੱਚੇ ਸੀਗੇ, ਉਹ ਪਾਸ ਕੀਤੇ, ਉਦੋਂ ਬਾਅਦ ਨਵੇਂ ਬੱਚੇ ਆਏ ਉਹਨਾਂ ਨੂੰ ਵੀ
ਤੇ ਜਿਹੜਾ ਜਿਹੜਾ ਹੁਣ ਉਹ ਇੱਕ ਕਾਲਜ ਸੀਗਾ, ਇੱਕ ਕਾਲਜ ਦੇ ਬੱਚੇ ਵੀ ਫੇਲ ਕੀਤੇ ਸੀ ਨਾ ਆਹ ਅਜੇ ਮਹੀਨਾ ਕੁ ਪਹਿਲਾਂ, ਉਹ ਵੀ ਵਿਦਿਆਰਥੀ ਕੁਛ ਆ ਕੇ ਸਾਡੇ ਰੇਡੀਓ ਤੇ ਆਏ ਸੀ, ਉਹਨਾਂ ਦਾ ਕੀ ਬਣਿਆ ਪਹਿਲਾਂ ਸਾਡੇ ਸਰੋਤਿਆਂ ਨੂੰ ਦੱਸੋਗੇ?
ਹਾਂਜੀ, ਉਹ ਸੇਂਟ ਕਲੇਅਰ ਕਾਲਜ ਦੇ ਬੱਚੇ ਸੀਗੇ, ਉਹੀ ਮੈਂ ਗੱਲ ਕੀਤੀ। ਉਹਦੇ ਵਿੱਚ ਮੈਨੂੰ ਵੀ ਇੱਕ ਭੈਣ ਜਾਣਦੀ ਆ ਜੋ ਸਕਾਲਰ ਸੀ, ਉਹਨਾਂ ਨੇ ਉਹ ਕਹਿੰਦੇ ਵੀ ਮੈਂ ਚੈਲੰਜ ਕਰਨ ਨੂੰ ਤਿਆਰ ਹਾਂ ਕਾਲਜ ਨੂੰ ਵੀ ਮੇਰਾ ਪੇਪਰ ਦੁਬਾਰੇ ਲੈ ਲਓ, ਮੇਰਾ ਪੇਪਰ ਕਢਾ ਲਓ, ਮੈਂ ਹੋ ਹੀ ਨਹੀਂ ਸਕਦਾ ਵੀ ਮੇਰੇ 30 ਦੇ ਵਿੱਚੋਂ ਸਿਰਫ 4 ਨੰਬਰ ਹੋਣ। ਜਿਹੜਾ ਬੱਚਾ ਸਕਾਲਰ ਹੈ ਜਿਹਦੇ 80% ਆਉਂਦੇ ਆ, 30 ਦੇ ਵਿੱਚੋਂ 4 ਨੰਬਰ ਕਿਉਂ? ਕਿਉਂਕਿ ਜੇ ਉਹਨੂੰ 5 ਨੰਬਰ ਮਿਲ ਜਾਂਦੇ ਤਾਂ ਉਹ ਪਾਸ ਹੁੰਦੀ ਸੀ, ਉਹਦੇ ਨੰਬਰ 51 ਬਣਦੇ ਸੀ, 50 point something ਬਣਦੇ ਸੀ, ਬਟ ਉਹਨੂੰ 49.2 ਤੇ ਸਿਰਫ 0.8 ਤੇ ਉਹਨੂੰ ਫੇਲ ਕਰਕੇ ਉਹ ਤੋਂ ਦੁਬਾਰੇ ਕਾਲਜ ਵੱਲੋਂ ਫੀਸ ਬਟੋਰਨੀ ਚਾਹੀ
ਤੇ ਫਿਰ ਪਾਸ ਕਰਤਾ ਦੁਬਾਰਾ ਹੁਣ।
ਹਾਂਜੀ, ਜਦੋਂ ਇਹਨਾਂ ਨੇ MPPs ਵੱਲੋਂ ਇਹਨਾਂ ਨੂੰ ਲੈਟਰਸ ਆਈਆਂ ਤੇ ਟ੍ਰਾਂਸਪੇਰੈਂਸੀ ਮੰਗੀ ਗਈ ਤਾਂ ਉਹਦੇ ਵਿੱਚ ਬਹੁਤੇ ਬੱਚਿਆਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਇੱਕ ਅਪੀਲ ਪਾ ਦਿਓ। ਪਹਿਲਾਂ ਉਹ ਅਪੀਲ ਦੇ ਜਵਾਬ ਵੀ ਨਹੀਂ ਆਏ ਤੇ ਫਿਰ 2-3 ਦਿਨਾਂ ਬਾਅਦ ਅਪੀਲ ਦੇ ਜਵਾਬ ਵੀ ਆਉਂਦੇ ਤੇ ਬੱਚੇ ਪਾਸ ਵੀ ਹੁੰਦੇ ਆ। ਅੱਜ ਵੀ ਆਪਾਂ ਉਹ ਭੈਣ ਨਾਲ ਗੱਲ ਕਰ ਸਕਦੇ ਹਾਂ, ਜੇ ਕੋਈ ਚਾਹੂਗਾ ਗੱਲ ਕਰਨਾ ਸਾਨੂੰ ਇੱਥੇ ਅੱਗੇ ਮਿਲ ਲਓ, ਆਪਾਂ ਗੱਲ ਕਰਵਾ ਦਾਂਗੇ ਬੱਚਿਆਂ ਨੂੰ ਦੁਬਾਰੇ ਪਾਸ ਕੀਤਾ ਗਿਆ।
ਤੁਸੀਂ ਤਾਂ ਜਿਹੜਾ ਕੁਛ ਲੋਕ ਸੋਚਦੇ ਨੇ ਜੀ ਬਹੁਤ ਗਿਣਤੀ ਸਾਰਾ ਕੁਛ ਉਲਟਾ ਪੁਲਟਾ ਕਰਤਾ। ਜਿੰਨੇ ਕੁ ਸਵਾਲ ਮੈਂ ਕੀਤੇ ਨੇ ਤੁਹਾਨੂੰ ਇਹ ਸਾਰੇ ਲੋਕਾਂ ਦੇ ਸਵਾਲ ਨੇ, ਹੋਰ ਵੀ ਮੇਰੇ ਦਿਮਾਗ 'ਚ ਆਇਆ ਕੋਈ ਤੇ ਮੈਂ ਉਹ ਸਵਾਲ ਆ ਜਿਹੜਾ ਤੁਹਾਨੂੰ ਜ਼ਰੂਰ ਕਰੂੰਗਾ, ਕਿਉਂਕਿ ਸਾਡੀ ਡਿਊਟੀ ਬਣਦੀ ਆ ਲੋਕਾਂ ਦੇ ਮਨਾਂ ਦੇ ਵਿੱਚ ਜੋ ਕੁਝ ਹੈਗਾ ਉਹ ਤੁਹਾਡੇ ਤੱਕ ਪਹੁੰਚਾਉਣਾ। ਮੈਨੂੰ ਪਤਾ ਕਾਫੀ ਪ੍ਰੋਬਲਮ ਦੇ ਵਿੱਚੋਂ ਲੰਘ ਰਹੇ ਨੇ ਜਿਨ੍ਹਾਂ ਦੇ ਵਰਕ ਪਰਮਿਟ ਆ ਜਿਹੜੇ ਉਹ ਐਕਸਪਾਇਰ ਹੋ ਗਏ ਨੇ ਲੋਕਾਂ ਦੇ। ਅੱਛਾ, ਹੁਣ ਤੁਹਾਨੂੰ ਕੀ ਲੱਗਦਾ ਵੀ ਕਿੰਨੀ ਕੁ ਗਿਣਤੀ 'ਚ ਲੋਕ ਹੋਣਗੇ ਇਹ ਬੱਚੇ ਹੋਣਗੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਆ, ਜਿਹੜੇ PR ਲਈ ਵੀ ਐਲੀਜੀਬਲ ਹੈਗੇ ਆ, ਸਾਰੇ ਕੈਨੇਡਾ 'ਚ ਕਿੰਨੇ ਕੁ ਬੱਚੇ ਹੋਣਗੇ? ਸੱਚ, ਇੱਕ ਹੋਰ ਸਵਾਲ ਇਹ ਜਵਾਬ ਦੇਣ ਤੋਂ ਪਹਿਲਾਂ ਨਾ ਇੱਕ ਹੋਰ ਸਵਾਲ ਆ, ਲੋਕ ਇਹ ਸਵਾਲ ਕਰਦੇ ਨੇ ਵੀ ਇਹ ਸਮੱਸਿਆ ਸਾਰੀ ਪੰਜਾਬੀਆਂ ਨੂੰ ਹੀ ਆਉਂਦੀ ਆ, ਕਦੇ ਚੀਨ ਨੇ ਕੋਈ ਹੋਰ ਕਿਸੇ ਕਮਿਊਨਿਟੀ ਦੇ ਚੀਨੇ ਤਾਂ ਚਲੋ ਮੈਂ ਨਾਂ ਲੈਤਾ ਨਾ, ਬਾਹਰਲੇ ਕਲਚਰ ਦੇ ਕਹਿੰਦੇ ਲੋਕ ਬਹੁਤ ਘੱਟ ਪਟ, ਈਵਨ ਇੰਡੀਆ ਦੇ ਵਿੱਚੋਂ ਵੀ ਕਹਿੰਦੇ ਪੰਜਾਬੀ ਮੂਹਰੇ ਹੁੰਦੇ ਨੇ, ਕਦੇ ਤਾਮਿਲ, ਕਦੇ ਗੁਜਰਾਤੀ, ਕਦੇ ਮਦਰਾਸੀ, ਬੰਗਾਲੀ, ਕਹਿੰਦੇ ਇਹ ਪ੍ਰੋਟੈਸਟ ਨਹੀਂ ਕਰਦੇ ਵੇਖੇ, ਤੇ ਕਹਿੰਦੇ ਕਹਿੰਦੇ ਪੰਜਾਬੀਆਂ ਨੂੰ ਹੀ ਤਕਲੀਫ ਹੁੰਦੀ ਆ, ਇਹਨਾਂ ਨੂੰ ਫੇਲ ਕਰਦੇ ਆ, ਇਹਨਾਂ ਦੀ ਵਰਕ ਪਰਮਿਟ ਰਿਨਿਊ ਨਹੀਂ ਕਰਦੇ, ਇਹ ਕੀ ਚੱਕਰ ਆ?
ਇਹਦੇ ਵਿੱਚ ਮੈਂ 2 ਉਦਾਹਰਨਾਂ ਦੇਣੀਆਂ ਚਾਹੂੰਗਾ ਜੀ। ਪਹਿਲਾਂ ਤਾਂ ਇੱਕ ਮਾਰਚ ਦੇ ਵਿੱਚ BCPNP ਦੇ ਅਗੇਂਸਟ ਇੱਕ ਪ੍ਰੋਟੈਸਟ ਹੁੰਦਾ, ਉਹ ਟੋਟਲੀ 100% ਉਹਦੇ ਵਿੱਚ ਸਾਰੇ ਹੀ ਚਾਈਨੀਜ਼ ਕਮਿਊਨਿਟੀ ਹੁੰਦੀ ਆ ਤੇ ਉਹਨਾਂ ਨੂੰ ਉੱਥੋਂ ਰਿਲੀਫ ਵੀ ਮਿਲਦੀ ਆ BCPNP ਦੇ ਵੱਲੋਂ ਜਦੋਂ ਪ੍ਰੋਟੈਸਟ ਹੁੰਦਾ ਬੱਚਿਆਂ ਵੱਲੋਂ ਤਾਂ ਉਹਨਾਂ ਨੂੰ ਰਿਲੀਫ ਦਿੱਤਾ ਗਿਆ। ਉਦੋਂ ਬਾਅਦ ਇੱਕ ਪ੍ਰੋਟੈਸਟ ਹੁੰਦਾ ਮੈਨੀਟੋਬਾ ਦੇ ਵਿੱਚ ਜਿਹਦੇ ਵਿੱਚ 50% ਸਟੂਡੈਂਟ ਇੰਡੀਅਨ ਹੁੰਦੇ ਆ ਤੇ ਆਲਮੋਸਟ 25-25% ਜਿਹੜੀ ਫਿਲੀਪੀਨ ਦੀ ਕਮਿਊਨਿਟੀ ਆ ਤੇ ਜਿਹੜੀ ਚਾਈਨੀਜ਼ ਕਮਿਊਨਿਟੀ ਆ ਉਹਨਾਂ ਦੇ ਬੱਚੇ ਵੀ ਹੁੰਦੇ ਆ ਤੇ ਦੇਖਿਆ ਗਿਆ ਵੀ ਮੈਨੀਟੋਬਾ ਦੇ ਵਿੱਚ ਵੀ ਉਹਨਾਂ ਬੱਚਿਆਂ ਨੂੰ ਰਿਲੀਫ ਦਿੱਤਾ ਗਿਆ। ਤੇ ਉਦੋਂ ਬਾਅਦ ਗੱਲ ਆਉਂਦੀ ਹੈ ਬ੍ਰੈਂਪਟਨ ਦੇ ਪ੍ਰੋਟੈਸਟ ਦੀ। ਸਾਨੂੰ ਪਤਾ ਵੀ ਬ੍ਰੈਂਪਟਨ ਦੇ ਵਿੱਚ ਜ਼ਿਆਦਾ ਕਮਿਊਨਿਟੀ ਜਿਹੜੀ ਉਹ ਇੰਡੀਅਨ ਹੈ, ਇੰਡੀਅਨ ਦੇ ਵਿੱਚ ਪੰਜਾਬੀ ਕਮਿਊਨਿਟੀ ਹੈ ਤੇ ਪੰਜਾਬੀਆਂ ਦੇ ਵਿੱਚ ਵੀ ਜਿਹੜੀ ਜ਼ਿਆਦਾ ਗਿਣਤੀ ਆ ਉਹ ਸਿੱਖ ਕਮਿਊਨਿਟੀ ਹੈਗੀ ਆ। ਤਾਂ ਪਰ ਇਹਦੇ ਵਿੱਚ ਵੀ ਸਾਨੂੰ ਇੱਥੇ ਤੁਸੀਂ ਜੇ ਸਾਡਾ ਪੇਜ ਫਾਲੋ ਕਰੋਗੇ ਸਟੈਂਡ ਫਾਰ ਇਮੀਗ੍ਰੈਂਟ ਵਰਕਰ, ਤੁਸੀਂ ਉਹਦੇ ਵਿੱਚ ਦੇਖੋਗੇ ਸਾਡੇ ਕੋਲੇ ਅਦਰ ਕਮਿਊਨਿਟੀਜ਼ ਤੋਂ ਸਟੂਡੈਂਟਸ ਆਉਂਦੇ ਆ, ਚਾਈਨੀਜ਼ ਦੇ ਵਿੱਚੋਂ ਵੀ, ਫਿਲੀਪੀਨ ਕਮਿਊਨਿਟੀ ਦੇ ਵਿੱਚੋਂ ਵੀ ਆਉਂਦੇ ਆ ਤੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਉਹ ਤਾਂ ਕਹਿੰਦੇ ਵੀ ਸਾਡੀ ਕਮਿਊਨਿਟੀ ਤਾਂ ਤੁਹਾਡੇ ਨਾਲੋਂ ਵੀ ਜ਼ਿਆਦਾ ਟੁੱਟੀ ਹੋਈ ਆ, ਸਾਡੇ ਕਮਿਊਨਿਟੀ ਦੇ ਵਿੱਚ ਤਾਂ ਇੱਕ ਹੀ ਹੈ ਨਹੀਂ, ਸਾਡੇ ਲੋਕਾਂ ਦੇ ਵਿੱਚ ਸ਼ਾਇਦ ਉਹ ਅੰਦਰ ਨਹੀਂ ਹੈਗਾ ਵੀ ਉਹ ਲੜ ਸਕਣ ਇਹ ਚੀਜ਼ ਦੇ ਨਾਲ, ਕਿਉਂਕਿ ਉਹ ਉਹਨਾਂ ਦੀਆਂ ਮਜਬੂਰੀਆਂ ਹੀ ਇੰਨੀਆਂ ਬਣ ਚੁੱਕੀਆਂ ਨੇ। ਸਟਿਲ ਆਪਾਂ ਉਹਨਾਂ ਨਾਲ ਗੱਲਬਾਤ ਜਾਰੀ ਰੱਖੀ ਹੋਈ ਆ ਵੀ ਸ਼ਾਇਦ ਆਪਣੀ ਗੱਲਬਾਤ ਕਰਨ ਨਾਲ ਜੇ ਉਹ ਅੱਗੇ ਆਉਂਦੇ ਆ। ਤੇ ਇਹਦੇ ਵਿੱਚ ਇਹ ਦੇਖੋ ਵੀ ਜੋ ਮੈਂ ਪਹਿਲਾਂ ਦੋ ਦੱਸੇ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਾਂ ਮੈਨੀਟੋਬਾ ਦੇ ਵਿੱਚ ਹੱਲ ਹੋ ਗਿਆ, ਸ਼ਾਇਦ ਸਾਨੂੰ ਵੀ ਇਹ ਲੱਗਦਾ ਵੀ ਉੱਥੇ ਅਦਰ ਕਮਿਊਨਿਟੀਜ਼ ਦੇ ਬੰਦੇ ਬੈਠੇ ਸੀ ਤਾਂ ਹੱਲ ਹੋ ਗਿਆ, ਇੱਥੇ ਜੇ ਸਾਡੀ ਕਮਿਊਨਿਟੀ ਸਾਡੇ ਨਾਲ ਖੜੇ ਤਾਂ ਸ਼ਾਇਦ ਹੱਲ ਹੋ ਜਾਵੇ, ਪਰ ਸਾਡੀ ਕਮਿਊਨਿਟੀ ਹਲੇ ਸਾਡੇ ਤੇ ਸਵਾਲ ਬਹੁਤ ਕਸ ਰਹੀ ਹੈ। ਤਾਂ ਮੈਂ ਇਹਦੇ ਚ ਵੀ ਬੇਨਤੀ ਕਰਨੀ ਚਾਹੂੰਗਾ ਵੀ ਸਾਨੂੰ ਲੱਗਦਾ ਵੀ ਤੁਹਾਡੇ ਸਵਾਲ ਹੈਗੇ ਆ, ਸ਼ਾਇਦ ਉਹ ਸਹੀ ਸਵਾਲ ਨੇ, ਤੁਹਾਡੇ ਸੁਝਾਅ ਵੀ ਹੋਣਗੇ, ਤੇ ਤੁਸੀਂ ਇੱਥੇ 295 ਕੁਈਨ ਸਟਰੀਟ ਈਸਟ ਦੇ ਉੱਤੇ ਅਸੀਂ ਪੱਕੇ ਬੈਠੇ ਹੋਏ ਆ 24 ਘੰਟੇ, ਤੁਸੀਂ ਆਪਦੇ ਸੁਝਾਅ ਵੀ ਲੈ ਕੇ ਆਓ, ਤੁਸੀਂ ਆਪਦੇ ਸਵਾਲ ਵੀ ਲੈ ਕੇ ਆਓ, ਅਸੀਂ ਸਾਰਾ ਇਸ਼ੂ ਚੰਗੀ ਤਰ੍ਹਾਂ ਐਕਸਪਲੇਨ ਕਰਾਂਗੇ, ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਵਾਂਗੇ। ਤੇ ਇਹਦੇ ਵਿੱਚ ਤੁਹਾਨੂੰ ਜੋ ਵੀ ਪਿੱਛੋਂ ਤੋਂ ਹੁਣ ਤੱਕ ਕੈਂਪੇਨ ਦੇ ਵਿੱਚ ਆਪਾਂ ਕੀਤਾ, ਆਪਾਂ ਸਿੱਧਾ ਧਰਨੇ ਤੇ ਨਹੀਂ ਬੈਠੇ, ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ। ਪਰ ਹਾਂ, ਇਹ ਗੱਲ ਜ਼ਰੂਰ ਹੈ ਵੀ ਕੱਲੀ ਇੰਡੀਅਨ ਕਮਿਊਨਿਟੀ ਜਾਂ ਕੱਲੀ ਪੰਜਾਬੀ ਕਮਿਊਨਿਟੀ ਨਹੀਂ ਹੈਗੀ, ਅਦਰ ਕਮਿਊਨਿਟੀਜ਼ ਹੈਗੀਆਂ ਨੇ, ਸ਼ਾਇਦ ਉਹਨਾਂ ਵਿੱਚ ਲੜਨ ਦਾ ਜ਼ੋਰ ਨਹੀਂ ਹੈਗਾ, ਉਹਨਾਂ ਦੇ ਵਿੱਚ ਦਮ ਨਹੀਂ ਹੈਗਾ ਵੀ ਉਹ ਜੋ ਵੀ ਉਹਨਾਂ ਨਾਲ ਧੱਕਾ ਹੁੰਦਾ ਉਹਦੇ ਖਿਲਾਫ ਆਵਾਜ਼ ਚੱਕਣ। ਤੇ ਇਹਦੀ ਇੱਕ ਉਦਾਹਰਨ ਮੈਂ ਇਹ ਦਿੰਦਾ, ਜਨਵਰੀ ਦੇ ਵਿੱਚ ਅਲਗੋਮਾ ਯੂਨੀਵਰਸਿਟੀ ਦੇ ਵਿੱਚ ਜਿਹੜਾ ਪ੍ਰੋਟੈਸਟ ਹੋਇਆ ਉਹਦੇ ਵਿੱਚ ਮੈਜੋਰਿਟੀ ਪੰਜਾਬੀ ਸੀ ਤੇ ਉਹ ਜਿੱਤੇ, ਉਹਨਾਂ ਨੂੰ ਪਾਸ ਕੀਤਾ ਗਿਆ। ਪਰ ਅੱਜ ਵੀ ਤੁਸੀਂ ਜਾ ਕੇ ਦੇਖੋਗੇ ਅੱਜ ਦੀ ਡੇਟ ਵਿੱਚ ਵੀ ਅਲਗੋਮਾ ਯੂਨੀਵਰਸਿਟੀ ਦੇ ਵਿੱਚ ਇੱਕ ਟੈਂਟ ਉਹ ਗੁਜਰਾਤੀ ਬੱਚਿਆਂ ਦਾ ਲੱਗਿਆ, ਉਹਦੇ ਚ ਦੋ ਜਾਂ ਤਿੰਨ ਬੱਚੇ ਸਿਰਫ ਪੰਜਾਬੀ ਨੇ ਜਿਹੜੇ ਪ੍ਰੋਟੈਸਟ ਨੂੰ ਜੁਆਇਨ ਵੀ ਕਰਦੇ ਆ, ਬਟ ਬਾਕੀ 70 ਬੱਚੇ ਗਿਣਤੀ ਵਿੱਚੋਂ ਮੈਜੋਰਿਟੀ ਗੁਜਰਾਤੀ ਬੱਚਿਆਂ ਦੀ ਆ, ਤੇ ਉਹਨਾਂ ਦੇ ਵਿੱਚ ਅੱਜ ਵੀ ਉਹ ਇੰਨੇ ਦਮ ਨਹੀਂ ਰੱਖਦੇ ਵੀ ਉਹਨਾਂ ਨਾਲ ਜਿਹੜਾ ਧੱਕਿਆ ਹੋਇਆ ਉਹ ਲੜ ਸਕਣ, ਉਹ ਅੱਜ ਵੀ ਯੂਨਾਈਟ ਨਹੀਂ ਹੋ ਰਹੇ। ਉਹਨਾਂ ਨਾਲ ਧੱਕਿਆ ਕਿੱਦਾਂ ਹੋਇਆ, ਇੱਕ ਓਪਨ ਬੁੱਕ ਐਗਜ਼ਾਮ ਦੇ ਵਿੱਚੋਂ ਉਹਨਾਂ ਨੂੰ ਚੀਟਿੰਗ ਦਾ ਕੇਸ ਪਾ ਕੇ ਫੇਲ ਕਰ ਦਿੱਤਾ ਗਿਆ। ਮੇਰਾ ਇਹ ਸਵਾਲ ਯੂਨੀਵਰਸਿਟੀ ਨੂੰ ਜਾਂ ਇੱਥੋਂ ਦੀ ਸਰਕਾਰ ਨੂੰ ਜਾਂ ਲੋਕਾਂ ਨੂੰ ਬਣਦਾ ਵੀ ਓਪਨ ਬੁੱਕ ਐਗਜ਼ਾਮ ਦੇ ਵਿੱਚ ਕੋਈ ਕਾਪੀ ਪੇਸਟ ਦਾ ਜਾਂ ਨਕਲ ਦਾ ਕੇਸ ਕਿੱਦਾਂ ਪਾ ਸਕਦਾ? ਪੇਸਟ ਦਾ ਵੀ ਨਹੀਂ ਆ, ਉਹ ਕਾਪੀ ਦਾ ਆ ਵੀ ਕਿਸੇ ਨੇ ਕੁਐਸਚਨ ਹੈ ਜਿਹੜਾ ਉਹ ਕਾਪੀ ਕੀਤਾ, ਤੇ ਜੇ ਕੁਐਸਚਨ ਕਾਪੀ ਕਰ ਲਿਆ ਤਾਂ ਉਹ ਕਿੱਡੀ ਕੁ ਵੱਡੀ ਗੱਲ ਹੈ ਜਦੋਂ ਓਪਨ ਬੁੱਕ ਐਗਜ਼ਾਮ ਹੈ। ਤੇ ਜੇ ਉਹ ਟੈਬ ਬੰਦ ਵੀ ਕਰਦੇ ਆ ਕਿਤੇ ਪੇਸਟ ਕਰਨ ਲਈ ਤਾਂ ਪੇਪਰ ਬੰਦ ਹੁੰਦਾ ਤੇ ਪੇਪਰ ਉਹ ਦੁਬਾਰੇ ਲਿਆ ਨਹੀਂ ਜਾਂਦਾ। ਤਾਂ ਹੁਣ ਮੈਨੂੰ ਇਹ ਸਵਾਲ ਯੂਨੀਵਰਸਿਟੀ ਨੂੰ ਖੜਾ ਹੁੰਦਾ ਵੀ ਜੇ ਉਹ ਕੁਐਸਚਨ ਪੇਸਟ ਕਾਪੀ ਵੀ ਕਰ ਲਿਆ ਈ ਬੁੱਕ ਦੇ ਵਿੱਚ ਜਿਹੜੀ ਦਿੱਤੀ ਗਈ ਤਾਂ ਉਹਦੇ ਪੇਸਟ ਕਰਤਾ ਤਾਂ ਕਿੱਡੀ ਕੁ ਗੱਲ ਹੋ ਗਈ, ਜਦਕਿ ਉਹ ਟੈਬ ਨੀ ਬੰਦ ਹੋਈ ਜਿਹੜੀ ਈ ਬੁੱਕ ਕਾਲਜ ਵੱਲੋਂ ਦਿੱਤੀ ਗਈ ਖੋਲਣ ਵਾਸਤੇ।
ਮਤਲਬ ਉਹਦੇ ਟੈਕਨੀਕਲ ਫਾਲਟ ਸੀ ਕੋਈ, ਜਦੋਂ ਕੁਐਸਚਨ ਕਾਪੀ ਕੀਤਾ ਜਾਂਦਾ ਤੇ ਉਹ ਕੁਐਸਚਨ ਸਾਰਾ ਪੇਸਟ ਹੋ ਜਾਂਦਾ।
ਹਾਂਜੀ ਹਾਂਜੀ ਹਾਂਜੀ,
ਤੇ ਆਨਸਰ ਤਾਂ ਓਪਨ ਬੁੱਕ ਹੈਗੀ, ਆਨਸਰ ਦਾ ਬੰਦਾ ਪੜ੍ਹ ਕੇ, ਕਿਉਂਕਿ ਓਪਨ ਬੁੱਕ ਅਲਾਊਡ ਹੈ ਇੱਥੇ ਬਹੁਤ ਸਾਰੇ ਸਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ, ਓਪਨ ਬੁੱਕ ਐਗਜ਼ਾਮਸ ਹੁੰਦੇ ਨੇ। ਬਿਲਕੁਲ ਬਿਲਕੁਲ, ਤੁਹਾਡੀ ਗੱਲ ਠੀਕ ਹੈ।
ਸੋ ਇਹਦੇ ਵਿੱਚ ਗੁਜਰਾਤੀ ਸਟੂਡੈਂਟ ਦੇ ਵਿੱਚ ਮੈਨੂੰ ਨੀ ਪਤਾ ਉਹ ਯੂਨਿਟੀ ਦੀ ਪ੍ਰੋਬਲਮ ਹੈ ਜਾਂ ਉਹ ਘਰੋਂ ਚੰਗੇ ਆ ਵੀ ਸ਼ਾਇਦ ਉਹਨਾਂ ਨੂੰ ਫੀਸ ਭਰਨੀ ਚੰਗੀ ਲੱਗੀ, ਰੈਦਰ ਕਿ ਉਹ ਆਪਦੇ ਹੱਕ ਲਈ ਲੜਨ।
ਬਿਲਕੁਲ। ਅੱਛਾ, ਤੁਸੀਂ ਵਿੱਚ ਦੀ ਇਸ਼ਾਰਾ ਕਰਕੇ ਗਏ ਸੀ ਵੀ ਸੇਂਟ ਕਲੇਅਰ ਕਾਲਜ ਦਾ ਜਿਹੜਾ ਮਸਲਾ ਸੀ ਤੇ ਤੁਸੀਂ ਮਿਲੇ MPPਾਂ ਨੂੰ, ਇਹਦਾ ਮਤਲਬ ਤੁਹਾਡਾ ਕਮਿਊਨਿਟੀ ਦੇ ਚੁਣੇ ਹੋਏ ਨੁਮਾਇੰਦੇ ਧਾਰਮਿਕ ਸਮਾਜਿਕ ਸੰਸਥਾਵਾਂ ਸਾਥ ਦੇ ਰਹੀਆਂ। ਮੈਂ ਸੁਣਿਆ ਸੀ ਵੀ ਮਾਲਟਨ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਉਹਨਾਂ ਨੇ ਸਾਥ ਦਿੱਤਾ, ਉਹਨਾਂ ਨੇ ਉਹ ਜਿਹੜਾ ਦੀਵਾਨ ਹੁੰਦਾ ਉਹਦੇ ਚ ਤੁਹਾਡੇ ਨੁਮਾਇੰਦੇ ਬੋਲੇ ਨੇ ਤੇ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਸਪੋਰਟ ਕੀਤੀ ਹੈ ਕਿਉਂਕਿ ਟੀਵੀ ਦੇ ਜ਼ਰੀਏ ਦੀਵਾਨ ਆ ਜਿਹੜਾ ਉਹ ਨਾਰਥ ਅਮਰੀਕਾ ਸਾਰੇ ਦੇ ਵਿੱਚ ਜਾਂਦਾ। ਦੱਸੋ।
ਹਾਂਜੀ, ਇਹਦੇ ਚ ਆਪਣੇ ਕੋਲ ਕਮਿਊਨਿਟੀ ਦੀ ਸਪੋਰਟ ਹੈ ਜਿਹੜੀ ਉਹ ਬਹੁਤ ਆ ਰਹੀ ਹੈ। ਸਾਨੂੰ ਲੰਗਰ ਪਾਣੀ ਦੀ ਇੱਥੇ ਕੋਈ ਤੰਗੀ ਨਹੀਂ ਹੈਗੀ, ਸਾਨੂੰ ਲੰਗਰ ਵੀ ਡੇਲੀ ਕਮਿਊਨਿਟੀ ਦਾ ਕੋਈ ਨਾ ਕੋਈ ਮੈਂਬਰ ਇੱਥੇ ਸੇਵਾ ਕਰਕੇ ਜਾਂਦਾ, ਕੇਲਿਆਂ ਦੀ ਸੇਵ ਪਾਣੀ ਸਭ ਕੁਝ, ਮਤਲਬ ਇੱਥੇ ਸੇਵਾ ਆਪਣੇ ਕੋਲ ਪੂਰੀ ਆਉਂਦੀ ਹੈ। ਨਾਲ ਜਿਹੜੀਆਂ ਆਰਗੇਨਾਈਜੇਸ਼ਨ ਆ, ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਕਮੇਟੀਆਂ ਨੇ, ਉਹ ਵੀ ਸਾਡਾ ਪੂਰਾ ਸਾਥ ਦੇ ਰਹੀਆਂ ਨੇ। ਮਾਲਟਨ ਗੁਰੂ ਘਰ ਦੀ ਕਮੇਟੀ ਨਾਲ ਸਾਡੀ ਮੀਟਿੰਗ ਹੋਈ ਤੇ ਉਹਨਾਂ ਅੱਗੇ ਸਾਨੂੰ ਅੰਟਾਰੀਓ ਗੁਰਦੁਆਰਾ ਕਮੇਟੀ ਜਿਹੜੀ ਉਹਨਾਂ ਨਾਲ ਵੀ ਮਿਲਾਉਣ ਦਾ ਵਾਅਦਾ ਕੀਤਾ, ਇੱਥੇ ਆਉਣ ਦਾ ਵੀ ਵਾਅਦਾ ਕੀਤਾ। ਤੇ ਅਸੀਂ ਦੀਵਾਨ ਦੇ ਵਿੱਚ ਜਦੋਂ ਆਪਣੀ ਗੱਲ ਰੱਖੀ ਲੋਕਾਂ ਵੱਲੋਂ ਸਹਿਯੋਗ ਵੀ ਮਿਲਿਆ, ਤੇ ਉਦੋਂ ਬਾਅਦ ਜਿੰਨੇ ਵੀ ਜਥਿਆਂ ਨੇ ਉੱਥੇ ਦੀਵਾਨ ਦੇ ਵਿੱਚ ਹਾਜ਼ਰੀ ਭਰੀ, ਸਾਰਿਆਂ ਨੇ ਸਾਡੀ ਗੱਲ ਕੀਤੀ। ਮਤਲਬ ਕਿਤੇ ਨਾ ਕਿਤੇ ਸਾਡੀ ਗੱਲ ਸੱਚ ਵੀ ਹੈਗੀ ਹੈ, ਮਿਨਿਸਟਰ ਵੀ ਮੰਨਦੇ ਨੇ, ਤੇ ਸਾਡੀ ਗੱਲ ਦੇ ਵਿੱਚ ਦਮ ਵੀ ਹੈਗਾ, ਤੇ ਸਾਡੇ ਨਾਲ ਕਿਤੇ ਨਾ ਕਿਤੇ ਧੱਕਾ ਹੋਇਆ। ਲੋੜ ਹੈ ਲੋਕਾਂ ਦੀ ਸਮਝਣ ਦੀ ਵੀ ਕਿਤੇ ਨਾ ਕਿਤੇ ਸਰਕਾਰਾਂ ਸਾਡੇ ਦਿਮਾਗਾਂ ਨਾਲ ਤੇ ਸਾਡੇ ਦਿਲਾਂ ਦੇ ਨਾਲ ਖੇਡ ਕੇ ਲੋਕਾਂ ਦਾ ਗੁੱਸਾ ਸਾਡੇ ਤੇ ਡਾਇਵਰਟ ਕਰ ਰਹੀਆਂ ਨੇ।
MPP ਮੇਰਾ ਖਿਆਲ ਅਮਰਜੋਤ ਸਿੰਘ ਤੇ MPP ਹਰਦੀਪ ਗਰੇਵਾਲ ਜਾਂ ਹੋਰ ਜਿਹੜੇ MPP ਨੇ ਉਹਨਾਂ ਨੇ ਵੀ ਤੁਹਾਡੀ ਗੱਲਬਾਤ ਆ ਜਿਹੜੀ ਸੁਣੀ ਆ, ਉਹਨਾਂ ਨੇ ਯੂਨੀਵਰਸਿਟੀ ਨੂੰ ਚਿੱਠੀਆਂ ਵੀ ਲਿਖੀਆਂ, ਮੇਰਾ ਖਿਆਲ ਈਮੇਲਸ ਵਗੈਰਾ ਕੀਤੀਆਂ ਵੀ ਇਹਨਾਂ ਦਾ ਮਸਲਾ ਹੱਲ ਕਰੋ।
ਹਾਂਜੀ, MPP ਅਮਰਜੋਤ ਸੰਧੂ ਤੇ MPP ਹਰਦੀਪ ਗਰੇਵਾਲ ਨਾਲ ਸਾਡੀ ਇਕੱਠਿਆਂ ਦੀ ਮੀਟਿੰਗ ਹੁੰਦੀ ਹੈ ਸਟੂਡੈਂਟ ਦੀ, ਤੇ ਸਾਡੀ ਜਿਹੜਾ ਇੱਥੇ ਕੈਂਪੇਨ ਚੱਲ ਰਿਹਾ PGWP ਦਾ, ਤਾਂ ਉਹਦੇ ਵਿੱਚ ਉਹਨਾਂ ਨੇ ਮਾਰਕ ਮਿਲਰ ਜਿਹੜੇ ਆਪਣੇ ਮਿਨਿਸਟਰ ਹੈਗੇ ਆ ਇਮੀਗ੍ਰੇਸ਼ਨ, ਉਹਨਾਂ ਨੂੰ ਵੀ ਚਿੱਠੀਆਂ ਸਪੋਰਟਿੰਗ ਲੈਟਰ ਭੇਜੇ ਆ, ਤੇ ਨਾਲ ਹੀ ਕਾਲਜਿਸ ਨੂੰ ਵੀ ਭੇਜਿਆ ਵੀ ਇਹ ਇਸ਼ੂ ਦੇ ਵਿੱਚ ਤੁਸੀਂ ਕੰਮ ਕਰੋ ਤੇ ਬੱਚਿਆਂ ਨੂੰ ਟ੍ਰਾਂਸਪੇਰੈਂਸੀ ਦਿਖਾਓ ਤੇ ਸਾਨੂੰ ਇਹਦੇ ਤੇ ਜਵਾਬ ਦਿਓ। ਤਾਂ ਉਹਦੇ ਵਿੱਚ ਆਪਾਂ ਨੂੰ ਰਿਸਪਾਂਸ ਵੀ ਦੇਖਣ ਨੂੰ ਮਿਲਿਆ ਕਾਲਜਾਂ ਵੱਲੋਂ, ਤਾਂ ਉਹ ਬੱਚੇ ਪਾਸ ਵੀ ਕੀਤੇ ਗਏ ਆ, ਤੇ ਨਾਲ ਹੀ ਜਿਹੜਾ ਮਾਰਕ ਮਿਲਰ ਨੂੰ ਉਹਦੀ ਲੈਟਰ ਵੀ ਗਈ ਆ, ਤੇ ਉਹਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਉਮੀਦ ਹੈ ਵੀ MPP ਜਿਹੜੇ ਹੈਗੇ ਆ ਉਹ ਹੋਰ ਸਾਡੀ ਸਪੋਰਟ ਕਰਨ ਤੇ ਇੱਥੇ ਆ ਕੇ ਸਾਡੀ ਆਵਾਜ਼ ਚੱਕਣ, ਤੇ ਸ਼ਾਇਦ ਇਹਦੇ ਤੇ ਜਲਦੀ ਕੋਈ ਨਾ ਕੋਈ ਪੋਜ਼ਿਟਿਵ ਜਿਹੜੀ ਆਊਟਕਮ ਆਪਾਂ ਲੈ ਕੇ ਆਵਾਂਗੇ।
ਜਾਂਦੇ ਜਾਂਦੇ 2 ਮਿੰਟਾਂ ਦੇ ਵਿੱਚ ਹੁਣ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਸਾਡੇ ਸਰੋਤਿਆਂ ਨੂੰ?
ਹਾਂਜੀ, ਇਹਦੇ ਵਿੱਚ ਆਪਾਂ ਸਾਰੀ ਕਮਿਊਨਿਟੀ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਅਸੀਂ ਪਿਛਲੇ 26 ਦਿਨਾਂ ਤੋਂ 295 ਕੁਈਨ ਸਟਰੀਟ ਈਸਟ ਬ੍ਰਹਮ ਰੋਜ਼ ਸਕੁਅਰ ਦੇ ਉੱਤੇ ਜ਼ਿਮੀਦਾਰ ਬਾਰ ਐਂਡ ਗ੍ਰਿਲ ਜਿਹੜਾ ਪਾਰਕਿੰਗ ਲਾਟ ਆ ਉੱਥੇ ਆਪਾਂ ਬੈਠੇ ਹੋਏ ਹਾਂ, ਤੇ ਜਿਨ੍ਹਾਂ ਨੂੰ ਵੀ ਕੋਈ ਸੁਝਾਅ ਆਇਆ ਜਾਂ ਕੋਈ ਸਵਾਲ ਹੈ, ਕਿਸੇ ਨੂੰ ਕੋਈ ਗੁੱਸਾ ਆਇਆ, ਸਾਨੂੰ ਇੱਥੇ ਆ ਕੇ ਦੱਸੋ। ਤੁਹਾਡੀ ਹਰ ਇੱਕ ਗੱਲ ਸਾਡੇ ਸਿਰ ਮੱਥੇ, ਆਪਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਵੀ ਦੇਵਾਂਗੇ। ਆਉਂਦੇ ਸ਼ਨੀਵਾਰ 28 ਸਪਤੰਬਰ ਨੂੰ 1 ਵਜੇ ਆਪਾਂ ਇੱਥੇ ਰੈਲੀ ਕੱਢਣ ਜਾ ਰਹੇ ਹਾਂ। ਮੈਂ ਫੇਰ ਦੱਸ ਦਿੰਦਾ 295 ਕੁਈਨ ਸਟਰੀਟ ਆਪਣੀ ਇੱਥੇ ਆਉਂਦੇ ਸ਼ਨੀਵਾਰ 28 ਤਰੀਕ ਨੂੰ 1 ਵਜੇ ਆਪਾਂ ਰੈਲੀ ਕਰਨੀ ਹੈ, ਜਿਹਦੇ ਵਿੱਚ ਸਾਨੂੰ ਕਮਿਊਨਿਟੀ ਦੇ ਵੱਡੇ ਹੁੰਗਾਰੇ ਦੀ ਲੋੜ ਹੈ। ਸੋ ਸਾਨੂੰ ਉਮੀਦ ਹੈ ਕਮਿਊਨਿਟੀ ਸਾਡੇ ਸਪੋਰਟ ਲਈ ਇੱਥੇ ਪਹੁੰਚੂਗੀ, ਤੇ ਆਪਾਂ ਫੇਰ ਬੇਨਤੀ ਕਰਦੇ ਹਾਂ ਵੀ ਤੁਸੀਂ ਆਓ, ਆਪਣੇ ਸਵਾਲ ਪੁੱਛੋ ਤੇ ਆਪਾਂ ਸਾਰੇ ਜਵਾਬ ਦੇਵਾਂਗੇ।
ਇੱਕ ਮਿੰਟ ਮਾਫੀ ਚਾਹੁੰਦਾ, ਸੱਜਣ ਨੇ ਕਿਸੇ ਨੇ ਸਵਾਲ ਕੀਤਾ, ਕਹਿੰਦੇ ਜੀ ਤੁਸੀਂ ਇੱਕ ਪਾਸੇ ਧਰਨੇ ਲਾਈ ਜਾਂਦੇ ਹੋ, ਕਮਿਊਨਿਟੀ ਨੂੰ ਬੇਨਤੀਆਂ ਕਰਦੇ ਹੋ, ਇੱਕ ਪਾਸੇ ਤੁਸੀਂ ਕੀ ਕਹਿਣਾ ਚਾਹੁੰਦੇ
ਹੋ? ਉਹ ਵਿਦਿਆਰਥੀ ਹੋ ਸਕਦੇ ਆ ਉਹਨਾਂ ਦੇ ਵਿੱਚ ਵਿਦਿਆਰਥੀ ਹੋਣ, ਬਟ ਅਸੀਂ ਜਦੋਂ ਜਾ ਕੇ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਤਿੰਨ ਹਫ਼ਤਿਆਂ ਦੇ ਵਿੱਚ ਦੇਖਿਆ ਹੋਣਾ, ਪਿਛਲੇ ਤਿੰਨ ਹਫ਼ਤਿਆਂ ਦੇ ਵਿੱਚ ਕੋਈ ਵੀ ਵੀਡੀਓ ਟ੍ਰਿਨਿਟੀ ਪਲਾਜ਼ੇ ਦੇ ਵਿੱਚੋਂ ਨਹੀਂ ਆਈ। ਕਿਉਂ ਨਹੀਂ ਆਈ? ਕਿਉਂਕਿ ਸਾਡੇ ਵੱਲੋਂ ਉਹ ਪਲਾਜ਼ਾ ਪਿਛਲੇ ਤਿੰਨ ਹਫ਼ਤਿਆਂ ਦੇ ਜਦੋਂ ਤੋਂ ਪ੍ਰੋਟੈਸਟ ਚੱਲ ਰਿਹਾ, ਸਾਡੇ ਵੱਲੋਂ ਪਲਾਜ਼ਾ ਖਾਲੀ ਕਰਵਾਇਆ ਗਿਆ, ਜਦਕਿ ਪੁਲਿਸ ਖੜ ਕੇ ਉੱਥੇ ਤਮਾਸ਼ਾ ਦੇਖ ਰਹੀ ਸੀ। ਅਸੀਂ ਉਹ ਪਲਾਜ਼ਾ ਖਾਲੀ ਕਰਵਾਇਆ, ਉਹਨਾਂ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਸਾਡੀ ਬੇਨਤੀ ਮੰਨੀ ਤੇ ਪਲਾਜ਼ਾ ਖਾਲੀ ਵੀ ਕੀਤਾ। ਪਰ ਇਹਦੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਸਾਰੀ ਕਮਿਊਨਿਟੀ ਨੂੰ, ਸਾਰੀਆਂ ਜਥੇਬੰਦੀਆਂ ਤੇ ਕਮੇਟੀਆਂ ਨੂੰ ਵੀ, ਇਹ ਕੱਲਾ ਸਾਡਾ ਫਰਜ਼ ਨਹੀਂ। ਹੋ ਸਕਦਾ ਸਾਡੇ ਚੋਂ 2% ਇੱਥੇ ਹੋਣ, ਬਟ ਮੈਜੋਰਿਟੀ ਉੱਥੇ ਸਿਟੀਜ਼ਨ PR ਬੰਦੇ ਤੇ ਜਾਂ ਰਿਫਿਊਜੀ ਬੰਦੇ ਉੱਥੇ ਇਹ ਕੰਮ ਕਰਦੇ ਆ, ਗਲਤ ਕੰਮ ਕਰਦੇ ਆ, ਬਟ ਸਟੂਡੈਂਟ ਉੱਥੇ ਬਹੁਤ ਘੱਟ ਗਿਣਤੀ ਦੇ ਵਿੱਚ ਆ। ਤੇ ਨਾਲ ਹੀ ਆਪਾਂ ਇਹ ਸਵਾਲ ਕਰਦੇ ਹਾਂ ਕਮਿਊਨਿਟੀ ਨੂੰ ਵੀ ਹਰ ਇੱਕ ਕਮਿਊਨਿਟੀ ਦੇ ਵਿੱਚ, ਹਰ ਇੱਕ ਵਰਗ ਦੇ ਵਿੱਚ ਬੈਡ ਐਪਲਸ ਜ਼ਰੂਰ ਹੁੰਦੇ ਆ, ਸਾਰਿਆਂ ਨੂੰ ਇੱਕੋ ਤੱਕੜੀ ਦੇ ਵਿੱਚ ਨਾ ਤੋਲਿਆ ਜਾਵੇ। ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਜੇ ਤੁਸੀਂ ਧਰਨੇ ਤੇ ਆਓਗੇ, ਇੱਥੇ ਆ ਕੇ ਦੇਖੋਗੇ, ਸਾਰੇ ਬੱਚਿਆਂ ਨੇ ਕਿਸੇ ਨਾ ਕਿਸੇ ਸਕਿੱਲ ਦੇ ਵਿੱਚ ਜੌਬ ਕੀਤੀ ਹੈ, 2-2 ਜੌਬਾਂ ਵੀ ਕੀਤੀਆਂ ਨੇ, ਸਾਰੇ ਐਲੀਜੀਬਲ ਹੋ ਕੇ ਬੈਠੇ ਆ। ਸਾਡੇ ਕੋਲ ਤਾਂ ਟਾਈਮ ਹੀ ਹੈ ਨੀ ਪਲਾਜ਼ਿਆਂ ਦੇ ਵਿੱਚ ਜਾਣ ਦਾ। ਸਟਿਲ ਆਪਾਂ ਕਹਿੰਦੇ ਹਾਂ ਵੀ ਤੁਹਾਡਾ ਗੁੱਸਾ ਜਾਇਜ਼ ਆ, ਜੋ ਬਣਦਾ ਤਾਂ ਆਪਾਂ ਰਲ ਮਿਲ ਕੇ ਜਿਹੜਾ ਪੁਰਾਣੇ ਨਵਿਆਂ ਦੇ ਵਿੱਚ ਕੱਚੇ ਪੱਕਿਆਂ ਦੇ ਵਿੱਚ ਗੈਪ ਬਣਿਆ, ਆਪਾਂ ਇਹਨੂੰ ਖਤਮ ਕਰੀਏ ਤੇ ਸਾਰੇ ਬਰਾਬਰ ਦਾ ਰਿਸਪੋਂਸੀਬਿਲਟੀ ਜ਼ਿੰਮੇਵਾਰੀ ਸਮਝ ਕੇ ਆਪਾਂ ਇੱਕ ਕਦਮ ਚੱਕੀਏ, ਜਿਹਦੇ ਵਿੱਚ ਆਪਾਂ ਆਪਣੀ ਕਮਿਊਨਿਟੀ ਦਾ ਤੇ ਬਾਕੀ ਕਮਿਊਨਿਟੀਜ਼ ਦਾ ਕੈਨੇਡਾ ਦੇ ਵਿੱਚ ਇੱਕ ਬੈਟਰ ਫਿਊਚਰ ਸਜਾ ਸਕੀਏ।
ਬਹੁਤ ਬਹੁਤ ਧੰਨਵਾਦ ਮਹਿਕਦੀਪ ਜੀ। ਤੁਸੀਂ ਆਪਣਾ ਨੰਬਰ ਦੇ ਕੇ ਜਾਓ ਕਿਸੇ ਸੱਜਣ ਮਿੱਤਰ ਨੇ, ਕੋਈ ਸਰੋਤੇ ਨੇ ਗੱਲ ਕਰਨੀ ਹੋਵੇ ਤਾਂ। ਵੈਸੇ ਤਾਂ ਸਾਡੇ ਨਾਲ ਸਰੋਤੇ ਲਾਈਨ ਤੇ ਵੀ ਨੇ, ਪਰ ਕੋਈ ਨੀ, ਤੁਸੀਂ ਆਪਣਾ ਨੰਬਰ ਦਿਓ ਕਿਉਂਕਿ ਤੁਸੀਂ ਬਿਜ਼ੀ ਹੋਵੋਗੇ।
ਹਾਂਜੀ, ਮੈਂ ਆਪਣਾ ਨੰਬਰ ਦੇ ਜਾਂਦਾ 416-918-9486 416-918-9486 416-918-9486 ਮੇਰਾ ਨੰਬਰ ਹੈ। ਕਦੋਂ ਵੀ ਤੁਸੀਂ ਕਾਲ ਕਰ ਸਕਦੇ, ਜੇ ਕਾਲ ਨਹੀਂ ਵੀ ਪਿੱਕ ਕਰਦਾ ਤਾਂ ਮੈਨੂੰ ਤੁਸੀਂ ਮੈਸੇਜ ਡ੍ਰੌਪ ਕਰ ਸਕਦੇ ਆ। ਤੇ ਅਗੇਨ ਮੈਂ ਬੇਨਤੀ ਕਰਦਾ, ਤੁਸੀਂ 295 ਕੁਈਨ ਸਟ੍ਰੀਟ ਈਸਟ ਤੇ ਆ ਕੇ ਸਾਡੀ ਸਪੋਰਟ ਜ਼ਰੂਰ ਕਰੋ ਤੇ ਆਉਂਦੇ ਸ਼ਨੀਵਾਰ 28 ਤਰੀਕ ਨੂੰ 2 ਵਜੇ ਜਿਹੜੀ ਰੈਲੀ ਆ ਉਹਦੇ ਵਿੱਚ ਜ਼ਰੂਰ ਪਹੁੰਚੋ। ਧੰਨਵਾਦ ਜੀ, ਸਾਡੀ
ਮਿਹਰਬਾਨੀ ਮਿਹਰਬਾਨੀ ਧੰਨਵਾਦ ਤੁਹਾਡਾ ਬਹੁਤ ਬਹੁਤ। ਦੋਸਤੋ, ਮੈਂ ਉਹ ਸਾਰੇ ਸਵਾਲ ਕੀਤੇ, ਸਿਆਣੇ ਬੱਚੇ ਨੇ ਜੀ, ਡਿਮਾਰਕੇਸ਼ਨ ਇਹਨਾਂ ਨੇ ਬਕਾਇਦਾ ਕੀਤੀ, ਇੱਕ ਲਾਈਨ ਖਿੱਚੀ ਆ ਉਹਨਾਂ ਲੋਕਾਂ ਦੇ ਨਾਲ ਜਿਹੜੇ ਲੋਕ ਆ ਪਟਾਕੇ ਪਟੁਕੇ ਪਾਉਣ ਵਾਲੇ ਨੇ, ਰੌਲਾ ਰੱਪਾ ਪਾਉਣ ਵਾਲੇ, ਬਹੁਤ ਥੋੜੇ ਨੇ ਉਹ, ਸਾਰਿਆਂ ਨੂੰ ਇੱਕੋ ਬ੍ਰਸ਼ ਨਾਲ ਪੇਂਟ ਨਹੀਂ ਕਰਨਾ ਚਾਹੀਦਾ। ਫਿਰ ਵੀ ਮੈਂ ਉਹ ਸਵਾਲ ਆ ਜਿਹੜਾ ਕੀਤਾ, ਤੇ ਤੁਸੀਂ ਇਹਨਾਂ ਦਾ ਨਾ ਅਮਲ ਦੇਖੋ, ਕੰਮ ਦੇਖੋ ਇਹਨਾਂ ਦੇ, ਆਪਣਾ ਕੰਮ ਛੱਡ ਕੇ 2-2 ਜੌਬਸ ਕਰਦੇ ਨੇ, ਸਾਰੇ ਲੋਕਾਂ ਤੋਂ ਨਹੀਂ ਵੀ ਪਹੁੰਚਿਆ ਜਾਂਦਾ। ਇਹਨਾਂ ਨੂੰ ਹੁਣ ਤੁਹਾਡੀ ਹੈਲਪ ਦੀ ਜ਼ਰੂਰਤ ਆ, ਕਮਿਊਨਿਟੀ ਦੀ ਹੈਲਪ ਦੀ ਜ਼ਰੂਰਤ ਆ। ਗੱਲ ਕਰਕੇ ਗਏ ਨੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, MPPs ਨੇ, MPs ਨੂੰ ਵੀ ਮਿਲੇ ਨੇ, ਪਹਿਲਾਂ ਗੱਲ ਕਰਕੇ ਗਏ ਨੇ, NDP ਨੇ ਸਪੋਰਟ ਲੈਟਰ ਦਿੱਤੀ ਹੈ, ਬਾਕੀ ਪਾਰਟੀਆਂ ਵਾਲੇ ਜਿੰਨੀਆਂ ਵੀ ਮੇਰਾ ਖਿਆਲ ਆਰਗੇਨਾਈਜੇਸ਼ਨ ਵਾਲੇ ਨੇ, ਇਹਨਾਂ ਦੀ ਸਪੋਰਟ ਆਲਰੇਡੀ ਕਰ ਰਹੇ ਨੇ, ਪਰ ਤੁਹਾਡੀ ਹੈਲਪ ਦੀ ਇਹਨਾਂ ਨੂੰ ਜ਼ਰੂਰਤ ਹੈਗੀ ਆ। ਦੋਸਤੋ, ਜ਼ਰੂਰ ਤੁਸੀਂ ਇਹਨਾਂ ਨਾਲ ਗੱਲਬਾਤ ਆ ਜਿਹੜੀ ਕਰਿਆ ਕਰੋ। ਬੜੇ ਸਿੱਧੇ ਤੇ ਸਪਸ਼ਟ ਸਵਾਲ ਕੀਤੇ ਤੇ ਉਹਨਾਂ ਨੇ, ਇਹ ਨੌਜਵਾਨ ਨੇ ਜਵਾਬ ਦਿੱਤੇ ਆ। ਇੱਕ ਕਾਲਰ ਸਾਡੇ ਨਾਲ ਨੇ ਸ਼ਾਇਦ, ਹਾਂਜੀ ਨਿੱਘਾ ਸਵਾਗਤ ਤੁਹਾਡਾ।
ਹਾਂਜੀ ਬਰਾੜ ਸਾਹਿਬ,
ਸਤਿ ਸ੍ਰੀ ਅਕਾਲ ਜੀ।
ਤੁਸੀਂ ਮਹਿਕਦੀਪ ਨਾਲ ਗੱਲ ਕਰਾਈ ਵਧੀਆ, ਕਿਉਂਕਿ ਸਾਰੇ ਮੈਂ ਵੀ ਇੱਥੇ ਪੁਰਾਣਾ 25-26 ਸਾਲ ਤੋਂ ਰਹਿ ਰਿਹਾ, ਤੇ ਜਿਹੜੇ ਕੁਐਸਚਨ ਸੀ ਆਲਮੋਸਟ ਤੁਸੀਂ ਉਹ ਪੁੱਛ ਹੀ ਲਏ ਉਹਨਾਂ ਨੂੰ। ਤੇ ਪਟਾਕਿਆਂ ਵਾਲਾ ਵੀ ਚਾਹੀਦਾ ਸੀ, ਇਹ ਤੇ ਪੁੱਛਣਾ ਬਣਦਾ ਹੀ ਸੀਗਾ ਵੀ ਪਟਾਕੇ ਵਾਲਾ ਵੀ, ਕਿਉਂਕਿ ਉਹ ਉਹਨਾਂ ਨੇ ਦੱਸ ਹੀ ਦਿੱਤਾ ਵੀ ਬਹੁਤ ਥੋੜੀ ਪਰਸੈਂਟ ਨੇ ਜਿਹੜੇ, ਆਪਾਂ ਇਹੀ ਤਾਂ ਪੰਜਾਬੀ ਦਾ ਸ਼ਬਦ ਮੈਂ ਕਹਿ ਸਕਦਾ ਵੀ ਵਿਗੜੇ ਜਿਹੜੇ ਵੱਡੇ ਘਰਾਂ ਦੇ ਕਾਕੇ ਆ ਵਜਾਉਂਦੇ ਨੇ, ਕਈ ਵਾਰੀ ਦੇਖਣ ਨੂੰ ਮਿਲਦਾ ਆ ਬ੍ਰਹਮਪੁਰ ਦੇ ਵਿੱਚ ਵੀ ਉਹ ਡਿੱਗੀਆਂ ਦੇ ਉੱਤੇ ਬੈਠੇ ਆ ਚੌਂਕੜੀਆਂ ਮਾਰ ਕੇ,
ਕੁਛ ਫੁਕਰੇ ਲੋਕ ਹੁੰਦੇ ਨੇ।
ਹਾਂਜੀ, ਉਹ ਫੁਕਰੇ ਲੋਕ ਹੈਗੇ ਨੇ ਜਿਹੜੇ ਇਹਨਾਂ ਦੇ ਵੀ ਇਹ ਮੂਵਮੈਂਟ ਨੂੰ ਖਰਾਬ ਕਰ ਰਹੇ ਆ, ਤੇ ਜ਼ਰੂਰ ਕਮੇਟੀ ਨੂੰ ਸਾਥ ਦੇਣਾ ਚਾਹੀਦਾ ਇਹਨਾਂ ਦਾ ਵੀ ਜਿੰਨਾ ਵੀ ਇਹ ਕਰ ਰਿਹਾ, ਕਿਉਂਕਿ ਜੇ ਲਿਜੇ ਵਾਲਿਆ ਤਾਂ ਉਹ ਜ਼ਰੂਰ ਇਹਨਾਂ ਦਾ ਸੁਣੀ ਜਾਣੀ ਚਾਹੀਦੀ ਹੈ। ਧੰਨਵਾਦ ਤੁਹਾਡਾ।
ਬਿਲਕੁਲ ਬਿਲਕੁਲ, ਮਿਹਰਬਾਨੀ ਮਿਹਰਬਾਨੀ। ਦੇਖੋ, ਸਰਕਾਰ ਨੇ ਆਉਂਦੇ ਸਮੇਂ ਦੇ ਵਿੱਚ ਨਾ, ਤੁਸੀਂ ਪਲਾਨ ਪੜਿਆ ਹੋਊਗਾ ਵੀ 10% ਕੱਟ ਲਾ ਰਹੇ ਹਾਂ ਅਸੀਂ ਆਉਂਦੇ ਸਾਲਾਂ ਚ, ਮਤਲਬ ਸਪੋਜ਼ ਜੇ 4 ਲੱਖ ਬੱਚਾ ਆਉਂਦੇ ਸਾਲਾਂ ਚ ਪਰ ਈਅਰ ਆਉਣਾ, ਅਗਲੇ ਸਾਲ ਆਉਣਾ ਸਪੋਜ਼ 4 ਲੱਖ, ਮਤਲਬ ਉਹਦੇ ਵਿੱਚ 10% ਯਾਨੀ 40,000 ਦਾ ਕੱਟ ਲਾਤਾ ਵੀ, ਹੁਣ 3,60,000 ਆਊ ਤਾਂ ਸਹੀ ਹੈ। ਦੇਸ਼ ਇਮੀਗ੍ਰੈਂਟ ਬਿਨਾਂ ਸਰਦਾ ਨਹੀਂ ਇਮੀਗ੍ਰੈਂਟ, ਕਿਉਂਕਿ ਬਰਥ ਰੇਟ ਆ ਜਿਹੜਾ ਨਵੇਂ ਬੱਚਿਆਂ ਦੇ ਜਿਹੜੇ ਪੈਦਾ ਹੋਣ ਦੀ ਦੁਨੀਆਂ ਚ ਆਉਣ ਦੀ ਦਰ ਆ ਜਿਹੜੀ ਘੱਟ ਆ, ਪਾਪੂਲੇਸ਼ਨ ਬਹੁਤ ਤੇਜ਼ੀ ਨਾਲ ਬੁੜੀ ਹੋ ਰਹੀ ਆ, ਬਜ਼ੁਰਗ ਅਵਸਥਾ ਵੱਲ ਵਧ ਰਹੇ ਨੇ ਸਾਰੇ, ਤੇ ਦੇਸ਼ ਨੂੰ ਚਲਾਉਣਾ ਕਿਨੇ ਆ, ਤੇ ਇਸ ਕਰਕੇ ਇਮੀਗ੍ਰੈਂਟਸ ਨੇ ਤਾਂ ਆਉਣਾ ਹੀ ਆਉਣਾ ਇੱਥੇ। ਹੁਣ ਸਮੱਸਿਆ ਇਹ ਆ, ਜਿਵੇਂ ਨੌਜਵਾਨ ਦੱਸ ਕੇ ਗਿਆ ਮਹਿਕਦੀਪ, ਬਈ ਜਿਨ੍ਹਾਂ ਨੂੰ 5-5, 4-4 ਸਾਲ ਦਾ ਤਜਰਬਾ ਹੋ ਗਿਆ, ਜਿਨ੍ਹਾਂ ਨੇ ਕੰਮ ਕਰ ਲਿਆ, ਆਲਰੇਡੀ ਕੰਮਾਂ ਤੇ ਲੱਗੇ ਹੋਏ ਨੇ, ਪਹਿਲਾਂ ਉਹਨਾਂ ਨੂੰ ਤਾਂ ਪੱਕੇ ਕਰੋ, ਫੇਰ ਤੁਸੀਂ ਨਾ, ਹਾਂ ਜਿਹੜਾ ਤੁਸੀਂ ਉਹ ਉਦੋਂ ਕੱਟ ਲਾਇਆ ਅਗਲੇ ਸਾਲ ਤੇ, ਉਹ ਕੱਟ 10 ਦੀ ਬਜਾਏ ਭਾਵੇਂ 5% ਵਧਾ ਦਿਓ ਟੈਂਪਰੇਰੀ ਲਈ, ਹੈ ਨਾ। ਪਰ ਜਿਹੜੇ ਆਲਰੇਡੀ ਦੇਸ਼ ਦੇ ਵਿੱਚ ਆਏ ਨੇ, ਜਿਹੜੇ ਕੰਮ ਕਰ ਰਹੇ ਨੇ, ਜਿਨ੍ਹਾਂ ਨੇ ਵਿਚਾਰਿਆਂ ਨੇ ਵਿਦ ਇਨ ਟਾਈਮ, ਦੇਖੋ ਜੇ 3 ਸਾਲ ਦਾ ਵਰਕ ਪਰਮਿਟ ਆ, ਉਹਨਾਂ ਨੇ ਸਪੋਜ਼ 2.5 ਸਾਲ ਬਾਅਦ ਅਪਲਾਈ ਕਰਤਾ, ਵੀ ਜਾਂ ਤਾਂ ਭਾਈ ਸਾਡਾ ਵਰਕ ਪਰਮਿਟ ਰਿਨਿਊ ਕਰੋ, ਨਹੀਂ ਸਾਨੂੰ ਜਵਾਬ ਦਿਓ, ਨਹੀਂ ਸਾਡੇ PR ਦੇ ਨੰਬਰ ਬਣਦੇ, ਜੋ ਵੀ ਕੁਛ ਬਣਦਾ ਡਰਾ ਕੱਢੋ ਸਾਡਾ, ਤੁਸੀਂ ਉਹ ਕੱਢਦੇ ਨਹੀਂ। ਇੰਨੀ ਦੇਰ ਚ ਉਹਨਾਂ ਦੇ ਨੰਬਰ ਆ ਜਿਹੜੇ, ਜੇ ਜਿਵੇਂ ਉਹਨਾਂ ਨੇ ਦੱਸਿਆ ਵੀ 408 ਤੋਂ 435 ਤੱਕ ਨੇ, ਉਹਨਾਂ ਦੇ ਨੰਬਰ ਵੱਧ ਕੇ 550 ਬਣ ਜਾਂਦੇ, ਫਿਰ ਹੁਣ ਉਹਨਾਂ ਦਾ ਕੀ ਕਸੂਰ ਆ? ਕਸੂਰ ਤਾਂ ਸਿਸਟਮ ਦਾ ਨਾ। ਇਸ ਕਰਕੇ ਮਤਲਬ ਨਾ ਰੈਸ਼ਨਲ ਸਿਸਟਮ ਚਾਹੀਦਾ, ਲੌਜਿਕ ਤੇ ਆਧਾਰਿਤ ਸਿਸਟਮ ਚਾਹੀਦਾ। ਜੇ ਪਹਿਲਾਂ ਕਮੀਆਂ ਰਹੀਆਂ ਨੇ ਨਾ ਸਰਕਾਰ ਵੱਲੋਂ, ਕਾਲਜਾਂ ਧੜਾ ਧੜ ਕਾਲਜ ਖੋਲੇ ਨੇ, ਇੰਨੇ ਉਹਨਾਂ ਨੂੰ ਲਾਇਸੈਂਸ ਦੇਤੇ ਵੀ ਉਹ ਪੈਸੇ ਕਮਾ ਲਓ, ਲੱਖਾਂ ਡਾਲਰ ਉਹਨਾਂ ਨੇ ਕਮਾਏ ਨੇ, ਆਹ ਦੇਖੋ ਹੁਣ ਤੁਹਾਡੇ ਸਾਹਮਣੇ ਦੱਸ ਕੇ ਗਏ ਨੇ, ਫੋਨ ਨੰਬਰ ਦੇ ਕੇ ਗਏ ਨੇ। ਜੇ ਉਹ ਧਰਨਾ ਲਾਉਂਦੇ ਆ ਤਾਂ ਪਾਸ ਹੁੰਦੇ ਆ, ਨਹੀਂ ਪਾਸ ਕਰਦੇ ਹੀ ਨਹੀਂ, ਕਿਉਂਕਿ $3,300 ਇੱਕ ਬੱਚੇ ਤੋਂ ਫੀਸ ਮਿਲਣੀ ਆ। ਇਹਨਾਂ ਨੂੰ ਪਤਾ ਵੀ ਸਾਡੇ ਕਾਲਜਿਸ ਹੁਣ ਇਹਨਾਂ ਦੀ ਰੈਕੋਗਨੀਸ਼ਨ ਖਤਮ ਹੋ ਗਈ ਆ, ਕਿਉਂਕਿ ਫੈਡਰਲ ਗਵਰਨਮੈਂਟ ਨੇ ਖਤਮ ਕਰਤੀ ਆ। ਇੱਕ ਤਰੀਕੇ ਨਾਲ ਆਪਣੀ ਗਲਤੀ ਦਾ ਸਰਕਾਰ ਨੇ ਅਹਿਸਾਸ ਕਰ ਲਿਆ ਵੀ ਜਿਹੜੇ ਛੋਟੇ ਛੋਟੇ ਖੁੰਬਾਂ ਕਾਲਜ ਖੁੱਲੇ ਹੋਏ ਨੇ, ਇਹ ਹੁਣ ਬੰਦ ਕਰੀਏ, ਇਹਨਾਂ ਨੇ ਬਹੁਤ ਐਕਸਪਲੋਇਟ ਕਰ ਲਿਆ। ਇਹ ਜਿਹੜੀਆਂ ਸਰਕਾਰ ਦੀਆਂ ਕਮੇਟੀਆਂ ਨੇ, ਨਿਗਰਾਨ ਕਮੇਟੀਆਂ ਨੇ, ਉਹਨਾਂ ਦੀ ਰਿਪੋਰਟ ਆ, ਵੱਡੇ ਵੱਡੇ ਜਰਨਲਿਸਟ ਦੀ ਰਿਪੋਰਟ ਆ, ਮੇਨ ਸਟ੍ਰੀਮ ਮੀਡੀਆ ਦੀ ਰਿਪੋਰਟ ਆ, ਤੁਸੀਂ ਪੜ੍ਹ ਕੇ ਤਾਂ ਦੇਖੋ। ਤੇ ਹੁਣ ਜਦੋਂ ਕਾਲਜਾਂ ਨੂੰ ਲੱਗਦਾ ਵੀ ਬਈ ਜਾਂਦੇ ਜਾਂਦੇ ਨਾ ਆਪਾਂ ਜਿੰਨੀ ਕੁ ਛਿੱਲ ਲਾਈ ਜਾਂਦੀ ਆ ਉਹ ਲਾ ਲਈਏ, 100 ਬੱਚਾ ਫੇਲ ਕਰਤਾ, 100 ਬੱਚਾ ਫੇਲ ਮਤਲਬ $3,300 ਫੀਸ ਆ, ਵੀ 3,30,000 ਉਹਨਾਂ ਦੀ ਜੇਬ ਚ ਪਊਗਾ। ਹੁਣ ਕਈ ਲੋਕ ਕਹਿੰਦੇ ਆ ਵੀ ਧਰਨੇ ਲਾਉਣ ਬਿਨਾਂ ਸਰਦਾ ਨਹੀਂ, ਨਹੀਂ ਸਰਦਾ, ਇਹਨਾਂ ਬੱਚਿਆਂ ਦੀ ਗੱਲ ਸੁਣੋ। ਆ ਇਸੇ ਕਰਕੇ ਮੈਂ ਰੇਡੀਓ ਤੇ ਲੈ ਕੇ ਆਇਆ, ਮੈਂ ਬੱਚਿਆਂ ਨਾਲ ਗੱਲਾਂ ਕੀਤੀਆਂ ਨੇ, ਬੱਚਿਆਂ ਦੀਆਂ ਇੰਟਰਵਿਊਜ਼ ਕੀਤੀਆਂ ਨੇ, ਬਹੁਤ ਨੇੜਿਓਂ ਵੇਖਿਆ। ਅੱਛਾ ਫਿਰ ਕਈ ਵਾਰ ਤੁਸੀਂ ਕਹਿ ਦਿੰਦੇ ਹੋ ਵੀ ਇਹ ਤਾਂ ਲੱਖਾਂ ਦੀ ਗਿਣਤੀ ਚ ਆ, ਫਿਰ ਧਰਨਿਆਂ ਤੇ ਜ਼ਿਆਦਾ ਨਹੀਂ ਆਉਂਦੇ, ਉਹ ਆਉਣ ਕਿੱਥੋਂ ਭਾਈ? ਉਹਨਾਂ ਨੂੰ ਜਿੰਨੇ ਕੁ ਘੰਟੇ ਮਿਲਦੇ ਨੇ, ਉਹਨਾਂ ਨੇ ਉਹ ਘੰਟਿਆਂ 'ਚ ਜੌਬਜ਼ ਵੀ ਕਰਨੀਆਂ ਹੁੰਦੀਆਂ। ਆ ਪਟਾਕੇ ਪਾਉਣ ਵਾਲੇ ਹੋਰ ਨੇ, ਸਾਰਿਆਂ ਕੋਲੇ ਕਾਰਾਂ ਕੂਰਾਂ ਹੈ ਨਹੀਂ ਗੀਆਂ, ਬੱਸਾਂ ਤੇ ਜਾਂਦੇ ਨੇ ਇੱਧਰ ਉੱਧਰ, ਤੁਸੀਂ ਉਹ ਰਾਈਡ ਦਿੰਦੇ ਹੋ ਵੀ ਚਲੋ ਸਾਡੇ ਬੱਚੇ ਨੇ। ਇਸ ਕਰਕੇ ਨਾ ਤੁਸੀਂ ਨਾ ਸਾਰਿਆਂ ਨੂੰ ਇੱਕੋ ਨਿਗਾਹ ਨਾਲ ਨਾ ਵੇਖਿਆ ਕਰੋ। ਮਲਕ ਭਾਗੋ ਤੇ ਭਾਈ ਲਾਲੋ, ਜਦੋਂ ਤੁਸੀਂ ਇੱਕੋ ਨਿਗਾਹ ਨਾਲ ਵੇਖ ਕੇ ਨਾ, ਭਾਈ ਲਾਲੋ ਨੂੰ ਤੁਸੀਂ ਹਮੇਸ਼ਾ ਮਤਲਬ ਹੋਰ ਨਿਗਾਹ ਨਾਲ ਵੇਖਦੇ ਹੋ, ਉਹ ਫਿਰ ਫਰਕ ਪੈ ਜਾਂਦਾ, ਐ ਨਹੀਂ ਕੰਮ ਚੱਲਦਾ ਹੁੰਦਾ। ਇੱਕ ਪਾਸੇ ਫੁਕਰੇ ਲੋਕ ਨੇ, ਉਹ 2-4% ਹੋਣਗੇ, ਪਤਾ ਨਹੀਂ 2% ਵੀ ਨਹੀਂ ਹੋਣਗੇ। ਉਹਦੇ ਤੋਂ ਸਾਰਿਆਂ ਨੂੰ ਇੱਕੋ ਰਸੇ ਨਾ ਬੰਨਿਆ ਕਰੋ। ਮਜਬੂਰ ਹੋ ਕੇ ਧਰਨੇ ਬਜਾਰੇ ਕਰਦੇ ਨੇ ਇਹ, ਐਵੇਂ ਕਿਸੇ ਦਾ ਸ਼ੌਕ ਨਹੀਂ ਹੁੰਦਾ ਉੱਥੇ ਰਾਤ ਨੂੰ ਪਏ ਰਹਿਣ। ਤੁਸੀਂ ਬਾਹਰ ਨਾ, ਜਦੋਂ ਮੱਛਰ ਹੁੰਦਾ ਜੂਨ ਜੁਲਾਈ ਦੇ ਵਿੱਚ, ਇੱਥੇ ਵੀ ਹੁੰਦਾ ਨਾ ਮੱਛਰ, ਮਾੜਾ ਜਿਹਾ ਘੰਟਾ ਬਾਹਰ ਖੜ ਕੇ ਵੇਖਿਆ ਕਰੋ ਤੇ ਦੋਸ਼ ਦੇਣਾ ਬਹੁਤ ਸੌਖਾ ਹੁੰਦਾ। ਇੱਕ ਸ਼ਾਇਦ ਹੋਰ ਸੱਜਣ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ ਤੁਹਾਡਾ।
ਬਰਾੜ ਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ?
ਬਰਾੜ ਜੀ ਬਹੁਤ ਵਧੀਆ, ਤੁਸੀਂ ਇੰਟਰਵਿਊ ਕੀਤੀ ਹੈ, ਸੱਜਣ ਬੜੇ ਇੰਟੈਲੀਜੈਂਟ ਮੈਨੂੰ ਲੱਗੇ ਸੁਣ।
ਬਹੁਤ ਇੰਟੈਲੀਜੈਂਟ ਨੇ ਜੀ ਬੱਚੇ, ਮੈਂ ਮਿਲ ਕੇ ਆਇਆ ਇਹਨਾਂ ਨੂੰ।
ਤੇ ਗੱਲ ਇਹ ਆ, ਇਹਨਾਂ ਨੂੰ ਘਾਟ ਹੈਗੀ ਆ PR ਦੀ, ਇੱਕ ਤੇ ਹੈਗੀ ਆ ਕੈਨੇਡੀਅਨ PR ਤੇ ਇੱਕ ਸਾਡੀ PR ਜਿਹੜੀ ਪਬਲਿਕ ਰਿਲੇਸ਼ਨ ਦੀ।
ਵਾਹ ਜੀ ਵਾਹ, ਕੀ ਬਾਤ ਹੈ, ਬਿਲਕੁਲ।
ਕਾਰਨ ਇਹਦਾ ਇਹ ਆ ਵੀ ਕੁਛ ਕੁ ਜਿਹੜੇ ਫੁਕਰੇ ਲੋਕ ਆ, ਜਿੱਦਾਂ ਤੁਸੀਂ ਕਿਹਾ, ਮੈਂ ਵੀ ਬਹੁਤ ਤੁਰ ਫਿਰ ਕੇ ਵੇਖਦਾ ਰਹਿੰਦਾ ਬਰਾੜ ਜੀ, ਇਹ ਤਾਂ ਵਿਚਾਰੇ ਮੁੰਡੇ ਜਿਹੜੇ ਪੜ੍ਹਨ ਲਿਖਣ ਵਾਲੀਆਂ ਲੜਕੀਆਂ, ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਰੋਟੀ ਖਾਣ ਨੂੰ ਨੀ ਸੋਚਦੀ ਵੀ ਕਿਹੜੇ ਵੇਲੇ ਖਾਣੀ ਆ, ਇਹਨਾਂ ਨੇ ਕਾਰਾਂ ਦੇ ਪਟਾਕੇ ਉਡਾਏ।
ਹਾਂਜੀ,
ਉਹ ਤਾਂ ਕੁਝ ਫੁਕਰੇ ਲੋਕ ਆ, ਮੈਂ ਇਹ ਵੀ ਨੀ ਕਹਿਣਾ ਚਾਹੁੰਦਾ ਵੀ ਬੜੇ ਘਰਾਂ ਦੇ ਕਾਕੇ ਆ,
ਫੁਕਰੇ ਆ ਜੀ, ਬਿਲਕੁਲ ਬਿਲਕੁਲ, ਉਮਰ ਇਹ ਜੀ ਹੁੰਦੀ ਆ, ਬਿਲਕੁਲ।
ਇਹ ਸਮਾਂ ਕਈ ਜਿਹੜੇ ਮਾਰੇ ਮਰੇ ਜਿਹੜਾ ਰੋਟੀ ਨੀ ਖਾਧੀ ਹੁੰਦੀ, ਉਹਨਾਂ ਨੂੰ ਮਿਲ ਜਾਂਦੀ ਆ ਕਾਰ ਚਲਾਉਣ ਨੂੰ, ਤੇ ਉਹਨਾਂ ਨੇ ਭੈੜੇ ਕੰਮ ਕਰਨੇ, ਫਿਰ ਕਦੇ ਭੈੜੀਆਂ ਲਾਇਸੈਂਸ ਪਲੇਟਾਂ ਲਿਖਾ ਲੈਂਦੇ, ਕਦੇ ਕੁਛ, ਇਹ ਕਸੂਰ ਉਹਨਾਂ ਬੰਦਿਆਂ ਦਾ। ਹਾਂ, ਇੰਨਾ ਮੈਂ ਜ਼ਰੂਰ ਕਹੂੰਗਾ ਵੀ ਜਿਹੜੇ ਸਟੂਡੈਂਟ ਪੜ੍ਹੇ ਲਿਖੇ ਮੁੰਡੇ, ਇਹਨਾਂ ਨੂੰ ਕਦੇ ਨਾ ਕਦੇ ਆਵਾਜ਼ ਜ਼ਰੂਰ ਇਹਨਾਂ ਨੂੰ ਕਹਿਣੀ ਚਾਹੀਦੀ ਵੀ ਜਿਹੜੇ ਇਹ ਤੁਸੀਂ ਗਲਤ ਕੰਮ ਕਰਦੇ ਹੋ ਨਾ, ਇਹਦਾ ਜਿਹੜੀ ਸੁਸਾਇਟੀ ਹੈ ਤਾਂ ਲਾਰਜ ਆ, ਉਹਨਾਂ ਨੂੰ ਫਰਕ ਪੈਂਦਾ। ਦੇਖੋ, ਇਹ ਸੱਜਣ ਹਜੇ ਸਟਰਗਲ ਕਰ ਰਹੇ ਆ, ਔਰ ਇਹ ਕੰਟਰੀ ਦੇ ਫਿਊਚਰ ਬਾਰੇ ਸੋਚ ਰਿਹਾ, ਉਹਨਾਂ ਦੀਆਂ ਗੱਲਾਂ ਕਰ ਰਿਹਾ, ਤੇ ਇੱਕ ਪਾਸੇ ਦੂਜੇ ਹਜੇ ਰੋਟੀ ਤੁਹਾਡੇ ਅੱਧੀ ਮੂੰਹ ਚ ਨੀ ਪਈ, ਤੁਸੀਂ ਕਾਰਾਂ ਦੇ ਪਟਾਕੇ ਮਾਰਨੇ ਸ਼ੁਰੂ ਕਰ ਦਿੱਤੇ ਆ। ਇਹ ਕਸੂਰ ਇਹਨੇ ਲੋਕਾਂ ਦਾ ਜਿਹਨਾਂ ਇਹਨਾਂ ਵਿਚਾਰੇ ਮਿਹਨਤੀ ਬੰਦਿਆਂ ਦਾ ਜਿਹੜਾ ਆ ਰਾਹ ਜਿਹੜਾ ਅੱਗੋਂ ਖਰਾਬ ਕਰਨ ਡਿਆ ਆ। ਬਾਕੀ ਜੇ ਇੱਥੇ ਮੈਂ ਮੁੜ ਕੇ ਫਿਰ ਇਹ ਕਹੂੰਗਾ, ਜਿਹੜੀ ਸਾਡੀ ਫੈਡਰਲ ਗਵਰਨਮੈਂਟ ਆ, ਇਹਨਾਂ ਦਾ ਸਾਰਾ ਹੀ ਕਸੂਰ ਇਹਨਾਂ ਦਾ ਆ, ਇਹਨਾਂ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈ ਫਰਾਡੂਲੈਂਟ ਬੇਸਡ ਆ। ਹਾਂਜੀ, ਇਹਨਾਂ ਨੇ ਕਿਉਂ ਅਲਾਊਡ ਕੀਤੇ ਹੋ ਜੇ, ਇਹਨਾਂ ਨੂੰ ਸਾਰਾ ਪਤਾ ਵੀ ਇਹੋ ਜਿਹੇ ਕਾਲਜ ਆ, ਇਹ ਬੇਈਮਾਨ ਆ, ਇਹਨਾਂ ਨੇ ਹੁਣ ਜਿਵੇਂ ਤੁਸੀਂ ਕਹਿ ਰਹੇ ਹਾਂ ਜੀ ਇਹ। ਹਾਂ, ਇੱਥੇ ਇੱਕ ਗੱਲ ਮੈਂ ਬਹੁਤ ਹੀ ਵਧੀਆ ਨੋਟ ਕੀਤੀ, ਸੱਜਣ ਨੇ ਬੜੀ ਸੋਹਣੀ ਗੱਲ ਕੀਤੀ ਵੀ ਹਰ ਇੱਕ ਬੰਦੇ ਵਿੱਚ ਲੜਨ ਦੀ ਜ਼ਰੂਰਤ ਨਹੀਂ ਹੁੰਦੀ। ਹੋ ਸਕਦਾ ਸਾਡਾ ਜੀਨ ਇਹੋ ਜਿਹਾ ਜਿਹੜਾ ਸਾਨੂੰ ਪਤਾ, ਜਿੱਥੇ ਸਾਡੇ ਨਾਲ ਬੇਇਨਸਾਫੀ ਹੋਵੇ ਨਾ, ਅਸੀਂ ਲੜਨ ਦੀ ਜ਼ਰੂਰਤ ਰੱਖਦੇ ਪਵਾਂ, ਇਕੱਲੇ ਬੰਦੇ ਨੂੰ ਨਾ ਖਲੋਣਾ ਪੈ ਜਾਵੇ, ਉੱਥੇ ਪਰਨਾ ਬੰਨ ਕੇ ਆ ਹੋਵੇ ਮੈਚ ਖਲੋਤਾ ਜੀ, ਲੜਨਾ ਹੀ ਚਾਹੀਦਾ ਆ ਬਸ ਇਹ ਗੱਲ ਮੈਨੂੰ ਇਹਨਾਂ ਦੀ ਬੜੀ ਠੀਕ ਲੱਗੀ ਔਰ ਸਹੀ ਤਰੀਕੇ ਦੇ ਨਾਲ ਲੜ ਰਿਹਾ ਇਹ ਨੀ ਭੀ ਛੋਟੇ ਵੱਡੇ ਰਹਿ ਮਾਲਕ ਇਹਨਾਂ ਜੀ
ਬਿਲਕੁਲ ਮਜਬੂਰੀ ਬਣ ਗਈ ਹੈ ਜੀ ਲੜਨਾ ਉਹਨਾਂ ਦੀ ਮਜਬੂਰੀ ਬਣ ਗਈ ਹੈ ਨਹੀਂ ਤਾਂ ਦੇਖੋ ਸਰਦਾਰ ਬਲਵਿੰਦਰ ਸਿੰਘ ਜੀ ਲੱਖਾਂ ਦੀ ਗਿਣਤੀ ਚ ਬੱਚੇ ਆ ਜਿਹੜੇ ਇੱਥੋਂ ਨਿਕਲ ਕੇ ਪੰਜਾਬ ਜਾਣਗੇ ਕਿਵੇਂ ਪੰਜਾਬ ਸਾਂਭ ਲੂ ਉਹਨਾਂ ਨੂੰ ਉਹਨਾਂ ਉਹ ਤਾਂ ਮੈਂਟਲ ਹੈਲਥ ਪੇਸ਼ੈਂਟ ਮੈਂਟਲ ਹੈਲਥ ਵਿਗੜ ਜੂ ਉਹਨਾਂ ਦੀ ਇੱਥੇ ਬੱਚੇ ਖੁਦਕੁਸ਼ੀਆਂ ਕਰ ਰਹੇ ਨੇ ਜਿਨ੍ਹਾਂ ਦੀਆਂ ਪ੍ਰੋਬਲਮਸ ਆ ਰਹੀਆਂ ਆਪਾਂ ਸਾਰੇ ਕਹਿਣ ਦਾ ਮਤਲਬ ਆ ਸਾਡੇ ਸਰੋਤੇ ਅੱਗੇ ਦੀ ਅੱਗੇ ਨੂੰ ਕਨਵੇ ਕਰਨ ਵੀ ਇਹ ਆਪੋ ਆਪਣੇ ਜਿਹੜਾ ਚੁਣੇ ਹੋਏ ਲੀਡਰ ਨੇ ਜਾਂ ਜਿੱਥੇ ਵੀ ਪਹੁੰਚ ਕਰ ਸਕਦੇ ਹੋ ਇਹਨਾਂ ਬੱਚਿਆਂ ਨੂੰ ਸਾਂਭਿਆ ਜਾਵੇ।
ਬਰਾੜ ਜੀ ਮੈਨੂੰ ਗੱਲ ਭੁੱਲਣੀ ਚੇਤੇ ਆ ਗਈ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਜਿਹੜਾ ਬੰਦਾ ਇਸ ਕੰਟਰੀ ਦੇ ਵਿੱਚ ਲੀਗਲੀ ਆ ਗਿਆ ਐਜ਼ ਏ ਸਟੂਡੈਂਟ ਉਹ 5 ਸਾਲ ਬਾਅਦ ਉਹਨੂੰ PR ਕਿਉਂ ਨਹੀਂ ਗਵਰਨਮੈਂਟ ਦਿੰਦੀ
ਹੈ
ਇਹ ਬਿਲਕੁਲ ਕਾਨੂੰਨ ਜਿਹੜੇ ਆ ਲੀਗਲ ਬਣਾਇਆ ਗਿਆ ਇਹ ਕਾਨੂੰਨ ਜਿਹੜੇ ਆ ਬਦਲਣ ਦੀ ਲੋੜ ਆ ਜਿਹੜਾ ਬੰਦਾ ਇਸ ਕੰਟਰੀ ਦੇ ਵਿੱਚ ਲੀਗਲ ਤਰੀਕੇ ਨਾਲ ਚਾਹੇ ਸਟੂਡੈਂਟ ਆ ਕੁਛ ਆ ਉਹਨੂੰ ਆਟੋਮੈਟਿਕਲੀ PR ਮਿਲਣਾ ਚਾਹੀਦਾ 5 ਸਾਲ ਬਾਅਦ ਅਗਰ ਉਹ ਲੀਗਲ ਤਰੀਕੇ ਨਾਲ 10 ਸਾਲ ਤੋਂ ਰਹਿ ਰਿਹਾ ਜਿਵੇਂ ਅਮਰੀਕਾ ਚ ਉਹਦੀ ਨੈਚੁਰਲ ਜਿਹੜੀ ਆ ਜਿਹੜੀ ਸਿਟੀਜ਼ਨਸ਼ਿਪ ਬਣਦੀ ਬਣਦੀ ਹੈ ਇਸ ਕਰਕੇ ਜਿਹੜੀ ਇੱਥੇ ਦੇ ਇਮੀਗ੍ਰੇਸ਼ਨ ਇਹਨਾਂ ਤੇ ਗ੍ਰੈਂਡ ਸਕੀਮ ਆਫ ਥਿੰਗ ਦੇ ਵਿੱਚ ਜਿਹੜੀ ਇਹਨਾਂ ਨੇ ਇਮੀਗ੍ਰੇਸ਼ਨ ਪਾਲਿਸੀ ਬਣਾਈ ਆ ਇਹ ਖੁਦ ਫਰਾਜੂਲੈਂਟ ਇਹਨਾਂ ਦੀ ਆ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਇਹਨਾਂ ਦੇ ਅਟੋਰਨੀ ਜਨਰਲ ਦੇ ਨਾਲ ਜਦੋਂ ਤੁਸੀਂ ਇੰਟਰਵਿਊ ਕੀਤੀ ਨਾ ਕਿਤੇ ਮੈਂ ਇੰਟਰਵਿਊ ਕਰਦਾ ਹੋਇਆ ਤੋਂ ਮੈਨੂੰ ਇਹ ਪ੍ਰੂਵ ਕਰਕੇ ਦੱਸ ਦੂੰਗਾ ਵੀ ਜਿਹੜੀ ਤੁਹਾਡੀ ਪਾਲਿਸੀ ਹੈ ਇਹ ਜਾਣ ਬੁੱਝ ਕੇ ਇਸ ਤਰੀਕੇ ਨਾਲ ਡਿਜ਼ਾਇਨ ਕੀਤੀ ਗਈ ਹੈ ਖੱਜਲ ਖੁਆਰੀ ਕਰਨ ਵਾਸਤੇ ਹਾਂਜੀ ਭਾਈ ਇਹ ਸਿੱਧੀ ਸਿੱਧੀ ਤਰੀਕੇ ਨਾਲ ਵੀ ਇੱਕ ਪਾਸੇ ਸਾਨੂੰ ਇਮੀਗ੍ਰੇਸ਼ਨ ਦੀ ਲੋੜ ਆ ਹੀ ਨੀ ਜਾ ਜੀ ਦੂਜੇ ਪਾਸੇ ਤੁਸੀਂ ਬੰਦਿਆਂ ਨੂੰ ਖੱਜਲ ਖਰਾਬ ਕਰਨ ਡਿਆ ਤੁਹਾਡੀਆਂ ਜਿਹੜੀਆਂ ਸਟ੍ਰੀਮ ਲਾਈਨ ਪਾਲਿਸੀਆਂ ਕਿਉਂ ਨੀ ਹੈਗੀਆਂ ਉਹਨਾਂ ਵਿੱਚ ਐਮਬਿਗੁਇਟੀ ਕਿਉਂ ਆ ਇਹ ਪ੍ਰੋਬਲਮ ਹੈ ਇਹ ਫੈਡਰਲ ਜਿਹੜੇ ਕਾਨੂੰਨ ਆ ਉਹ ਜਿਹੜੀ ਚੇਂਜ ਕਰਨ ਦੀ ਲੋੜ ਹੈ ਇਮੀਗ੍ਰੇਸ਼ਨ ਤੇ ਨੰਬਰ 1 ਮੁੱਦਾ ਹੋਵੇ ਕੰਟਰੀ ਦਾ ਉਹਦੇ ਤੇ ਕੋਈ ਗੱਲ ਨਹੀਂ ਕਰ ਰਿਹਾ ਨਾ ਲਿਬਰਲ ਕਰ ਰਿਹਾ ਨਾ ਕੋਈ ਹੋਰ ਕਰ ਰਿਹਾ ਨਾ ਕਿਸੇ ਨੇ ਕੁਝ ਕਰਨਾ ਹੀ ਹੈ ਇਹਦੇ ਬਾਰੇ ਇਹ ਬੜੀ ਇੱਕ ਸੀਕਰੇਟ ਜਿਹੀ ਪਾਲਿਸੀ ਆ ਜਿਹਦੇ ਤਹਿਤ ਇਹ ਬੰਦਿਆਂ ਨੂੰ ਲਿਆ ਵੀ ਰਹੇ ਆ ਤੇ ਖੱਜਲ ਖਾਰ ਵੀ ਕਰ ਰਿਹਾ ਤੇ ਬਾਕੀ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਇਹ ਸੱਜਣਾਂ ਦੀ ਜ਼ਰੂਰ ਜਿਹੜੇ ਸਹੀ ਮੁੰਡੇ ਸਟੂਡੈਂਟ ਆ ਇਹਨਾਂ ਦੀ ਸਾਨੂੰ ਜ਼ਰੂਰ ਮੋਰਲ ਸਪੋਰਟ ਜ਼ਰੂਰ ਕਰਨੀ ਚਾਹੀਦੀ ਜਿਵੇਂ ਮੈਂ ਕਿਹਾ ਇਹਨਾਂ ਨੂੰ PR ਦੀ ਲੋੜ ਆ ਇਹਨਾਂ ਦੀ ਜਿਹੜੀ ਰੈਪੂਟੇਸ਼ਨ ਖਰਾਬ ਹੋਈ ਹੈ ਨਾ ਬਾਕੀ ਬੰਦਿਆਂ ਕਰਕੇ ਘੱਟ ਤੋਂ ਘੱਟ ਸਾਨੂੰ ਉਹਦੇ ਜ਼ਰੂਰ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ।
ਧੰਨਵਾਦ ਧੰਨਵਾਦ ਜੀ ਧੰਨਵਾਦ ਸਾਡੇ ਨਾਲ ਕਾਫੀ ਸਾਰੇ ਕਾਲਰ ਨੇ ਦੋਸਤੋ ਸਮਾਂ ਥੋੜਾ ਕੁਇਕਲੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਹਾਂਜੀ ਤੁਸੀਂ ਔਨ ਦਾ ਏਅਰ ਹੋ ਜੀ ਕੀ ਕਹਿਣਾ ਚਾਹੁੰਦੇ ਹੋ
ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
ਬਰਾੜ ਸਾਹਿਬ ਜਿਹੜੇ ਆਹ ਕਾਲਜ ਖੁੱਲ੍ਹਦੇ ਆ ਇਹਨਾਂ ਦੇ ਲਾਇਸੈਂਸ ਵਗੈਰਾ ਕਿਹਨੇ ਦੇਣੇ ਹੁੰਦੇ ਆ ਪ੍ਰੋਵਿੰਸ ਗਵਰਨਮੈਂਟ ਦੀ
ਹਾਂਜੀ 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 ਉਹ ਹੁਣ ਸਾਰਾ ਮੰਨ ਲਿਆ ਜੀ ਫੈਡਰਲ ਗਵਰਨਮੈਂਟ ਨੇ ਕਹਿ ਕੁ ਦਿੱਤਾ ਹੁਣ ਬੜੇ ਕਾਲਜ ਬੰਦ ਹੋ ਰਹੇ ਤਾਂ ਹੀ ਤਾਂ ਫੇਲ ਕਰ ਰਹੇ
ਨਹੀਂ ਫੈਡਰਲ ਗਵਰਨਮੈਂਟ ਨੇ ਨਹੀਂ ਮੰਨ ਲਿਆ ਮੈਂ ਜਿਹੜੀ ਗੱਲ ਕਰਦਾ ਹਾਂ ਵੀ ਇਹ ਤਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਦਿੰਦੀ ਆ ਨਾ
ਹਾਂਜੀ ਪਰ ਉਹਨਾਂ ਨੇ ਖਿਚਾਈ ਕਰਤੀ ਨਾ ਹੁਣ ਉੱਤੇ ਉੱਤੋਂ
ਪਤਾ ਮੈਂ ਉਹੀ ਗੱਲ ਕਰਦਾ ਪਤਾ ਕੀ ਗੱਲ ਹੋਈ ਆ ਬਰਾੜ ਸਾਹਿਬ ਤੁਸੀਂ ਵੀ ਪ੍ਰੋਗਰਾਮ ਕਰਦੇ ਹੋ ਅਸੀਂ ਵੀ ਸੁਣੀ ਜਾਂਦੇ ਹਾਂ ਇੱਥੇ ਕੀ ਹੋਇਆ ਆ ਇਹ ਨਾ ਇੰਡੀਆ ਦੀ ਸਿਆਸਤ ਤੇ ਇੱਥੇ ਦੀ ਸਿਆਸਤ ਇਹ ਇਕੱਠੀ ਹੋ ਗਈ ਨਾ ਜਦੋਂ ਉਹਨਾਂ ਨੇ ਟਰੂਡੋ ਸਾਹਿਬ ਨੂੰ ਜਦੋਂ ਬਦਨਾਮ ਬਹੁਤਾ ਸ਼ੁਰੂ ਕਰਤਾ ਨਾ ਆ ਬੱਚਿਆਂ ਦੀ ਖਾਤਰ ਇੱਥੇ ਦੇ ਲੋਕਾਂ ਨੇ ਉਹਨਾਂ ਦੀ ਮਾਰ ਦਿੱਤੇ ਲੁੱਟ ਲਿਆ ਟਰੂਡੋ ਸਾਹਿਬ ਨੇ ਇਸ ਕਰਕੇ ਬੱਚਿਆਂ ਦੀ ਜਿਹੜੀ ਪ੍ਰੋਬਲਮ ਆ ਨਾ ਉਹ ਤਾਂ ਕ੍ਰੀਏਟ ਹੋਈ ਆ ਪਹਿਲਾਂ ਨਹੀਂ ਹੋਈ ਸੀਗੀ ਉਹਨਾਂ ਨੂੰ ਕੀ ਹੋ ਗਿਆ ਉਹਨਾਂ ਨੇ ਜੋ ਜਿੱਦਾਂ ਬਾਕੀ ਸਿਆਸਤਦਾਨ ਹੁੰਦੇ ਆ ਉਹਨਾਂ ਨੇ ਵੀ ਦੇਖਿਆ ਵੀ ਮੇਰੀ ਤਾਂ ਵੋਟਾਂ ਖੁੱਸਦੀਆਂ ਸਾਡੀਆਂ ਵੋਟਾਂ ਖੁੱਸਦੀਆਂ ਉਹਨਾਂ ਨੇ ਇੱਦਾਂ ਦਾ ਸਿਸਟਮ ਹੋਰ ਅਡਾਪਟ ਕਰ ਦਿੱਤਾ ਤਾਂ ਕਿ ਆ ਬੱਚੇ ਵਿਚਾਰੇ ਹੁਣ ਇਹ ਪਿਸ ਰਹੇ ਆ ਹੈ ਇਹ ਗੰਦੀ ਸਿਆਸਤ ਹੀ ਆ ਜਦੋਂ ਅਸੀਂ ਇੱਥੋਂ ਦੀ ਸਿਆਸਤ ਉੱਥੇ ਦੀ ਸਿਆਸਤ ਜੋੜ ਦਿੰਦੇ ਹਾਂ ਨਾ ਫੜ ਕੇ ਫਿਰ ਕੰਮ ਖਰਾਬ ਹੁੰਦਾ ਆ ਹੁਣ ਇੱਥੇ ਇਹ ਦੇਖਿਆ ਲੋਕਾਂ ਨੇ ਇਹੀ ਰੌਲਾ ਪਾਈ ਲੋਕਾਂ ਨੂੰ ਇਹ ਨਹੀਂ ਪਤਾ ਵੀ ਕਿਹਦਾ ਕਿੱਥੇ ਜ਼ਿੰਮੇਵਾਰੀ ਬਣਦੀ ਆ ਸਿਰਫ ਠੀਕ ਆ ਮੰਨ ਲੈਂਦੇ ਆਪਾਂ ਫੈਡਰਲ ਦੀਆਂ ਕੁਛ ਗਲਤੀਆਂ ਹੋਈਆਂ ਹੋਣਗੀਆਂ ਪਰ ਹਰ ਗੱਲ ਜਿਹੜੀ ਆ ਚੱਲ ਫੈਡਰਲ ਤੇ ਕੋਈ ਵੀ ਗੱਲ ਆ ਜੇ ਕੋਈ ਪ੍ਰੋਵਿੰਸ ਦੀ ਆ ਜਾਂ ਸਿਟੀ ਦੀ ਆ ਚੱਲ ਉਹ ਤੇ ਉਹ ਫਿਰ ਜਦੋਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੋ ਗਈਆਂ ਨਾ ਉਹਨਾਂ ਨੇ ਆਪਣੇ ਸਕਿਨ ਬਚਾਉਣ ਦੀ ਖਾਤਰ ਆ ਬੱਚੇ ਵਿਚਾਰੇ ਟਰਬਲ ਚ ਪਾਤੇ ਆ ਹੁਣ ਤੁਹਾਨੂੰ ਕੀ ਲੱਗਦਾ ਜਿਵੇਂ ਹੁਣ ਵੀਰਾਂ ਨੇ ਆਪਾਂ ਨੇ ਬੇਨਤੀ ਕੀਤੀ ਆ ਵੀ ਕਮਿਊਨਿਟੀ ਆਵੇ ਕਮਿਊਨਿਟੀ ਕਿੱਥੋਂ ਚੱਲੇਗੀ ਕਮਿਊਨਿਟੀ ਦਾ ਕ੍ਰੀਏਟ ਕੀਤੀ ਪ੍ਰੋਬਲਮ ਹੈਗੀ ਆ ਇਹ ਜੇ ਤੁਸੀਂ ਨਹੀਂ ਇਸ ਗੱਲ ਨਾਲ ਸੱਚ ਨਹੀਂ ਤਾਂ ਦੱਸ ਦਿਓ ਮੈਨੂੰ ਜੇ ਨਾ ਲੋਕ ਰੌਲਾ ਪਾਉਂਦੇ ਤਾਂ ਇਹਨਾਂ ਵਾਸਤੇ ਪ੍ਰੋਬਲਮ ਨਹੀਂ ਸੀ ਆਉਣੀ ਹੈਗੀ
ਮਿਹਰਬਾਨੀ ਤੁਸੀਂ ਸਮਾਂ ਕੱਢਿਆ ਸਮਾਂ ਹੁਣ ਬਹੁਤ ਥੋੜਾ ਰਹਿ ਗਿਆ ਵੀਰ ਜੀ ਆਪਾਂ ਕੱਲ ਨੂੰ ਸ਼ਾਇਦ ਮਿਹਰਬਾਨੀ ਮਿਹਰਬਾਨੀ ਧੰਨਵਾਦ ਮੈਂ ਐਪਰੀਸ਼ੀਏਟ ਕਰਦਾ ਤੁਸੀਂ ਕਾਲ ਕਰਦੇ ਹੋ ਸਵਾਲ ਕਰਦੇ ਹੋ ਸਮਾਂ ਥੋੜਾ ਰਹਿ ਗਿਆ ਇੱਕ ਕਾਲਰ ਹੋਰ ਨੇ ਹਾਂਜੀ ਦੋਸਤੋ ਕੀ ਕਹਿਣਾ ਚਾਹੁੰਦੇ ਕੁਇਕਲੀ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
ਬਰਾੜ ਸਾਹਿਬ ਗੱਲ ਹੈਗੀ ਉਹੀ ਪੁਰਾਣੇ ਸਿਸਟਮ ਆ ਉਹਨਾਂ ਮਤਲਬ ਲੋਕਾਂ ਨੂੰ ਕਿੱਦਾਂ ਮਤਲਬ ਪਹਿਲੋਂ ਫੜ ਕੇ ਲਿਆਉਂਦੇ ਸੀ ਹੁਣ ਹੋਰ ਤਰੀਕਾ ਕੱਢਦੇ ਆ ਉਹਨੂੰ ਕਿੱਦਾਂ ਤੁਸੀਂ ਯੂਜ ਕਰਦੇ ਆ ਜਿਹੜੇ ਵੈਸਟਰਨ ਵਰਲਡ ਆ ਇਹਦੇ ਚੱਲੀ ਜਾਣਾ ਇਹ
ਤੇ ਕਿਉਂਕਿ ਪਿਛਲੇ ਉਹ ਕਹਿ ਕੇ ਗਏ ਨੇ ਕਿ ਸਟੱਡੀ ਵਰਕ ਐਂਡ ਲਿਵ ਹੀਅਰ ਕਹਿ ਕੇ ਗਏ ਨੇ ਉਹ ਪਿਛਲੇ ਤੁਸੀਂ ਸਟੇਟਮੈਂਟਸ ਇਮੀਗ੍ਰੇਸ਼ਨ ਮਿਨਿਸਟਰੀ ਦੇ ਚੱਕ ਕੇ ਵੇਖ ਲਓ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਕਿਉਂਕਿ ਅੱਜ ਸਪੋਂਸਰ ਦੇ ਸੁਨੇਹੇ ਬਿਲਕੁਲ ਹੀ ਨਹੀਂ ਦਿੱਤੇ ਗਏ ਜੀ।
HK Tire Center to cars and trucks pe brand new ya old tires le sakde ho.
BF Goodrich, Hancock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600-647-295-4600. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-276-7667-416-276-7667।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ ਦੀ ਰੈਨੋਵੇਸ਼ਨ ਕਰਵਾ ਰਹੇ ਹੋ, ਲੀਗਲ ਬੇਸਮੈਂਟ ਬਣਾਉਣੀ ਹੈ ਤੇ ਐਂਟਰੈਂਸ ਤੁਹਾਡੇ ਹੈ ਨਹੀਂ ਗੀ ਤੇ ਸਾਈਡ ਐਂਟਰੈਂਸ ਕਢਵਾਉਣੀ ਪੈਣੀ ਹੈ ਜਾਂ ਬੈਕਯਾਰਡ ਚੋਂ ਐਂਟਰੈਂਸ ਕਢਵਾਉਣੀ ਪੈਣੀ ਹੈ, ਇਹਦੇ ਲਈ ਤੁਸੀਂ ਰਜਿੰਦਰ ਸਿੰਘ ਜੀ ਨੂੰ ਕਾਲ ਕਰ ਲਿਓ 647-946-2843, ਉਹਨਾਂ ਦਾ ਨੰਬਰ ਆ 6479662843। ਬੜਾ ਸੋਹਣਾ ਕੁਆਲਿਟੀ ਵਾਲਾ ਕੰਮ ਕਰਦੇ ਨੇ ਜੀ, ਤਾਲਮੇਲ ਕਰ ਲਿਓ ਉਹਨਾਂ ਦੇ ਨਾਲ। ਤੇ ਦੋਸਤੋ ਗੱਲ ਇਹ ਆ ਕਿ ਸਵਾਲ ਤਾਂ ਤੁਹਾਡੇ ਬਹੁਤ ਸੀ, ਆ ਸੱਜਣ ਕਹਿ ਕੇ ਗਏ ਆ ਵੀ ਪ੍ਰੋਵਿੰਸ਼ੀਅਲ ਮੁੱਦਾ ਸੀਗਾ, ਤੇ ਇਹ ਠੀਕ ਆ ਜੀ ਤੁਹਾਡੀ ਗੱਲ, ਕਾਲਜਿਸ ਦਾ ਜਿਹੜੇ ਪ੍ਰੋਵਿੰਸ਼ੀਅਲ ਮੁੱਦਾ ਹੁੰਦਾ, ਪਰ ਉਹ ਪਾਲਿਸੀ ਜਿਹੜੀ ਇਮੀਗ੍ਰੇਸ਼ਨ ਦੀ ਆ ਉਹ ਫੈਡਰਲ ਬੰਨਿਓ ਬਣ ਕੇ ਆਉਂਦੀ ਆ, ਉਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ। ਫੈਡਰਲ ਗਵਰਨਮੈਂਟ ਨੇ ਹੁਣ ਝਾੜ ਵੀ ਪਾਈ ਆ ਵੀ ਇਹ ਤੁਸੀਂ ਐਵੇਂ ਹੀ ਕਾਲਜ ਆ, ਕਾਲਜ ਵਾਲਿਆਂ ਨੇ ਐਕਸਪਲੋਇਟ ਕੀਤਾ। ਗੱਲ ਤਾਂ ਇਹ ਆ ਜੀ ਬਈ ਜਦੋਂ ਕਿਸੇ ਦੀ ਐਕਸਪਲੋਟੇਸ਼ਨ ਹੁੰਦੀ ਹੈ ਨਾ, ਪੰਜਾਬੀ ਚ ਕਹਿਣਾ ਜਦੋਂ ਕਿਸੇ ਦੀ ਛਿੱਲ ਲੈਂਦੀ ਆ, ਤੇ ਉਹ ਫਿਰ ਛਿੱਲ ਜਿਹੜਾ ਮਰਜ਼ੀ ਲਾਉਂਦਾ ਹੋਵੇ, ਭਾਵੇਂ ਇਕੱਠੇ ਹੋ ਕੇ ਲਾਉਂਦੇ ਹੋਣ, ਉਹਨੂੰ ਨਹੀਂ ਲੱਗਦਾ ਪਤਾ, ਉਹਦੀ ਤਾਂ ਛਿੱਲ ਲਾਉਂਦੀ ਐਕਸਪਲੋਇਟੇਸ਼ਨ ਹੁੰਦੀ ਦਿਸਦੀ ਆ। ਸਵਾਲ ਇਹ ਆ ਵੀ ਇਹਨਾਂ ਬੱਚਿਆਂ ਦੀ ਐਕਸਪਲੋਇਟੇਸ਼ਨ ਹੋ ਰਹੀ ਆ, ਤੁਸੀਂ ਸ਼ਾਇਦ ਧਿਆਨ ਨਹੀਂ ਦਿੱਤਾ। ਇੱਕੋ ਕੁਐਸਚਨ, ਇੱਕੋ ਗੱਲ ਕਰਕੇ ਗਏ ਨੇ ਇਹ ਮਹਿਕਦੀਪ ਜੀ, ਕਹਿੰਦੇ ਵੀ ਸਾਡੇ ਵਰਕ ਪਰਮਿਟ ਅਸੀਂ ਟਾਈਮ ਦੇ ਵਿੱਚ ਅਪਲਾਈ ਕਰਤਾ ਸੀ ਰਿਨਿਊ ਹੋਣ ਲਈ, ਵਰਕ ਪਰਮਿਟ ਰਿਨਿਊ ਨਹੀਂ ਕੀਤੇ, ਹਾਂ ਜਾਂ ਨਾ ਦਿੱਤਾ, ਕਿਹਾ ਨਹੀਂ, ਇਹਦਾ ਮਤਲਬ ਉਹਨਾਂ ਨੂੰ ਆਪਣਾ ਸਟੇਟਸ ਬਰਕਰਾਰ ਰੱਖਣ ਲਈ ਕੀ ਕਰਨਾ ਪੈਣਾ? ਉਹਨਾਂ ਨੂੰ LMIA ਲੈਣੀ ਪੈਣੀ ਹੈ ਜਿਹੜੀ ਕਿ ਕੋਈ ਇੰਪਲੋਇਰ $45,000-$50,000 ਤੱਕ ਦਿੰਦਾ, ਮਤਲਬ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ। ਜਦੋਂ ਉਹਨਾਂ ਨੇ ਪਹਿਲਾਂ ਅਪਲਾਈ ਕਰਤਾ ਤਾਂ ਸਿਸਟਮ ਦੀ ਡਿਊਟੀ ਬਣਦੀ ਹੈ ਵਿਦ ਇਨ ਟਾਈਮ ਉਹਨਾਂ ਨੂੰ ਜਵਾਬ ਦੇਣ, ਹੁਣ ਉਹ ਫਿਰ ਜਦੋਂ ਉਹਨਾਂ ਦੇ ਵਰਕ ਪਰਮਿਟ ਦਾ ਐਕਸਪਾਇਰ ਹੋ ਗਏ, ਵਿਦ ਇਨ ਟਾਈਮ ਉਹਨਾਂ ਨੇ ਅਪਲਾਈ ਕੀਤਾ ਸੀ, ਹੁਣ ਉਹਨਾਂ ਕੋਲ ਰਹਿਣ ਦਾ ਕੀ ਤਰੀਕਾ? ਜਾਂ ਤਾਂ ਉਹ ਇੰਡੀਆ ਵਾਪਸ ਜਾਣ, ਤੇ ਜਾਂ ਫਿਰ ਇੱਥੇ ਉਹ ਕਿਸੇ ਇੰਪਲੋਇਰ ਨੂੰ LMIA ਖਰੀਦਣ ਉਹ ਤੋਂ। ਕਿੱਡੀ ਵੱਡੀ ਕਾਲਾ ਬਜ਼ਾਰੀ ਹੈ ਇਹ, ਬਲੈਕ ਮਾਰਕੀਟ ਆ ਵੀ ਤੁਸੀਂ ਪੈਸੇ ਦੇ ਕੇ LMIA ਖਰੀਦੋ 60-70 ਹਜ਼ਾਰ। 60-70 ਹਜ਼ਾਰ ਤਾਂ ਉਹਨਾਂ ਨੇ ਇੱਥੇ ਜਿਹੜਾ ਪੱਕਾ ਵੀ ਬੰਦਾ ਨਾ ਜਿਹੜਾ ਸੋਹਣਾ ਕੰਮ ਕਰਦਾ, ਉਹ 5-4 ਸਾਲ 60-70 ਹਜ਼ਾਰ ਨਹੀਂ ਜੋੜਦਾ ਗਾ, ਆਈ ਚਲਾਈ ਚੱਲਦੀ ਹੈ। ਅੱਜ ਕੱਲ ਤਾਂ ਤੁਹਾਨੂੰ ਪਤਾ ਇੰਟਰਸਟ ਰੇਟ ਵਧੇ ਹੋਏ ਆ, ਤੁਸੀਂ ਜਿਹੜੇ ਮਰਜ਼ੀ ਬਿਜ਼ਨਸ ਤੋਂ ਪੁੱਛ ਕੇ ਦੇਖ ਲਓ, ਕੰਮ ਕਰਨ ਵਾਲੇ ਲੋਕਾਂ ਤੋਂ, ਟਰੱਕਾਂ ਵਾਲਿਆਂ ਨੂੰ ਪੁੱਛ ਕੇ ਦੇਖੋ, ਜਿੰਨਾ ਕੰਮ ਹੁੰਦਾ ਸੀ ਤੀਜਾ ਹਿੱਸਾ ਕੰਮ ਰਹਿ ਗਿਆ। 60-70 ਹਜ਼ਾਰ ਦਾ ਸਾਰੀ ਤਨਖਾਹ ਹੁੰਦੀ ਆ, ਤੇ ਉਹਦੇ ਨਾਲ ਘਰ ਦਾ ਗੁਜ਼ਾਰਾ ਵੀ ਕਰਨਾ, ਮੋਰਗੇਜਸ ਵੀ ਕਰਨੀ ਆ। ਮੈਂ ਪੱਕੇ ਬੰਦੇ ਦੀ ਗੱਲ ਕਰਦੇ ਹਾਂ, ਤੇ ਜਿਹੜੇ ਵਿਚਾਰੇ ਆਏ ਹੋਏ ਨੇ ਟੈਂਪਰੇਰੀ ਨੇ, ਵਰਕ ਪਰਮਿਟ ਤੇ ਨੇ, ਕਿੰਨੇ ਖਰਚੇ ਨੇ ਉਹਨਾਂ ਦੇ, ਇਸ ਕਰਕੇ ਸਰਕਾਰ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਜੀ। ਤੇ ਤੁਸੀਂ ਦੋਸਤੋ ਜ਼ਰੂਰ ਇਹ ਬੇਨਤੀ ਕਰਕੇ ਗਏ ਨੇ ਕਿ ਇਹਨਾਂ ਦੀ ਪੱਕੀ ਰੈਲੀ ਹੈ ਜਿਹੜੀ ਚੱਲਦੀ ਹੁੰਦੀ ਹੈ ਉੱਥੇ, ਮੇਰਾ ਖਿਆਲ ਸਨਿਚਰਵਾਰ ਵਾਲੇ ਦਿਨ ਇਹ ਘੰਟਾ ਡੇਢ ਘੰਟਾ ਇਕੱਠ ਕਰਦੇ ਨੇ ਤੇ ਜ਼ਰੂਰ ਇਹਨਾਂ ਦੀ ਜਿਹੜੀ ਤੁਸੀਂ ਰਿਕੁਐਸਟ ਆ ਉਹਦੇ ਤੇ ਗੌਰ ਕਰਿਓ। ਆਉਂਦੇ ਜਾਂਦੇ ਜ਼ਰੂਰ ਇਹਨਾਂ ਦੀਆਂ ਗੱਲਾਂ ਸੁਣ ਕੇ ਜਾਇਆ ਕਰੋ। ਇਹਨਾਂ ਦੇ ਜਿਹੜੇ ਦੁਖੜੇ ਨੇ ਭਾਵੇਂ ਤੁਸੀਂ ਨਹੀਂ ਕੁਛ ਕਰ ਸਕਦੇ ਪਰ ਇੱਕ ਹਮਦਰਦੀ ਦਾ ਜ਼ਾਹਰ ਕਰ ਹੀ ਸਕਦੇ ਆ ਨਾ। ਖੈਰ ਸਾਡਾ ਸਮਾਂ ਸਮਾਪਤ ਹੁੰਦਾ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ। The views expressed on the preceding program may not necessarily be those of the owner or management of WTOR radio station.
Government grants for families with kids. Agar aapki income $60,000 se kam hai aur aapke bacche 12 saal se kam umar ke hain to aapko government ki taraf se 12,000 se lekar 60,000 tak ki grant mil sakti hai aur ye fund 3 hafte mein transfer ho jayenge. Ye government grant Ontario